ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਜਨ ਹਰ ਸਿਉਂ ਦੇ ਵਹਿ ਜੋੜ, ਚਰਨ ਗਹੂੰ ਬਕੂੰ ਸੁਭ ਰਸਨਾ, ਦੀਜਹਿ ਪ੍ਰਾਨ ਅਕੂਰ, ਮਨ ਤਨ ਨਿਰਮਲ ਕਰਤ ਕੇ ਆਜੋ, ਹਰ ਸਿੰਚੈ ਸੁਧਾ ਸੰਜੋੜ, ਆਦਸ ਮੈਂ ਮਗਨ ਹੋਤ ਕਿਰਪਾ ਤੇ। ਮਹਾਂ ਵਿਖਿਆ ਤੇ ਤੋ ਆਇਓ ਸ਼ਰਨ ਦੀਨ ਦੁਖ ਪੰਜਨ, ਕਿਤਵੋ ਤੁਮਰੀਓ ਭੈ ਪਦ ਦਾਨ ਸਿਮਰਨ ਸਵਾਮੀ ਕੋ। ਰਬ ਨਾਨਕ ਬੰਧਨ ਛੋ, ਤੈਨੂੰ ਬੰਦਿਸ਼ ਮੈਂ ਕੋਈ ਨਾ ਦਿੱਤਾ, ਨਾਨਕ ਮਨ ਭਾਣ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਕੰਤ ਪਛਾਣ, ਮੈਨੂੰ ਲੱਗਦਾ ਹੈ ਜਾਨ ਤੋਂ ਪਿਆਰਾ, ਲੱਗਦਾ ਹੈ ਜਾਨ ਤੋਂ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ, ਲੱਗਦਾ ਹੈ ਜਾਨ ਤੋਂ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ। ਜਿੰਨਾ ਦਸੰਦੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੀ ਹਉ ਟੁੰਡੇਂਦੀ ਜਗ ਸਵਾਇਆ ਨਨ ਨਾਨਕ ਵਿਰਲੇ ਕੇਈ ਕਿਨਹੀ ਵਣਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਨਨ ਨਾਨਕ ਵਿਰਲੇ ਕੇਈ ਹੈਨ ਵਿਰਲੇ ਨਾਹੇ ਘੜੇ ਹੈਨ ਪਕੜ ਸੰਸਾਰ ਕੋਈ ਮਿਲੇ ਵਿਚੋਲਾ ਕੋਈ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਸਕਦਾ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਸਕਦਾ ਮਨ ਅਰਪੋ ਤਨ ਰੱਖੋ ਆਗੇ ਮਨ अर्पू मन रखो आगे जब प्रगटे मिट्यो पुरख रस बैरागी मिट्यो अंधेर मिलत हर नानक जन्म जन्म की सोई जागी दर्शन हो सकता है बोला पूरा दर्शन हो सकता कोई वांझा ना रवे सब बोलो जी सारे जपो अखां बंद कर लो चौंकड़े लाओ सारे जपो सारे कृपा करो जी सारे बोलो वाहगुरु 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 बोलो जी वाहगुरु 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 सारी संगत सारे जपो सारे लवाओ हाजरी वाहगुरु 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 जपो जपो गज के संगत वाहे गुरु वाहे गुरु वाहे गुरु ਜੀ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਬੁਲੰਦ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਹੜੇ ਰਹਿ ਗਏ ਨੇ ਫਿਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਹਰ ਸੰਗਰਾਂਦ ਦੇ ਦਿਹਾੜੇ ਦੀ ਤਰ੍ਹਾਂ ਇਸ ਵਾਰੀ ਵੀ ਚੇਤ ਦਾ ਮਹੀਨਾ ਅੱਜ ਚੜ੍ਹਿਆ ਹੈ ਖਾਲਸੇ ਦਾ ਨਵਾਂ ਸਾਲ ਅੱਜ ਚੜ੍ਹਿਆ ਆਖੋ ਸਤਨਾਮ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਸਾਡਾ ਸਾਲ ਤੇ ਅੱਜ ਚੜ੍ਹਿਆ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਮਹਾਰਾਜ ਸਾਹਿਬ ਮਿਹਰ ਕਰਨ ਵੇਖੋ ਸੰਗਤੇ ਸਵੇਰੇ ਭਜਨ ਕਰੋ ਬੈਠ ਕੇ ਚੌਂਕੜਾ ਮਾਰ ਕੇ ਸਿਮਰਨ ਕਰੋ ਦਿਨ ਚੰਗਾ ਨਿਕਲੇ ਮਹੀਨੇ ਦੀ ਸ਼ੁਰੂਆਤ ਕਰੋ ਸੰਗਤ ਵਿੱਚ ਬੈਠ ਕੇ ਮਰਦ ਚਰਨਾਂ 'ਚ ਹਾਜ਼ਰੀ ਪੜ ਕੇ ਸਾਡਾ ਮਹੀਨਾ ਜੁੜਿਆਂ ਦਾ ਲੰਘੇ ਜਪਦਿਆਂ ਦਾ ਲੰਘੇ ਭਜਨ ਕਰਦਿਆਂ ਦਾ ਲੰਘੇ ਸਾਲ ਦੀ ਸ਼ੁਰੂਆਤ ਕੀਤੀ ਜਾਵੇ ਸਤਿਗੁਰੂ ਦੇ ਚਰਨਾਂ ਵਿੱਚ ਸਾਡਾ ਸਾਲ ਇਸੇ ਤਰ੍ਹਾਂ ਜੁੜਿਆਂ ਦਾ ਲੰਘੇ ਨਵਾਂ ਸਾਲ ਜਿਹੜਾ ਕਾਰੋਬਾਰੀ ਸਾਲ ਹੈ ਸਾਡਾ ਕੰਮ ਕਾਰ ਕਰਨ ਵਾਲਾ ਜਿਹੜਾ ਹੁਣ ਉਸੇ ਨੂੰ ਹੀ ਮੰਨਦੇ ਹਾਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਅਤੇ ਇਹ ਆਪਾਂ ਹਜ਼ੂਰ ਸਾਹਿਬ ਸ਼ੁਰੂ ਕਰਨੇ ਹਾਂ ਪਿਛਲੇ ਸਾਲ ਵੀ ਗਏ ਐਤਕੀ ਵੀ ਨਵੇਂ ਸਾਲ ਦੀ ਸ਼ੁਰੂਆਤ ਉੱਥੇ ਸਤਿਗੁਰੂ ਦੇ ਚਰਨਾਂ 'ਚ ਆਪਣੇ ਪਿਤਾ ਦੇ ਬਾਪੂ ਦੇ ਵਿਹੜੇ ਵਿੱਚ ਬੈਠ ਕੇ ਉੱਥੇ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ, ਇਸ ਸਾਲ ਵੀ ਪਿਛਲੇ ਸਾਲ। ਸੋ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਹੈ, ਬਹੁਤ ਸੰਗਤ ਦਾ ਇਕੱਠ ਹੈ, ਪੰਡਾਲ ਬਹੁਤ ਛੋਟਾ ਪੈ ਗਿਆ, ਸਾਰੇ ਬੜੇ ਭੀੜੇ ਭੀੜੇ ਬੈਠੇ ਆ। ਤੁਹਾਨੂੰ ਪਤਾ ਹੈ ਨਾਲ ਹੀ ਦੀਵਾਨ ਹਾਲ ਬਣ ਰਿਹਾ ਔਰ ਤਕਰੀਬਨ 1 ਲੱਖ ਸੰਗਤ ਉਹਦੇ ਵਿੱਚ ਬੈਠ ਸਕਿਆ ਕਰੇਗੀ ਜਦੋਂ ਤਿਆਰ ਹੋ ਜਾਏਗਾ। ਉਹ ਪੂਰਾ ਜਿਹੜਾ ਉਹਦੇ ਪੰਡਾਲ ਤੋਂ ਬਾਹਰਲੇ ਪਾਸੇ ਤੱਕ ਦੂਰ ਤੱਕ ਪੂਰਾ ਪੱਕਾ ਫਰਸ਼ ਹੋਏਗਾ, ਸਾਰੇ ਹਾਲ ਵਿੱਚ ਪੱਖੇ ਲੱਗੇ ਹੋਣਗੇ, ਕਿਸੇ ਤਰ੍ਹਾਂ ਦੀ ਉਹਦੇ ਵਿੱਚ ਫਿਰ ਦਿੱਕਤ ਨਹੀਂ ਆਏਗੀ। ਪਰ ਦਿੱਕਤ ਤੇ ਹੁਣ ਵੀ ਨਹੀਂ ਮੰਨਦੇ ਪਿਆਰ ਵਾਲੇ, ਉਹ ਤੇ ਕੁਝ ਕੁ ਹੁੰਦੇ ਨੇ ਖੇਖਣ ਜੇ ਵਾਲੇ, ਐਵੇਂ ਚੌੜੇ ਹੋਏ ਫਿਰਦੇ ਨੇ ਕਈ। ਜਿਹੜੇ ਪਿਆਰ ਵਾਲੇ ਨੇ ਉਹ ਨਹੀਂ, ਗੁਰੂ ਘਰ ਵਿੱਚ ਤੇ ਜਿੱਥੇ ਬਿਠਾ ਦਿਓ ਬਸ ਠੀਕ, ਮਨ ਜੁੜਿਆ ਰਹਿੰਦਾ। ਜਿੱਦਾਂ ਦਾ ਵੀ ਹੋਵੇ ਉਹਨਾਂ ਨੂੰ ਪਰਵਾਹ ਨੇ, ਨਖਰੇ ਬਗਾਨੇ ਕਰਦੇ ਨੇ ਆਪਣੇ ਨਹੀਂ ਆਖੋ ਸਤਨਾ। ਮਾਂ ਦੇ ਬਣੇ ਹੱਥਾਂ ਦਾ ਪ੍ਰਸ਼ਾਦਾ ਨਿੰਦ ਦਿਓਗੇ? ਜਿੱਦਾਂ ਦਾ ਵੀ ਬਣਿਆ, ਮਾਂ ਦੇ ਹੱਥ ਦੀ ਰੋਟੀ ਹਰ ਇੱਕ ਨੂੰ ਚੰਗੀ ਲੱਗਦੀ ਹੈ, ਯਾਦ ਆਉਂਦੀ ਹੈ ਵੀ ਮੇਰੀ ਮਾਂ ਵਰਗਾ ਖਾਣਾ ਨਹੀਂ ਬਣਾ ਸਕਦਾ, ਦੂਜੇ ਨੂੰ ਭਾਵੇਂ ਉਹ ਨਾ ਪਸੰਦ ਹੋਵੇ ਆਪ ਨੂੰ ਚੰਗਾ ਲੱਗਦਾ। ਘਰਵਾਲੀ ਦਾ ਬਣਿਆ ਬੱਚੀ ਬਣਾ ਦੇਵੇ, ਧੀ ਬਣਾ ਦੇਵੇ, ਬਾਪੂ ਖੁਸ਼ ਹੋ ਕੇ ਖਾਂਦਾ, ਪਿਆਰ ਦੀ ਖੇਡ ਏ। ਅਸਲ ਵਿੱਚ ਇਹ ਨਹੀਂ ਵੀ ਉਹ ਸਵਾਦ ਹੈ ਕਿ ਨਹੀਂ ਸਵਾਦ, ਬਸ ਪ੍ਰੇਮ ਹੈ ਉੱਥੇ ਫਿਰ ਨਖਰਾ ਨਹੀਂ ਹੁੰਦਾ, ਜਿੱਥੇ ਪਿਆਰ ਹੈ ਉੱਥੇ ਕਾਹਦਾ ਨਖਰਾ, ਉੱਥੇ ਤੇ ਜੋ ਵੀ ਹੈ ਪ੍ਰਵਾਨ ਹੈ। ਤਿਲਣੀ ਨੇ ਰਾਮ ਜੀ ਦੀ ਸੇਵਾ ਕੀਤੀ ਸੀ ਨਾ, ਜੂਠੇ ਬੇਰ ਖਵਾਏ ਸੀ। ਇਤਿਹਾਸ ਵਿੱਚ ਆਉਂਦਾ ਹੈ ਹਿੰਦੂਇਜ਼ਮ ਵਿੱਚ ਇਹ ਬੜਾ ਪਿਆਰ ਦਾ ਪ੍ਰਸੰਗ ਹੈ, ਤਿਲਣੀ ਪਿਆਰ ਕਰਦੀ ਸੀ ਰਾਮ ਜੀ ਨੂੰ, ਪੰਪਾ ਸਰ ਤੀਰਥ ਤੇ ਰਿਸ਼ੀਆਂ ਨੇ ਝਿੜਕਾਂ ਦਿੱਤੀਆਂ, ਵਿਚਾਰੀ ਬਾਹਰ ਹੀ ਬੈਠੀ ਰਹਿੰਦੀ ਸੀ, ਅੰਦਰ ਨਹੀਂ ਸੀ ਵੜਨ ਦਿੰਦਾ ਕੋਈ, ਪਰ ਉਹਦੀ ਸ਼ਰਧਾ ਬੜੀ ਸੀ ਤੇ ਸਾਰਿਆਂ ਨੂੰ ਪਤਾ ਸੀ ਰਾਮ ਜੀ ਆਉਣਗੇ, ਸਾਰੇ ਤਰ੍ਹਾਂ ਦੇ ਪਕਵਾਨ ਸਭ ਬਣਵਾ ਰਹੇ ਨੇ, ਇਹ ਕਹਿੰਦੀ ਮੈਂ ਕੀ ਖਵਾਵਾਂ ਬੇਰੀ ਜੂਠੇ, ਇਹ ਵੇਖਿਆ ਵੀ ਕਿਤੇ ਖੱਟੇ ਨਾ ਹੋਣ, ਮੂੰਹ ਨਾਲ ਹੀ ਚੱਕ ਚੱਕ ਵੇਖੀ ਗਈ, ਇਹ ਭੁੱਲ ਗਈ ਵੀ ਜੂਠੇ ਹੋ ਰਹੇ ਨੇ, ਸੁੱਧ ਬੁੱਧ ਭੁੱਲ ਜਾਂਦੀ ਪਿਆਰ ਵਾਲਿਆਂ ਨੂੰ, ਪਤਾ ਹੀ ਨਹੀਂ ਲੱਗਦਾ ਕੀ ਕਹਿਣਾ ਕੀ ਬੋਲ ਰਹੇ ਆ, ਹੋਸ਼ ਹੀ ਨਹੀਂ ਰਹਿੰਦੀ, ਸੁੱਧ ਬੁੱਧ ਭੁੱਲ ਜਾਂਦੀ, ਤੇ ਉਹਨੇ ਮੂੰਹ ਨਾਲ ਹੀ ਚੱਕ ਚੱਕ ਕੇ ਬੇਰ ਵੇਖਣੇ ਸ਼ੁਰੂ ਕਰ ਦਿੱਤਾ। ਜਿਹੜੇ ਮਿੱਠੇ ਇੱਕ ਪਾਸੇ ਰੱਖੀ ਜਾਏ, ਖੱਟੇ ਇੱਕ ਪਾਸੇ ਰੱਖੀ ਜਾਏ, ਜਦੋਂ ਰਾਮ ਜੀ ਆਏ ਜੂਠੇ ਹੀ ਦੇ ਦਿੱਤੇ ਬੇਰ, ਖਾ ਗਏ, ਪਰਵਾਹ ਹੀ ਨਹੀਂ ਕੀਤੀ, ਨਾਲੇ ਮਰਿਆਦਾ ਪੁਰਸ਼ੋਤਮ ਸਨ ਰਾਮ। ਤੇ ਸੰਗਤ ਜੀ ਲਛਮਣ ਨੂੰ ਦਿੱਤੇ, ਕਹਿੰਦੇ ਲੈ ਖਾ ਲੈ, ਉਹਨੇ ਹੱਥ ਚ ਫੜ ਲਏ, ਕਹਿੰਦਾ ਇਹਦੇ ਜੂਠੇ ਮੈਂ ਖਾਵਾਂ, ਉਹਨੇ ਨਹੀਂ ਖਾਧੇ, ਬਾਹਰ ਸੁੱਟ ਦਿੱਤੇ ਚੋਰੀ ਥੋੜਾ ਜਿਹਾ ਲੁਕੋ ਕੇ। ਹੁੰਦਾ ਨਾ ਕਈ ਕਈ ਘਰਾਂ ਚ ਪ੍ਰਸ਼ਾਦਾ ਛਕਣ ਜਾਂਦੇ ਆ, ਇੱਕ ਸਿੰਘ ਸੀ ਸਾਡੇ ਚੋ, ਜੇ ਨਾਨਾ ਖਾਧਾ ਜਾਇਆ ਕਰੇ ਜੇਬ ਚ ਪਾ ਲਿਆ ਕਰੇ ਪ੍ਰਸ਼ਾਦਾ, ਰੋਟੀ ਏਦਾਂ ਇਕੱਠੀ ਕਰਕੇ ਜੇਬ ਚ ਪਾ ਲਿਆ ਕਰੇ। ਇੱਕ ਹੋਰ ਆ ਗਿਆ ਸਿੱਧਾ ਜਿਹਾ ਲੰਗਰ ਚ ਸੀ, ਉਹ ਕਹਿੰਦਾ ਮੈਂ ਜਾਣਾ ਦੀਵਾਨ ਤੇ, ਮੈਂ ਕਿਹਾ ਤੂੰ ਰਹਿਣ ਦੇ ਸੇਵਾ ਕਰ ਲੈ, ਤੂੰ ਨਾਲ ਕੀ ਕਰਨਾ, ਕਹਿੰਦਾ ਮੈਂ ਜਾਣਾ। ਉਹਨਾਂ ਨੇ ਦਿੱਤੀ ਤੇ ਟਿੱਕੀ ਮੱਖਣ ਦੀ, ਮੱਖਣ ਨਹੀਂ ਹੁੰਦਾ ਉਹ ਬੰਦ ਹੁੰਦਾ ਪੈਕ, ਉਹਨੂੰ ਇਹ ਹੋ ਗਿਆ ਵੀ ਸ਼ਾਇਦ ਬਰਫੀ ਦੀ ਟੁਕੜੀ, ਬਟਰ ਹੁੰਦਾ ਜਿਹੜਾ ਬਟਰ ਹੁੰਦਾ ਉਹ ਬੰਦ ਸੀ ਪੂਰਾ, ਲੱਗੇ ਵੀ ਇਹ ਤੇ ਇਹ ਤੇ ਮਠਿਆਈ ਬਰਫੀ ਦੀ ਟੁਕੜੀ ਸਮਝ ਕੇ ਉਹਨੂੰ ਜੇਬ ਚ ਪਾ ਲਿਆ। ਜਦੋਂ ਆਏ ਦੀਵਾਨ ਤੇ ਉੱਥੇ ਗਰਮੀ ਬੜੀ ਸੀ, ਉਹ ਪਿਘਲ ਗਈ। ਲਛਮਣ ਨੇ ਚੋਰੀ ਸਾਹਮਣੇ ਤੇ ਨਹੀਂ ਸੁੱਟੇ, ਪਰ ਚੋਰੀ ਉਹਨੇ ਉਹ ਜਿਹੜੇ ਬੇਰ ਸਨ ਉਹ ਖੀਸੇ ਚ ਪਾ ਲਏ, ਬਾਹਰ ਆ ਕੇ ਰਾਮ ਜੀ ਤੋਂ ਅੱਖ ਚ ਪਾ ਬਚਾ ਕੇ ਸੁੱਟ ਦਿੱਤੇ। ਜਦੋਂ ਸੁੱਟੇ ਰਾਮ ਜੀ ਨੂੰ ਪਤਾ ਲੱਗ ਗਿਆ ਅੰਤਰਜਾਮੀ ਸਨ, ਲਛਮਣਾ ਕੀ ਕੀਤਾ ਈ, ਕਹਿੰਦਾ ਸੁੱਟ ਦਿੱਤੇ, ਕਿਉਂ ਨਹੀਂ ਖਾਧੇ, ਮੈਨੂੰ ਨਹੀਂ ਚੰਗੇ ਲੱਗੇ, ਤੁਸੀਂ ਖਾ ਸਕਦੇ ਹੋ, ਮੇਰੇ ਤੇ ਅੰਦਰ ਲੰਘਣਗੇ ਕਿਵੇਂ ਦੇ, ਜੂਠੇ ਆ ਉਦਾਂ ਤੇ ਖਾ ਲੈਂਦਾ, ਚਲੋ ਖੱਟਿਆਂ ਦੀ ਤੇ ਕੋਲੀ ਸੀ ਗੱਲ, ਪਰ ਇਹਨੇ ਜੂਠੇ ਕੀਤੇ ਹੋਏ ਆ। ਆਖਣ ਲੱਗੇ ਲਛਮਣਾ ਪ੍ਰੇਮ ਪਿਆਰੇ ਦਾ ਮੇਰੇ ਭਗਤ ਦਾ ਨਾ, ਤੂੰ ਪਿਆਰ ਠੁਕਰਾਇਆ ਬੇਰ ਨਹੀਂ ਠੁਕਰਾਇਆ, ਕਦਰ ਨਹੀਂ ਨੰਗੀ ਕੀਤੀ, ਜਿਹੜਾ ਬੰਦਾ ਕਿਸੇ ਦੇ ਪ੍ਰੇਮ ਦੀ ਕਦਰ ਨਹੀਂ ਕਰਦਾ, ਫਿਰ ਉਹ ਪ੍ਰੇਮ ਨੂੰ ਸਾਰੀ ਜ਼ਿੰਦਗੀ ਤਰਸਦਾ ਰਹਿੰਦਾ, ਉਹਨੂੰ ਮਿਲਦਾ। ਪ੍ਰੇਮ ਦੀ ਕਦਰ ਕੋਈ ਕੋਈ ਹਰੇਕ ਦੇ ਬਸ ਦੀ ਗੱਲ ਨਹੀਂ, ਕਈਆਂ ਨੂੰ ਤੇ ਕਰਨਾ ਹੀ ਨਹੀਂ ਆਉਂਦਾ, ਪਰ ਕਈ ਕਰ ਕੀਤੇ ਦੀ ਵੀ ਕਦਰ ਨਹੀਂ ਕਰਦੇ। ਅਹਿਸਾਨ ਫਰਾਮੋਸ਼ ਲੋਕ ਪ੍ਰੇਮ ਦੀ ਉਹ ਕਦਰ ਨਹੀਂ ਕਰ ਸਕਦੇ, ਸਮਝਦੇ ਹੀ ਨਹੀਂ ਸਾਰੀ ਜ਼ਿੰਦਗੀ। ਹੋਇਆ ਕੀ, ਕਹਿੰਦੇ ਓਏ ਤੂੰ ਪ੍ਰੇਮ ਠੁਕਰਾਇਆ, ਝੂਠੇ ਬੇਰ ਨਹੀਂ ਸੁੱਟੇ, ਤੂੰ ਪੀਲਣੀ ਦਾ ਪਿਆਰ ਪਰਾ ਸੁੱਟ ਦਿੱਤਾ ਹੈ। ਲੈ ਗੱਲ ਸੁਣ ਲੈ ਲਛਮਣਾ, ਨਹੀਂ ਨਾ ਖਾਦੇ ਖਾਣੇ ਪੈਣਗੇ ਆਖੋ ਸਤਨਾਮ। ਇੱਕ ਦਿਨ ਇਹੀ ਬੇਰ ਤੇਰੀ ਜਾਨ ਬਚਾਉਣਗੇ, ਮਰਦੇ ਨੂੰ ਤੈਨੂੰ ਬਚਾਉਣਗੇ ਇਹੀ ਬੇਰ। ਉੱਥੇ ਉੱਗ ਪਈਆਂ ਝਾੜੀਆਂ, ਫਿਰ ਇਤਿਹਾਸ ਲੰਮਾ ਹੈ, ਜਦੋਂ ਲਛਮਣ ਸੱਚਮੁੱਚ ਮੁਰਦਾ ਹੋ ਗਿਆ ਸੀ, ਸਾਰੇ ਰੋਂਦੇ ਨੇ, ਫਿਰ ਹਨੂੰਮਾਨ ਲਿਆਇਆ ਸੀ ਜਾ ਕੇ ਉਹ ਸੰਜੀਵਨੀ ਬੂਟੀ, ਗਿਆ ਤੇ ਸੰਜੀਵਨੀ ਬੂਟੀ ਲੈਣ ਸੀ, ਉਹਨੂੰ ਲੱਭੇ ਨਾ ਵੀ ਕਿਹੜੀ ਸੰਜੀਵਨੀ ਬੂਟੀ। ਉਹਨੇ ਫਿਰ ਪਹਾੜ ਹੀ ਲੈ ਆਉਂਦਾ ਸੀ ਚੁੱਕ ਕੇ, ਪੱਟ ਕੇ ਹੀ ਲੈ ਆਇਆ ਸੀ, ਤੇ ਉਹ ਸੰਜੀਵਨੀ ਬੂਟੀ ਕੀ ਸੀ, ਉਹ ਭੀਲਣੀ ਦੇ ਜੋਠੇ ਜਿੱਥੇ ਬੇਰ ਸੁੱਟੇ ਸੀ ਉੱਥੇ ਝਾੜੀਆਂ ਉੱਗ ਪਈਆਂ ਸੀ, ਬੇਰੀਆਂ ਨਿੱਕੀਆਂ ਨਿੱਕੀਆਂ, ਉਸੇ ਦੀਆਂ ਜੜ੍ਹਾਂ ਘੋਟ ਕੇ ਪਿਆਈਆਂ ਸੀ। ਆਖੋ ਸਤਨਾਮ। ਫਿਰ ਹੋਸ਼ ਆਈ ਸੀ, ਫਿਰ ਹੋਸ਼ ਆਈ, ਬਚਨ ਕੀਤਾ ਸੀ ਵੀ ਇਹ ਤੈਨੂੰ ਖਾਣੇ ਪੈਣਗੇ ਜਿਹੜੇ ਤੂੰ ਦੁਰਕਾਰਿਆ ਨਾ ਪਿਆਰ ਪ੍ਰੇਮ। ਹਾਂਜੀ ਗੁਰਮੁਖੋ, ਇੱਕ ਦਫਾ ਰਾਮ ਜੀ ਦੀ ਸੱਸ ਨੇ ਉਹਨਾਂ ਨੂੰ ਵਰਜਿਆ ਖਾਣੇ ਵਾਸਤੇ, ਕਹਿੰਦੇ ਜੀ ਆਓ। ਰਾਮ ਜੀ ਚਲੇ ਗਏ, 36 ਪ੍ਰਕਾਰ ਦਾ ਭੋਜਨ ਬਣਾਇਆ ਉਹਨੇ, ਥਾਲ ਥਾਲੀ ਨਹੀਂ ਰੱਖੀ, ਟੇਬਲ ਘੁੰਮਣ ਵਾਲਾ ਸੀ ਉਹੀ ਰੱਖਤਾ, ਭਰਿਆ ਪਿਆ। ਖਾਓ ਜੀ, ਹੁਣ ਦਮਾਦ ਆਇਆ, ਦਮਾਦ ਦੀ ਸੇਵਾ ਦੁਨੀਆ ਹੀ ਕਰਦੀ ਹੈ, ਪਰ ਉਹ ਰਾਜਕੁਮਾਰ ਸਨ ਰਾਮ, ਸੱਸ ਬੜੀ ਸੇਵਾ ਕਰਦੀ ਹੈ ਸੀਤਾ ਜੀ ਦੇ ਮਾਤਾ। ਪਿਆਰ ਨਾਲ ਆ ਵੀ ਛਕੋ, ਰਾਮ ਜੀ ਛਕ, ਆ ਵੀ ਛਕੋ, ਆ ਵੀ ਛਕੋ, ਆ ਵੀ ਛਕੋ, ਛਕਦੇ ਹੌਲੀ ਹੌਲੀ। ਇੱਕ ਦਿਨ ਕਹਿੰਦੀ ਜੀ ਇੰਨਾ ਇੰਨੇ ਤਰ੍ਹਾਂ ਦਾ ਭੋਜਨ ਤੇ ਪਹਿਲੀ ਵਾਰੀ ਮਿਲਿਆ ਹੁਣ, ਵੈਸੇ ਤੇ ਤੁਸੀਂ ਖਾਂਦੇ ਹੀ। ਕਹਿੰਦੇ ਹਾਂਜੀ, ਮਾਂ ਨੇ ਵੀ ਬੜਾ ਛਕਾਇਆ, ਘਰ ਚ ਵੀ ਖਾਧਾ, ਕਿਤੇ ਹੋਰ ਵੀ ਲੋਕ ਵਰਜਦੇ ਨੇ ਫਿਰ ਵੀ ਜਾਂਦੇ ਰਹਿੰਦੇ ਆ, ਪਰ ਕੋਈ ਸ਼ੱਕ ਨਹੀਂ ਮਾਤਾ ਜੀ, ਇੰਨਾ ਭੋਜਨ ਨਹੀਂ ਕਦੀ ਵੇਖਿਆ, ਇੰਨੇ ਤਰ੍ਹਾਂ ਦਾ, ਪਤਾ ਹੀ ਨਹੀਂ ਲੱਗਦਾ ਕੀ ਖਾਵਾਂ ਤੇ ਕੀ ਛੱਡਾਂ। ਉਹ ਖਾ ਰਹੇ ਨੇ, ਖਾਂਦਿਆਂ ਖਾਂਦਿਆਂ ਸੱਸ ਹੋਰ ਥੋੜਾ ਜਿਹਾ ਮਾਨ ਜਾ ਗਈ, ਅੱਛਾ ਇੰਨਾ ਸਵਾਦ ਵੀ ਨਹੀਂ ਵੇਖਿਆ ਹੋਣਾ ਕਦੀ, ਹੁਣ ਇੰਨੇ ਤਰ੍ਹਾਂ ਦਾ ਭੋਜਨ ਪਕਵਾਨ ਬਣਿਆ ਪਿਆ, ਇੰਨਾ ਸਵਾਦ ਵੀ ਨਹੀਂ ਖਾਧਾ ਹੋਣਾ। ਕਹਿੰਦੇ ਮਾਤਾ ਜੀ ਸੱਚੀ ਗੱਲ ਦੱਸਾਂ, ਸਵਾਦ ਤੇ ਬੜਾ ਹੈ, ਇੱਕ ਤੋਂ ਇੱਕ ਭੋਜਨ ਮੈਂ ਖਾਧੇ ਨੇ। ਰਾਜਕੁਮਾਰ ਆ, ਘਾਟਾ ਪੋਤਾ ਘਰ ਚ ਵੀ ਨਹੀਂ ਕਿਸੇ ਗੱਲ ਦਾ, ਜਿੱਥੇ ਜਾਂਦੇ ਆ ਕੋਈ ਕਸਰ ਨਹੀਂ ਛੱਡਦੇ ਪਿਆਰੇ ਖਵਾਣ ਚ। ਪਰ ਸੱਚੀ ਦੱਸਾਂ, ਜਦੋਂ ਮੈਨੂੰ ਕਿਤੇ ਭੀਲਣੀ ਦੇ ਬੇਰ ਚੇਤਾ ਆ ਜਾਂਦੇ ਨੇ ਨਾ, ਸਾਰਾ ਕੁਝ ਹੀ ਫਿੱਕਾ ਫਿੱਕਾ ਲੱਗਦਾ, ਮੈਨੂੰ ਭੁੱਲ ਹੀ ਜਾਂਦਾ ਸਵਾਦ, ਉਹ ਸਵਾਦ ਮੈਨੂੰ ਮੁੜ ਕੇ ਨਹੀਂ ਆਇਆ। ਨੀਵੀਂ ਪਾਲੀ ਸੱਸ ਰਾਮ ਜੀ ਨੇ, ਜਿਹੜਾ ਮੈਂ ਉਹਦੇ ਹੱਥੋਂ ਖਾਧਾ ਹੈ ਢੀਲਣੀ ਦੇ, ਹੁਣ ਵੇਖੋ ਨਾ ਉਹ ਅਮੀਰ ਸੀ, ਨਾ ਉਹਦਾ ਰੰਗ ਸੀ, ਨਾ ਕੁੱਲ ਜਾਤ ਉੱਚੀ ਸੀ, ਕੁਛ ਵੀ ਨਹੀਂ ਸੀ ਕੋਲ, ਰੂਪਹੀਨ, ਕੁੱਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ, ਤਪਹੀਨ, ਬਾਬਰੀ, ਏਦਾਂ ਦੀ ਸਮਝਦੀ ਸੀ ਉਹ ਆਪਣੇ ਆਪ ਨੂੰ ਵੀ ਮੇਰੇ 'ਚ ਤੇ ਗੁਣ ਹੀ ਕੋਈ ਨਹੀਂ। ਪਰ ਕਮਾਲ ਦੀ ਗੱਲ ਇਹ ਵੇਖੋ, ਉਹਦੇ ਖਵਾਏ ਜੂਠੇ ਬੇਰਾਂ ਨੂੰ ਰਾਮ ਜੀ ਕਦੀ ਨਹੀਂ ਭੁੱਲੇ, ਭੁੱਲੇ ਨਹੀਂ, ਭਗਵਾਨ ਸਨ ਨਾ, ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਰੱਬ ਜੀ ਦੇ ਅੰਦਰ ਬੈਠਾ ਹੈ ਉਹ ਤੇ ਨਹੀਂ ਕਦੀ ਭੁੱਲਦਾ, ਉਹ ਵੀ ਕਦਰਦਾਨ ਹੁੰਦਾ। ਰੱਬ ਵਾਲੇ ਗੁਣ ਉਹਦੇ ਭਗਤਾਂ 'ਚ ਆ ਜਾਂਦੇ ਆ, ਗੁਰੂ ਵਾਲੇ ਗੁਣ ਸਿੱਖਾਂ 'ਚ ਆ ਜਾਂਦੇ ਆ। ਜੇ ਸਿੱਖ 'ਚ ਗੁਰੂ ਵਾਲਾ ਗੁਣ ਨਾ ਆਇਆ ਤੇ ਉਹ ਸਿੱਖ ਕਾਹਦਾ, ਜੇ ਭਗਤ ਵਿੱਚ ਭਗਵਾਨ ਦਾ ਗੁਣ ਨਾ ਆਇਆ ਉਹ ਭਗਤ ਕਾਹਦਾ। ਗੁਰੂ ਸਿੱਖਾਂ 'ਚ ਵਰਤਣ ਲੱਗ ਪੈਂਦਾ ਹੈ ਜਿਹੜੇ ਗੁਰੂ ਗੁਰੂ ਜਪਣਾ ਛੱਡਦੇ ਨਹੀਂ। ਭਗਵਾਨ ਭਗਤਾਂ ਚ ਵਰਤਣ ਲੱਗ ਪੈਂਦਾ ਹੈ ਜਦੋਂ ਭਗਵਾਨ ਨੂੰ ਚੇਤੇ ਕਰੀ ਜਾਈਏ। ਇਸ ਕਰਕੇ ਮੈਂ ਅਰਜ ਕਰ ਰਿਹਾ ਸਾਂ, ਵੇਖੋ ਹਾਲ ਬਣ ਜਾਣਾ ਹੈ, ਪਰ ਮੈਂ ਵੇਖਿਆ ਕਿ ਦਸ ਸਾਲ ਤੋਂ ਤੇ ਇੱਥੇ ਹੀ ਬਹਿੰਦੇ ਆ ਰਹੇ ਹੋ, 12 ਸਾਲ ਹੋ ਗਏ ਕੀਰਤਨ ਕਰਦਿਆਂ, 13ਵਾਂ ਲੱਗ ਗਿਆ। ਸੰਗਤ ਇੰਨਾ ਪਿਆਰ ਕਰਦੀ ਹੈ ਕਿ ਕਦੇ ਨਹੀਂ ਇਹ ਵੇਖਿਆ ਵੀ ਬਹਿਣ ਨੂੰ ਥਾਂ ਹੈ, ਭੀੜ ਬੜੀ ਹੋਏਗੀ, ਰਸ਼ ਬੜਾ ਹੋਏਗਾ, ਜਿੱਦਾਂ ਤੇ ਬਿਠਾ ਦਿਓ ਬੈਠ ਜਾਣਾ, ਬਸ ਸਤ ਬਚਨ। ਸੰਗਤ ਤੇ ਨਹੀਂ ਕਹਿੰਦੀ ਸਾਨੂੰ ਬਹੁਤ ਸੋਹਣਾ ਚਾਹੀਦਾ, ਬਹਿਣ ਨੂੰ ਜਿੱਦਾਂ ਹੋਏਗਾ ਬੈਠ ਜਾਂਦੇ, ਜਿਸ ਤਰ੍ਹਾਂ ਦਾ ਹੋਏਗਾ ਪ੍ਰਵਾਨ। ਹਾਂਜੀ ਬਈਏ ਵੀ ਕਿਉਂ ਨਾ, ਸਾਡੇ ਸਤਿਗੁਰੂ ਤੇ ਤਤੀਆਂ ਤਵੀਆਂ ਤੇ ਬੈਠੇ, ਉਹਨਾਂ ਨੇ ਤੇ ਇੰਨੇ ਦੁੱਖ ਝੱਲੇ ਨੇ ਸਾਡੇ ਲਈ। ਸੋ ਸਤਿਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ, ਸਤਸੰਗਤ ਕਰਦੇ ਹਾਂ, ਮਰ ਦੇ ਚਰਨਾਂ ਚ ਹਾਜ਼ਰੀ ਭਰਦੇ ਹਾਂ। ਜੇ ਥੋੜਾ ਬਹੁਤ ਦੁੱਖ ਤਕਲੀਫ ਸਹਿਣੀ ਵੀ ਪਏਗੀ, ਇਹ ਕੋਈ ਦੁੱਖੜੇ ਕੱਟੇ ਹੀ ਜਾ ਰਹੇ ਹੁੰਦੇ ਨੇ। ਮਹਾਂਪੁਰਖ ਕਹਿੰਦੇ ਹੁੰਦੇ ਸੀ ਸੰਤ ਮਹਾਰਾਜ ਨੇ ਕਈ ਵਾਰੀ ਆਖਣਾ, ਸੰਗਤਾਂ ਦੇ ਧੱਕੇ ਖਾ ਲਿਆ ਕਰੋ, ਇਹ ਧੱਕੇ ਅਗਲੇ ਧੱਕਿਆਂ ਤੋਂ ਬਚਾ ਦੇਣਗੇ। ਘਬਰਾਇਆ ਨਾ ਕਰੋ, ਡਰਿਆ ਨਾ ਕਰੋ, ਧੱਕੇ ਵੱਜਣਗੇ, ਮੁਸ਼ਕਲ ਹੈ ਧੱਕਿਆਂ ਚ ਜਾਣਾ, ਸੰਗਤਾਂ ਦੇ ਧੱਕੇ ਅਗਲੇ ਧੱਕੇ ਕੱਟ ਦਿੰਦੇ। ਭਾਗਾਂ ਵਾਲੇ ਹੁੰਦੇ ਨੇ ਗੁਰਮੁਖੋ ਜਿਹੜੇ ਸਤਿਗੁਰੂ ਦੇ ਚਰਨਾਂ ਵਿੱਚ ਭੱਜੇ ਜਾਂਦੇ। ਮੈਂ ਅਰਜ ਬੜੀ ਵਾਰੀ ਕਰਨਾ, ਸਾਡੇ ਸਤਿਗੁਰ ਨੇ ਮਨ ਮੋਇਆ, ਇਹ ਸਤਿਗੁਰੂ ਦੀ ਬਾਣੀ ਹੈ, ਮਨ ਮੋਹ ਲੈਂਦੀ ਹੈ ਗੁਰਮੁਖੋ, ਬੰਦੇ ਚ ਕੋਈ ਤਾਕਤ ਨਹੀਂ ਖਿੱਚ ਪੈਦਾ ਕਰ ਲੈ, ਇਹ ਤੇ ਬਾਣੀ ਦਾ ਮੋਹ ਹੈ, ਬਾਣੀ ਖਿੱਚ। ਸਪੇਰੇ ਕੋਲ ਕਿਹੜੀ ਤਾਕਤ ਹੈ ਸੱਪ ਨੂੰ ਆਵਾਜ਼ ਮਾਰਨ ਦੀ, ਬੀਨ ਨਾਲ ਖਿੱਚਦਾ, ਬੀਨ ਦੀ ਤਾਕਤ ਠੀਕ ਹੈ, ਵਜਾਉਂਦਾ ਹੈ, ਉਹਦਾ ਵੀ ਕਦਰ ਤੇ ਉਹਦੀ ਵੀ ਹੁੰਦੀ, ਢਿੱਡ ਭਰਦਾ ਬੱਚਿਆਂ ਦਾ, ਆਪਣਾ ਢਿੱਡ ਭਰਦਾ ਉਹਦਾ, ਪਰ ਬਾਣੀ ਸਪੇਰੇ ਬੀਨ ਤੋਂ ਬਿਨਾਂ ਸਪੇਰਾ ਕਿਸੇ ਕੰਮ ਦਾ ਨਹੀਂ। ਆ ਕੇ ਮਾਰੀ ਜਾਏ ਕੂਕਾਂ, ਬੀਨ ਵਰਗੀ ਆਵਾਜ਼ ਕੱਢੇ, ਕਦੇ ਕੋਈ ਸਪੇਰਾ ਸੱਪ ਬਾਹਰ ਨਾ ਕੱਢ ਪਾਏਗਾ। ਉਹ ਬੀਨ ਚਾਹੀਦੀ ਹੋਈ ਚਾਹੀਦੀ ਹੈ। ਹਰ ਕੀਰਤਨੀਆਂ ਕਥਾ ਵਾਚਕ ਰਾਗੀ ਢਾਡੀ ਸਭ ਚੰਗੇ ਨੇ, ਪਰ ਬਾਣੀ ਦੀ ਬੀਣ ਬਿਨਾਂ ਸੱਖਣੇ ਹੀ ਨੇ ਸਾਰੇ, ਥੁੱਥੇ ਹੀ ਨੇ, ਲਾਸ਼ਾਂ ਹੀ ਨੇ। ਬਾਣੀ ਦੀ ਬੀਣ ਤੋਂ ਬਿਨਾਂ ਕੋਈ ਸਾਧੂ ਹੈ ਹੀ, ਬਾਣੀ ਤੋਂ ਬਿਨਾਂ ਨਹੀਂ ਗੱਲ ਬਣਦੀ। ਇਸ ਕਰਕੇ ਇਹ ਕਾਹਦੀਆਂ ਖਿੱਚਾਂ ਨੇ, ਕਾਹਦੀ ਤਾਰ, ਇਹ ਸਿਰਫ ਇੱਕ ਪ੍ਰੇਮ ਦੀ ਤਾਰ। ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ, ਇੱਕ ਪਲ ਨਾ ਕਰੀ ਦੂਰ, ਜੀਓ ਮਹੰਜਾ ਤਉ ਮੋਹਿਆ, ਮੇਰਾ ਜੀਓ ਮੇਰਾ ਮਨ ਤੂੰ ਮੋਹ ਲਿਆ, ਕਦ ਪੱਸੀ ਜਾਨੀ ਤੋਹੇ। ਸਾਡੇ ਸਤਿਗੁਰ ਨੇ ਮਨ ਮੋਇਆ, ਨੈਣੀ ਵਸ ਵਸ ਕੇ, ਸਾਡੇ ਸਤਿਗੁਰ ਨੇ ਮਨ ਮੋਇਆ, ਨੈਣੀ ਵਸ ਵਸ ਕੇ, ਸਾਡੇ ਸਤਿਗੁਰ ਨੇ ਮਨ ਮੋਇਆ, ਨੈਣੀ ਵਸ ਵਸ ਕੇ, ਮਾਰੇ ਪ੍ਰੇਮ ਤੀਰ ਅੜੀਆਂ ਸੀਨੇ ਕਸ ਕਸ ਕੇ, ਮਾਰੇ ਪ੍ਰੇਮ ਤੀਰ ਅੜੀਆਂ ਸੀਨੇ ਕਸ ਕਸ ਕੇ, ਮਾਰੇ ਪ੍ਰੇਮ ਬੋਲੋ ਅੜੀਆਂ ਸਾਰੇ
ਲੱਗ ਦੀਪ ਕਹਿ ਮਹਾ ਬਪ੍ਰੀਤ ਮਿਲੇ ਜਾਰ ਹੈ। ਮੈਂ ਬੜੀ ਵਾਰ ਅਰਜ ਕੀਤੀ ਏ ਸੰਗਤੇ, ਪਤੰਗਾ ਪ੍ਰੀਤ ਦੀ ਰੀਤ ਨਿਭਾਉਣ ਲਈ ਦੀਵੇ ਉੱਤੇ ਆ ਕੇ ਸੜ ਜਾਂਦਾ ਹੈ। ਉਹਨੂੰ ਪਤਾ ਹੈ ਵੀ ਮੇਰੇ ਯਾਰ ਅੱਗੇ ਸੜੇ ਪਏ ਨੇ, ਕਈਆਂ ਦੇ ਖੰਭ ਸੜੇ ਪਏ ਨੇ, ਕਈ ਮਰੇ ਪਏ ਨੇ, ਕਈ ਤੜਫ ਰਹੇ ਨੇ, ਮਰਨ ਨੂੰ ਤਿਆਰ ਪਏ ਆ। ਪਰ ਕਮਾਲ ਦੀ ਗੱਲ ਇਹ ਆ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਤੰਗਾ ਫਿਰ ਵੀ ਆ ਰਿਹਾ। ਆਖੋ
ਸਤਿਗੁਰੂ
ਫਿਰ ਵੀ ਆ ਰਿਹਾ, ਕੋਈ ਪਰਵਾਹ ਨਹੀਂ। ਪ੍ਰੀਤ ਦੀ ਰੀਤ ਨਿਭਾਈ ਪਤੰਗੇ ਨੇ, ਜਿਹੜੇ ਸੱਚਮੁੱਚ ਨਿਭਾਉਣ ਤੇ ਆ ਜਾਂਦੇ ਨੇ ਉਹ ਫਿਰ ਮੌਤ ਦੀ ਵੀ ਪਰਵਾਹ ਨਹੀਂ ਕਰਦੇ, ਕਿਸੇ ਗੱਲ ਦੀ ਉਹ ਪਰਵਾਹ ਨਹੀਂ ਕਰਦੇ। ਜਿਹੜੇ ਨਿਭਾਉਣ ਤੇ ਹੀ ਆ ਜਾਂਦੇ ਨੇ, ਤੇ ਸੇਵਕ ਉਹ ਹੈ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਜ਼। ਇੱਥੇ ਹੀ ਨਹੀਂ, ਸਾਰੀ ਜ਼ਿੰਦਗੀ ਜਾਣ ਵੇਲੇ ਵੀ ਉਹਦੇ ਅੰਦਰ ਸਤਿਗੁਰੂ ਵਸੇ ਰਹਿਣ। ਪਰ ਜਿਹੜਾ ਏਦਾਂ ਦਾ ਸੇਵਕ ਬਣ ਜਾਏ, ਨਿਭਾਉਣ ਲਈ ਆਏਗਾ ਤੇ ਦੀਵਾ ਤੇ ਸਾੜ ਕੇ ਸਵਾਹ ਕਰ ਦਿੰਦਾ, ਸਤਿਗੁਰੂ ਉਹਦੇ ਔਗਣਾਂ ਨੂੰ ਸਾੜ ਦੇਣਗੇ, ਉਹਨੂੰ ਤੇ ਬਚਾ ਲੈਣਗੇ, ਉਬਾਰਨਗੇ। ਸੱਚੇ ਪਾਤਸ਼ਾਹ ਜਿਹੜਾ ਮਰ ਦੇ ਚਰਨਾਂ ਚ ਆਏਗਾ, ਪਤੰਗੇ ਵਾਲਾ ਪਿਆਰ ਲੈ ਕੇ ਪਤੰਗਾ ਤੇ ਸਾੜ ਦਿੰਦਾ,
सतगुरु औगुण साड़ दिंदे, सब गुनाह खत्म हो जाते, बिल्कुल स्वच्छ निर्मल बना दिंदे, शुद्ध बना दिंदे, खालस बना दिंदे, मिलावट को रहत बना दिंदे। जेड़ा सतगुरु दे चरणा सचमुच प्रीत दी रीत नभाउण आ जाए, सेवक बन जाए, फिर लोक परलोक विच उहदी रक्षा करदे ने। सज्जन सेई नाल मैं चलदिआं नाल चलन, जिथे लेखा मंगीए तिथे खड़े दिस। इत्थे ही नहीं फिर अगे भी खड़े होणगे।
महाराज साहब कहिंदे आ लोक विच ही नहीं, वह अगले लोक विच परलोक विच भी खलोते होणगे, अगे भी खड़नगे, इत्थे ही नहीं खड़। लोक परलोक विच तेरी सहायता करनगे, महाराज साहब कहिंदे। ते संगते नभाउण वाले जिहड़े ने नभा जांदे ने, ऐसे प्यार वाले साहिब गुरु अर्जन देव महाराज सच्चे पातशाह दे चरणा च एक सतगुरु का सेवक गजनी तो आया, भाई तलोका बड़ा प्यारा सेवक महाराज, सोए सुनी श्रद्धा बन गई, भावना बन गई। तो फिर महाराज के दर्शन करने वास्ते अमृतसर साहब की धरती ते पहुंचया, सतगुरु के दीदार किते, सतगुरु के दरबार नू आ के तकिया। पंचम पातशाह धन गुरु अर्जन देव सच्चे पातशाह तक तक शाना कर कर दर्शन, तक तक शाना कर कर दर्शन रज दे नैना, तक तक शाना कर कर दर्शन रज दे नैना, तक तक शाना कर कर दर्शन रज दे नैना, तक तक शाना कर कर दर्शन शाना कर कर दर्शन तक नैना, तक तक शाना कर कर दर्शन रज दे नैना। की मैं सिफत करा गुर अपने दे दरबार दी, की मैं सिफत करा गुर अपने दे बोलो दर्शन कीते, हैरान हो गया भाई तलोका, बड़ा खुश होया। गजनी तो एडी दूरों दर्शन करन वास्ते आया, सतगुरु दे दरबार दी शोभा। दिल करदा मैं अगे भी धारना पढ़दा हुन्ना हमेशा, तेरे दरबार दी शोभा हर दम मैं गाई जावा, जो भी कुछ मिल जे उथों झोली विच पाई जावा, बचन अमोलक तेरे हिरदे वसाई जावा। हमेशा अर्ज करते रहीदा प्यार वाले ते खुश हो जाते। देखो संगत जुड़ी बैठी है,
90% ਤੋਂ ਜ਼ਿਆਦਾ ਅੰਮ੍ਰਿਤਧਾਰੀ ਇੱਥੇ ਬੈਠੇ ਨੇ। ਮੈਂ ਸਰਦਾਰ ਗੁਰਚਰਨ ਸਿੰਘ ਹੁਣਾਂ ਨਾਲ ਗੱਲ ਕਰਨ ਦਾ ਸਾਗੇ ਵੀ ਆਪਾਂ ਜਿਨ੍ਹਾਂ ਨੂੰ ਸਿਰਪਾਓ ਦਿੱਤਾ ਹੈ, ਅਮੈਰੀਕਾ ਘਰ ਵੀ ਗਿਆ ਮਿਲਿਆ, ਉੱਥੇ ਬੜੇ ਪਿਆਰ ਨਾਲ ਬੜੀ ਸੇਵਾ ਕਰਦੇ ਪ੍ਰਚਾਰ ਦੀ, ਵਿਦੇਸ਼ਾਂ ਵਿੱਚ ਜਥਿਆਂ ਨੂੰ ਲੈ ਕੇ ਜਾਣਾ, ਪ੍ਰਚਾਰ ਕਰਾਉਣਾ, ਅੰਮ੍ਰਿਤ ਸੰਚਾਰ ਕਰਾਉਣਾ, ਬੱਚੇ ਦਾੜੀਆਂ ਰੱਖਣ, ਕੇਸ ਰੱਖਣ, ਸਿੱਖੀ ਨਾਲ ਜੁੜਨ। ਤੇ ਮੈਂ ਇਹਨਾਂ ਨੂੰ ਬੇਨਤੀ ਕਰ ਰਿਹਾ ਸਾਂ, ਮੈਂ ਕਿਹਾ ਵੇਖੋ ਇੱਥੇ ਕਹਿੰਦੇ ਆ ਕਈ ਵਾਰ ਪੰਜਾਬ ਵਿੱਚ ਸਿੱਖ ਲੱਭਦਾ ਹੀ ਨਹੀਂ, ਅੰਮ੍ਰਿਤਧਾਰੀ ਕੋਈ, ਅੰਮ੍ਰਿਤਧਾਰੀ ਲੱਭਦਾ ਹੀ ਕੋਈ ਨਹੀਂ। ਇੱਥੇ ਕੋਈ ਕੋਈ ਹੋਏਗਾ ਜਿਹੜਾ ਅੰਮ੍ਰਿਤਧਾਰੀ ਨਾ ਹੋਵੇ, ਨਹੀਂ ਤੇ ਸਾਰੇ ਹੀ ਜੁੜੇ ਹੋਏ ਬੈਠੇ। ਸਾਰੇ ਹੀ ਜੁੜੇ ਹੋਏ ਬੈਠੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ। ਤੇ ਜਿਹੜੇ ਵਿੱਚ ਜੁੜੇ ਬੈਠੇ ਆ, ਕਈਆਂ ਦੇ ਘਰਾਂ ਵਿੱਚ ਵੀ ਨੇ ਪੰਜ ਪੰਜ ਸੱਤ ਸੱਤ, ਉਹ ਵੀ ਅੰਮ੍ਰਿਤਧਾਰੀ ਨੇ, ਨਹੀਂ ਬੈਠੇ ਆਏ ਪਰ ਜੁੜੇ ਹੋਏ ਨੇ ਬੜੇ। ਸਾਰਾ ਸਾਰਾ ਟੱਬਰ ਜੁੜਿਆ, ਇੱਕ ਆਉਂਦਾ ਹੈ, ਦੁਆਬੇ ਚੋਂ ਕਈ ਆਉਂਦੇ ਨੇ, ਬਾਕੀ ਜਿੰਨੇ ਛੱਕਦੇ ਨੇ ਸਾਰੇ ਆ ਜਾਣ, ਫਿਰ ਤੇ ਆਪਾਂ ਇੱਥੇ ਨਿਭਾ ਹੀ ਨਹੀਂ ਸਕਦੇ ਕਿਤੇ ਸਤਿਗੁਰੂ ਦੀ ਕਿਰਪਾ ਨਾਲ। ਪਰ ਫਿਰ ਵੀ ਮਰ ਦੀ ਮਿਹਰ ਨਾਲ ਕੋਈ ਕੋਈ ਹੁੰਦਾ ਜਿਹੜਾ ਕਹਿੰਦਾ ਵੀ ਚਲੋ ਕਲਯੁੱਗ ਜਿਹੜਾ ਹੈ ਇਹ ਝੋਨੇ ਦੀ ਖੇਤੀ ਹੈ, ਕੁਝ ਫਸਲਾਂ ਐਸੀਆਂ ਨੇ ਜਿਹੜੀਆਂ ਸਾਲ ਚ ਇੱਕ ਵਾਰੀ ਵੀ ਪਾਣੀ ਮੰਗਦੀਆਂ ਨੇ, ਕੁਝ ਫਸਲਾਂ ਸਾਲ ਚ ਦੋ ਵਾਰੀ ਪਾਣੀ ਮੰਗਦੀਆਂ ਨੇ, ਕਈ ਫਸਲਾਂ ਨੂੰ ਚਾਰ ਵਾਰੀ ਪਾਣੀ ਲਾਉਣਾ ਪੈਂਦਾ ਹੈ, ਪਰ ਕਈ ਫਸਲਾਂ ਏਦਾਂ ਦੀਆਂ ਨੇ ਜਿਵੇਂ ਝੋਨਾ ਹੈ ਉਹ ਰੋਜ਼ ਪਾਣੀ ਮੰਗਦਾ, ਰੋਜ਼ ਪਾਣੀ ਮਿਲੇ ਝੋਨੇ ਨੂੰ ਤਾਂ ਹੁੰਦਾ ਹੈ, ਰੋਜ਼ ਪਾਣੀ ਮੰਗਦਾ ਝੋਨਾ, ਜੀਰੀ ਮੁੰਜੀ ਰੋਜ਼ ਪਾਣੀ ਮੰਗਦਾ ਨਾ। ਇਸੇ ਤਰ੍ਹਾਂ ਕਲਯੁੱਗ ਹੈ ਜਿਹੜਾ ਇਹ ਰੋਜ਼ ਸਤਸੰਗਤ ਮੰਗਦਾ ਹੈ, ਸਤਸੰਗਤ ਵਿੱਚ ਆਈਏ ਤੇ ਮਨ ਜੁੜਿਆ ਰਹੇਗਾ, ਇੱਥੇ ਜੁੜਨ ਵਾਸਤੇ ਰੋਜ਼ ਸਤਸੰਗਤ ਦੀ ਲੋੜ ਹੈ। ਇੱਕ ਪਾਣੀ ਨਾਲ ਨਹੀਂ ਸਰਨਾ, ਮਹੀਨੇ ਚ ਇੱਕ ਵਾਰੀ ਜਾਂਦੇ ਆ, ਇੱਕ ਵਾਰੀ ਨਹੀਂ ਗੱਲ ਬਣੇਗੀ। ਮੈਂ ਚਾਰ ਵਾਰੀ ਹਾਜ਼ਰੀ ਭਰਦਾ ਹੈ ਗੁਰਦੁਆਰੇ, ਮੈਂ ਅਰਜ਼ ਕਰਾਂਗਾ ਇੱਥੇ ਤੇ ਮਹੀਨੇ ਬਾਅਦ, ਚਲੋ ਮਹੀਨੇ ਬਾਅਦ ਪ੍ਰੋਗਰਾਮ ਹੁੰਦਾ, ਪਰ ਇਲਾਕੇ ਚ ਕੋਈ ਨਾ ਕੋਈ ਪ੍ਰੋਗਰਾਮ ਆਇਆ ਹੀ ਰਹਿੰਦਾ, ਨੇੜੇ ਤੇੜੇ ਕੋਈ ਨਾ ਕੋਈ ਸਤਸੰਗਤ ਤੇ ਹੁੰਦਾ ਹੀ ਰਹਿੰਦਾ, ਹਾਜ਼ਰੀ ਭਰਨੀ। ਤੱਕ ਤੱਕ ਸ਼ਾਨਾ ਕਰ ਕਰ ਦਰਸ਼ਨ ਰੱਜ ਦੇ ਨੈਣ, ਸਤਿਗੁਰੂ ਜੀ ਦਾ ਦਰਬਾਰ, ਸਤਿਗੁਰੂ ਜੀ ਦੀ ਸ਼ਾਨ। ਹੁਣ ਕਈ ਜਿਹੜੇ ਪਿਆਰ ਵਾਲੇ ਨੇ ਨਾ, ਜਿਹੜੇ ਸੱਚਮੁੱਚ ਅੰਦਰੋਂ ਭਿੱਜੇ ਪਏ, ਅੰਦਰੋਂ ਜਿਨ ਪੱਟ ਅੰਦਰ ਬਾਹਰ ਬੁੱਦੜ ਤੇ ਭਲੇ ਸੰਸਾਰ, ਜਿਹੜੇ ਅੰਦਰੋਂ ਰੇਸ਼ਮ ਵਰਗੇ ਨੇ, ਰੇਸ਼ਮੀ ਨੇ, ਮਨ ਜਿਨ੍ਹਾਂ ਦੇ ਸ਼ੁੱਧ ਨੇ, ਮਨ ਜਿਨ੍ਹਾਂ ਦੇ ਖਾਲਸ ਹਨ, ਉਹ ਸੱਚਮੁੱਚ ਇਹ ਵੇਖ ਕੇ ਵੀ ਇਹੋ ਜਿਹੇ ਸਮੇਂ ਵਿੱਚ ਕਿੱਦਾਂ ਦੀਆਂ ਦੇਵਤਿਆਂ ਵਰਗੀਆਂ ਰੂਹਾਂ ਇੱਥੇ ਬੈਠੀ, ਕਿੰਨੇ ਰੰਗੇ ਬੈਠੇ ਨੇ, ਉਹ ਤੇ ਖੁਸ਼ ਹੋ ਜਾਂਦੇ ਆ, ਤੇ ਜਿਹੜੇ ਅੰਦਰੋਂ ਸੁੱਕੇ ਸੜੇ ਨੇ ਉਹਨਾਂ ਦੇ ਮੱਥੇ ਤੇ ਤਿਉੜੀ ਪੈ ਜਾਂਦੀ ਹੈ, ਉਹ ਵੇਖ ਕੇ ਘਬਰਾ ਜਾਂਦੇ, ਉਹ ਨਹੀਂ ਬਰਦਾਸ਼ਤ ਕਰ ਸਕਦੇ। ਪਿਛਲੀ ਵਾਰੀ ਗੁਰਚਰਨ ਸਿੰਘ ਹੋਣੀ ਭਾਈ ਸਾਹਿਬ ਆਏ ਅਮਰੀਕਾ ਤੋਂ, ਇਹ ਸੰਗਰਾਂਦ ਤੇ ਆਏ, ਮੈਨੂੰ ਆਖਣ ਲੱਗੇ ਕਿ ਪੰਜ ਪਿਆਰੇ ਏਡੀ ਵੱਡੀ ਸੇਵਾ ਕਰਦੇ ਨੇ, ਅਸੀਂ ਪੰਜ ਪਿਆਰਿਆਂ ਨੂੰ ਗੱਡੀ ਦੀ ਸੇਵਾ ਕਰਨੀ, ਅੰਮ੍ਰਿਤ ਸੰਚਾਰ ਇੰਨਾ ਹੁੰਦਾ ਹੈ, ਚਲੋ ਅਸੀਂ ਉੱਥੇ ਬੈਠੇ ਹਾਂ, ਸਾਡੀ ਗੱਡੀ ਵਿੱਚ ਭਾਵੇਂ ਹੈ ਗੁਰੂ ਦਾ ਹੀ ਸਾਰਾ ਕੁਝ ਦਿੱਤਾ ਹੋਇਆ, ਪੰਜ ਪਿਆਰੇ ਅੰਮ੍ਰਿਤ ਛਕਾਉਣ ਵਾਸਤੇ ਜਾਣਗੇ, ਅਸੀਂ ਪੰਜਾਂ ਚ ਲੱਗ ਕੇ ਅੰਮ੍ਰਿਤ ਤੇ ਨਹੀਂ ਛਕਾ ਸਕਦੇ, ਘੱਟ ਤੋਂ ਘੱਟ ਸਾਧਨ ਤੇ ਸਾਨੂੰ ਇਹ ਲੱਗੇ ਵੀ ਉਹ ਇੰਡੀਆ ਦੀਆਂ ਸੜਕਾਂ ਤੇ ਫਿਰਦੀ ਹੈ, ਸਾਡੀ ਸੇਵਾ ਚੱਲ ਰਹੀ ਹੈ। ਆਖੋ ਸਤਨਾਮ। ਜਿਹੜਾ ਬੰਦਾ ਜਿਸ ਤਰੀਕੇ ਨਾਲ ਸੇਵਾ ਕਰ ਸਕਦਾ, ਧਿਆਨ ਦਿਓ, ਜਿਵੇਂ ਵੀ ਹੋ ਸਕਦਾ ਹੈ, ਕੋਈ ਜਿਸ ਤਰੀਕੇ ਨਾਲ ਵੀ ਸੇਵਾ ਕਰ ਸਕਦਾ ਸੇਵਾ ਵਿੱਚ ਭਾਗ ਲੈਣਾ ਚਾਹੀਦਾ, ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਧਨ ਕਰਕੇ। ਹੁਣ ਕਈ ਜਿਹੜੇ ਅੱਜ ਤਨ ਕਰਕੇ ਨਹੀਂ ਆ ਸਕਦੇ, ਭੱਜ ਭੱਜ ਕੇ ਉਹਨਾਂ ਤੋਂ ਸੇਵਾ ਨਹੀਂ ਹੁੰਦੀ, ਮਾਇਆ ਇੰਨੀ ਨਹੀਂ ਕਿ ਸੇਵਾ ਕਰ ਸਕਣ, ਉਹ ਮਨ ਨਾਲ ਸਿਮਰਨ ਕਰਕੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਸਕਦੇ, ਉਹਦੇ ਚ ਬੜੀ ਵੱਡੀ ਤਾਕਤ। ਮਨ ਨਾਲ ਜਿਹਦਾ ਮੂਲ ਮੰਤਰ ਜਪਦੇ ਰਹਿਣਾ, ਗੁਰਮੰਤਰ, ਜਪਜੀ ਸਾਹਿਬ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਰਹਿਣ, ਉਹਨਾਂ ਦੀ ਅਰਦਾਸ ਵਿੱਚ ਹੀ ਬੜੀ ਵੱਡੀ ਸ਼ਕਤੀ ਹੈ। ਤਨ ਕਰਕੇ, ਮਨ ਕਰਕੇ, ਧਨ ਕਰਕੇ, ਜਿਵੇਂ ਹੋ ਸਕੇ ਪੰਥ ਦੀ ਬਿਹਤਰੀ ਲਈ, ਚੜ੍ਹਦੀ ਕਲਾ ਲਈ ਸੇਵਾ ਕਰਨੀ ਚਾਹੀਦੀ, ਜਿਸ ਤਰੀਕੇ ਨਾਲ ਵੀ ਹੋ ਸਕਦਾ। ਤੇ ਕਈ ਬੜੇ ਖੁਸ਼ ਹੁੰਦੇ ਨੇ, ਕਈ ਬੜੇ ਤੜਫਦੇ ਨੇ ਵੇਖ ਵੇਖ, ਚੜ੍ਹਦੀ ਕਲਾ ਤੇ ਸਤਿਗੁਰੂ ਦੀ ਹੈ, ਇਹ ਦਰਬਾਰ ਸਤਿਗੁਰੂ ਦਾ ਹੈ। ਹੁਣ ਵੱਡੇ ਵੱਡੇ ਜੇ ਪੰਡਾਲ ਲੱਗਦੇ ਨੇ ਵੱਡੇ ਵੱਡੇ ਸਮਾਗਮ ਹੁੰਦੇ ਨੇ ਤੇ ਇਹਦੇ ਵਿੱਚ ਚੜ੍ਹਦੀ ਕਲਾ ਸਾਡੇ ਪੰਥ ਦੀ ਹੈ ਨਾ ਕਿ ਸਾਡੀ ਹੁਣ ਆਪਾਂ ਸਾਰੇ ਸ਼ਹਿਰਾਂ 'ਚ ਦੀਵਾਨ ਲਾਈਦੇ ਆ ਕਈ ਥਾਵਾਂ ਤੇ ਹਿੰਦੂ ਗੁਰੂ ਆਉਂਦੇ ਆ ਹਿੰਦੂਆਂ ਦੇ ਗੁਰੂ ਆਉਂਦੇ ਆ ਤੁਸੀਂ ਵੇਖੋ ਵੱਡੇ ਵੱਡੇ ਪੰਡਾਲ ਲਾਉਂਦੇ ਨੇ ਦਿੱਲੀ 'ਚ ਆਉਣਗੇ ਬੰਬੇ 'ਚ ਆਉਣਗੇ ਪੰਜਾਬ 'ਚ ਵੀ ਕਿਤੇ ਕਿਤੇ ਆਉਣਗੇ ਪਰ ਵੱਡੇ ਵੱਡੇ ਉਹਨਾਂ ਦੇ ਪੰਡਾਲ ਲੱਗਦੇ ਆ ਮੰਡੀਆਂ ਵਿੱਚ ਪ੍ਰੋਗਰਾਮ ਹੁੰਦੇ ਨੇ ਤੇ ਸਾਡੇ ਸਤਿਗੁਰੂ ਐਡੇ ਵੱਡੇ ਨੇ ਪ੍ਰੋਗਰਾਮ ਪੈਸਾ ਬੜਾ ਖਰਚ ਦਿੰਦੇ ਆ ਪਰ ਸੰਗਤ ਕਿੰਨੀ ਬੈਠੀ 200 ਬੈਠਾ 200-250 ਬੀਬੀਆਂ ਬੈਠੀਆਂ ਪਰ 300-400 ਸਤਿਗੁਰੂ ਦਾ ਦਰਬਾਰ ਵੱਡੇ ਵੱਡੇ ਜਥੇ ਕਈ ਵਾਰੀ ਕੀਰਤਨ ਕਰਦੇ ਪਰ ਚਾਹੀਦਾ ਹੈ ਕਿ ਸਾਡੇ ਸਤਿਗੁਰੂ ਵੱਡੇ ਨੇ ਤੇ ਸਤਿਗੁਰੂ ਦੇ ਦਰਬਾਰ ਵੀ ਵੱਡੇ ਵੱਡੇ ਸਜਣੇ ਚਾਹੀਦੇ ਪੰਡਾਲ ਵੀ ਵੱਡੇ ਵੱਡੇ ਹੁਣ ਪਤਾ ਲੱਗੇ ਸਾਡੇ ਸਤਿਗੁਰੂ ਆਏ ਨੇ ਕਿਤੇ ਤੁਸੀਂ ਆ ਮੈਂ ਪਿਛਲੀ ਵਾਰ ਵੀ ਇੱਕ ਬੇਨਤੀ ਦਿਨ ਦਾ ਦੀਵਾਨ ਜਦੋਂ ਲੱਗਾ ਸੀ ਪਿਛਲੀ ਵਾਰੀ ਤੇ ਦੀਵਾਨ ਲੱਗ ਨਹੀਂ ਸੀ ਨਾ ਸਕਿਆ ਸੰਗਰਾਂਦ ਤੇ ਕਿਉਂਕਿ ਬਾਰਿਸ਼ ਹੋ ਗਈ ਸੀ ਮੌਸਮ ਜ਼ਿਆਦਾ ਖਰਾਬ ਹੋ ਗਿਆ ਸੀ ਪਰ ਮੈਂ ਪਿਛਲੀ ਤੋਂ ਪਿਛਲੀ ਸੰਗਰਾਂਦ ਤੇ ਜਨਵਰੀ ਵਿੱਚ ਬੇਨਤੀ ਕੀਤੀ ਸੀ ਕਿ ਆਸਥਾ ਚੈਨਲ ਚੱਲਦੇ ਨੇ ਹਿੰਦੂਆਂ ਦੇ ਜਾਂ ਤੁਸੀਂ ਜਿੰਨੇ ਵੀ ਧਰਮਾਂ ਦੇ ਇਹ ਚੈਨਲ ਚੱਲਦੇ ਨੇ ਜ਼ਿਆਦਾਤਰ ਹਿੰਦੂ ਲਗਾਤਾਰ ਕਥਾ ਚੱਲਦੀ ਅੱਧਾ ਅੱਧਾ ਘੰਟਾ 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 ਉਹ ਕਥਾ ਕਰਦੇ ਨੇ ਪਰ ਕਦੇ ਤੁਸੀਂ ਕਿਸੇ ਹਿੰਦੂ ਸਾਧੂ ਤੋਂ ਗੁਰੂ ਨੇ ਜਿਹੜੇ ਉਹਨਾਂ ਦੇ ਤੁਸੀਂ ਇੱਕ ਤੋਂ ਦੂਸਰੇ ਦੀ ਨਿੰਦਿਆ ਨਹੀਂ ਸੁਣੋ ਇੱਕ ਤੋਂ ਇੱਕ ਜਥੇਬੰਦੀ ਤੋਂ ਦੂਜੀ ਜਥੇਬੰਦੀ ਦੀ ਨਿੰਦਿਆ ਨਹੀਂ ਸੁਣੋ ਜੇ ਕੋਈ ਸੁਣੋ ਮੈਨੂੰ ਦੱਸਿਓ ਕਦੇ ਨਹੀਂ ਨਿੰਦਿਆ ਕਰਦੇ ਇੱਕ ਦੂਜੇ ਦੀ ਕਦੇ ਨਹੀਂ ਵਿਰੋਧਤਾ ਨਹੀਂ ਕਰਦੇ ਬਸ ਆਪਣਾ ਆਪਣਾ ਪ੍ਰਚਾਰ ਕਰਦੇ ਨੇ ਹਾਂ ਉਹਨਾਂ ਦੇ ਢੰਗ ਵੱਖਰੇ ਵੱਖਰੇ ਹੋ ਸਕਦੇ ਨੇ ਪਰ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਇਸ ਗੱਲ ਦੀ ਵਿਰੋਧਤਾ ਕਰਾਂਗਾ ਨਿੰਦਿਆ ਕਰਾਂਗਾ ਤੇ ਉਹ ਹੋਏਗੀ ਤੇ ਇੱਕ ਹਿੰਦੂ ਦੀ ਨਿੰਦਿਆ ਆਪਣੇ ਪਰਿਵਾਰ ਦੀ ਜੇ ਕੋਈ ਗੱਲ ਹੋਵੇ ਤੇ ਘਰ 'ਚ ਬਹਿ ਕੇ ਨਜਿੱਠੀ ਦੀ ਹੈ ਕਿ ਚੈਨਲਾਂ ਤੇ ਰੌਲਾ ਪਾਈਦਾ ਜੇ ਕੋਈ ਘਰ ਵਿੱਚ ਗੱਲਬਾਤ ਹੋ ਜਾਏ ਤੇ ਅਖਬਾਰ 'ਚ ਕਢਾਈਦਾ ਵੀ ਮੇਰਾ ਮੁੰਡਾ ਇਦਾਂ ਦਾ ਹੋ ਗਿਆ ਇਹਨੇ ਆਹ ਗਲਤੀ ਕੀਤੀ ਹੈ ਘਰ 'ਚ ਬਹਿ ਕੇ ਨਿਬੇੜੀ ਦੀ ਹੈ ਸਾਡੇ ਪੰਥ ਵਿੱਚ ਕੋਈ ਮਾੜੀ ਜਿਹੀ ਗੱਲ ਹੋ ਜਾਏ ਅਗਲੇ ਨੂੰ ਸਿੱਧਾ ਨਹੀਂ ਕਹਿਣਗੇ ਅਖਬਾਰ 'ਚ ਕਢਾਣਗੇ ਵੀ ਉਹਨੇ ਆਹ ਕਰ ਦਿੱਤਾ ਦੂਜਾ ਕਹਿੰਦਾ ਇਹਨੇ ਆਹ ਕਰ ਦਿੱਤਾ ਤੀਜਾ ਕਹਿੰਦਾ ਇਹਨੇ ਆਹ ਕਰ ਦਿੱਤਾ ਇਹਦੇ ਨਾਲ ਹੋ ਕੀ ਰਿਹਾ ਨੁਕਸਾਨ ਸਾਡਾ ਹੋ ਰਿਹਾ ਸਾਡਾ ਨੁਕਸਾਨ ਹੋ ਰਿਹਾ ਆਪਣੇ ਅੰਦਰ ਕੁਆਲਿਟੀ ਪੈਦਾ ਕਰੀਏ ਗੁਰਮੁਖੋ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਲੜ ਕੇ ਝਗੜ ਕੇ ਧੱਕੇ ਨਾਲ ਡਰਾ ਕੇ ਕਿਸੇ ਨੂੰ ਅੰਮ੍ਰਿਤਧਾਰੀ ਨਹੀਂ ਬਣਾਇਆ ਜਾ ਸਕਦਾ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਕਿਸੇ ਨੂੰ ਜੋੜਿਆ ਨਹੀਂ ਜਾ ਸਕਦਾ ਇਹ ਤੇ ਪਿਆਰ ਨਾਲ ਮੈਂ ਅੱਗੇ ਵੀ ਬੜੀ ਵਾਰੀ ਅਰਜ਼ ਕਰਦਾ ਰਹਿੰਦਾ ਔਰੰਗਜ਼ੇਬ ਦੀ ਤਲਵਾਰ ਉਹਨੇ ਮੁਸਲਮਾਨ ਨਹੀਂ ਬਣਾ ਸਕੀ ਜਿੰਨੇ ਬਾਬੇ ਫਰੀਦ ਦੀ ਵਿਚਾਰ ਨੇ ਬਣਾ ਦਿੱਤੇ ਬਾਬੇ ਫਰੀਦ ਦੀ ਸੋਚ ਨੇ ਬਣਾ ਦਿੱਤੇ ਬਾਬਾ ਫਰੀਦ ਜੀ ਦੇ ਸਲੋਕ ਜਦੋਂ ਮੁਸਲਮਾਨ ਪੜ੍ਹਦੇ ਨੇ ਜਿਹੜਾ ਨਹੀਂ ਪੰਜ ਨਮਾਜ਼ਾਂ ਅਦਾ ਕਰਦਾ ਉਹ ਸ਼ੁਰੂ ਕਰ ਦਿੰਦਾ ਉਹਨਾਂ ਨੇ ਪਿਆਰ ਨਾਲ ਹੀ ਲੋਕਾਂ ਨੂੰ ਜੋੜ ਦਿੱਤਾ ਪਿਆਰ ਦਾ ਮਾਰਗ ਹੈ ਧਰਮ ਦਾ ਮਾਰਗ ਪਿਆਰ ਦਾ ਮਾਰਗ ਹੈ ਇਹ ਧੱਕੇ ਨਾਲ ਜ਼ੋਰ ਨਾਲ ਨਹੀਂ ਵੱਧਦੇ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਕਿੰਨਾ ਸਾਦਾ ਜਿਹਾ ਢੰਗ ਸੀ ਉਹਨਾਂ ਦਾ ਪ੍ਰਚਾਰ ਕਰਨ ਦਾ ਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗੁਰੂ ਨਾਲ ਜੋੜਿਆ ਜੁੜੇ ਹੋਏ ਸਨ 50 ਸਾਲ ਕੀਰਤਨ ਕੀਤਾ ਲਗਾਤਾਰ 50 ਸਾਲ 50 ਸਾਲਾਂ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਮਹਾਂਪੁਰਖਾਂ ਨੇ ਕਿੱਡੀ ਵੱਡੀ ਗੱਲ ਨਾ ਕਾਲੀ ਇਸ ਕਰਕੇ ਇਹ ਪਿਆਰ ਦਾ ਮਾਰਗ ਹੈ ਔਰ ਹਰ ਇੱਕ ਨੂੰ ਯਤਨ ਕਰਨਾ ਚਾਹੀਦਾ ਮੈਨੂੰ ਕਈ ਮਿਲਦੇ ਨੇ ਬੱਚੇ ਵੀ ਅੱਜ ਵੀ ਇੱਕ ਬੱਚਾ ਕਹਿੰਦਾ ਸੀ ਮੇਰੇ ਮਾਤਾ ਪਿਤਾ ਬੜੇ ਦੁਖੀ ਨੇ ਮੈਂ ਅੰਮ੍ਰਿਤਧਾਰੀ ਹੋ ਗਿਆ ਮੈਂ ਕੀ ਕਰਾਂ ਮੇਰੇ ਨਾਲ ਲੜਦੇ ਆ ਮੈਂ ਉਹਨਾਂ ਨੂੰ ਇਹੀ ਕਹਿੰਦਾ ਬਸ ਤੂੰ ਝੱਲੀ ਜਾਇਆ ਕਰ ਇੱਕ ਨਾ ਇੱਕ ਦਿਨ ਜ਼ਰੂਰ ਤੇਰੇ ਪਿੱਛੇ ਲੱਗ ਜਾਣਗੇ ਕੋਈ ਨਹੀਂ ਧੱਕਾ ਕਰਦੇ ਨੇ ਪਰ ਤੂੰ ਨਾ ਅੱਗੋਂ ਕੁਛ ਬੋਲੀ ਕਈ ਭੈਣਾਂ ਬੜੀਆਂ ਕਹਿੰਦੀਆਂ ਨੇ ਵੀ ਸਾਡੇ ਘਰਾਂ 'ਚ ਕਲੇਸ਼ ਪੈਂਦਾ ਕੀ ਕਰੀਏ ਬਸ ਇਹੀ ਬੇਨਤੀ ਕਰਾਂਗਾ ਕਿ ਬਸ ਤੁਸੀਂ ਡਟੇ ਰਹੋ ਆਪਣਾ ਨਿਤਨੇਮ ਲੇਟ ਕਰ ਲਿਆ ਕਰੋ ਲੁੱਕ ਕੇ ਨਿਤਨੇਮ ਕਰ ਲਓ ਪਾਠ ਕਰੋ ਬਾਣੀ ਪੜ੍ਹਦੇ ਰਹੋ ਸਤਸੰਗ ਕਰਦੇ ਰਹੋ ਜਦੋਂ ਕਦੇ ਪਤਾ ਲੱਗੇ ਸੇਵਾ ਵਿੱਚ ਭਾਗ ਲੈਂਦੇ ਰਹੋ ਤੇ ਅਰਦਾਸ ਕਰੋ ਸਤਿਗੁਰੂ ਜਿਵੇਂ ਸਾਨੂੰ ਸਿੱਖੀ ਨਾਲ ਜੋੜਿਆ ਸਾਰੇ ਟੱਬਰ ਨੂੰ ਜੋੜੋ ਘਰ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਕਰ ਦਿਓ ਤੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਜ਼ਰੂਰ ਹੋ ਜਾਏਗੀ ਮਿਹਰ ਜ਼ਰੂਰ ਹੋ ਜਾਏਗੀ ਅਰਦਾਸਾਂ ਰੰਗ ਲਿਆਉਂਦੀਆਂ ਨੇ ਜ਼ਰੂਰ ਬੇਨਤੀ ਕਰਨੀ ਕਰਦੇ ਰਹਿਣਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪੇ ਕਿਰਪਾ ਕਰਨੀ ਹੈ ਮਾਲੀ ਦਾ ਕੰਮ ਬੂਟੇ ਲਾਉਣਾ ਮਾਲੀ ਦਾ ਕੰਮ ਪਾਣੀ ਲਾਉਣਾ ਭਰ ਭਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਪਾਉਣਾ ਭਰ ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਉਹ ਲਾਵੇ ਭਾਵੇਂ ਨਾ ਲਾਵੇ ਇਹ ਉਹਦੀ ਮਰਜ਼ੀ ਹੈ ਪਰ ਜੇ ਮਾਲੀ ਮਿਹਨਤ ਕਰੇਗਾ ਤੇ ਕਿਰਪਾ ਜ਼ਰੂਰ ਹੋ ਜਾਏਗੀ। ਜੇ ਮਾਲੀ ਨੂੰ ਢਿੱਲਾ ਕਰੀ ਪਾਣੀ ਪਾ ਤਾ ਮੁੜ ਕੇ ਗਿਆ ਹੀ ਨਹੀਂ, ਕਦੀ ਬੂਟੇ ਸੁੱਕ ਸੜ ਜਾਣਗੇ, ਫਿਰ ਕਿੱਥੋਂ ਫਲ ਲੱਗ ਜਾਏਗਾ। ਮਾਲੀ ਮਿਹਨਤ ਕਰਦਾ ਰਹੇ ਆਪਣੀ, ਮਾਲਕ ਆਪੇ ਫਲ ਫੁੱਲ ਲਾ ਦਏਗਾ। ਜਿਹੜੇ ਬੇਨਤੀ ਨੇ ਅਰਦਾਸਾਂ ਕਰਨੀਆਂ ਨਹੀਂ ਛੱਡਦੇ, ਬੇਨਤੀਆਂ ਕਰਨੀਆਂ ਨਹੀਂ ਛੱਡਦੇ, ਇੱਕ ਨਾ ਇੱਕ ਦਿਨ ਮਹਾਰਾਜ ਸਾਹਿਬ ਜ਼ਰੂਰ ਕਿਰਪਾ ਕਰਦੇ ਆ। ਜਿਹੜੇ ਬਹਿ ਹੀ ਜਾਂਦੇ ਆ ਸਤਿਗੁਰੂ ਦੇ ਬੂਹੇ 'ਚ ਵੀ, ਸਤਿਗੁਰੂ ਮਾਰੋ ਭਾਵੇਂ ਤਾਰੋ, ਅਸੀਂ ਤੁਹਾਡੇ ਹੀ ਆ, ਅਸੀਂ ਨਹੀਂ ਉੱਠਣਾ, ਬਸ ਭਰੋਸਾ ਰੱਖੋ, ਦ੍ਰਿੜ ਵਿਸ਼ਵਾਸ ਰੱਖੋ ਤੇ ਬੇਰ ਜ਼ਰੂਰ ਹੋ ਜਾਏਗੀ। ਭਾਈ ਤਲੋਕਾ ਆਇਆ, ਉਹਨੇ ਸਤਿਗੁਰੂ ਦੇ ਦਰਬਾਰ ਦੇ ਦਰਸ਼ਨ ਕੀਤੇ, ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਮਿਹਰ ਕਰੋ। ਸਤਿਗੁਰੂ ਕਹਿੰਦੇ ਕੀ ਚਾਹੁੰਦਾ ਹੈ? ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਬਖਸ਼ੋ, ਇਹ ਮਹਿੰਗੀ ਵਸਤੂ ਹੈ, ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਟ ਅਵਲੜੀ ਇਹ ਮਿਲਦੀ ਆਪਣਾ ਆਪ ਮਿਟਾ ਕੇ, ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਣ ਮੁਨਾਰੇ ਢਾ ਕੇ, ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਵਰ ਦੇ ਨਾਲ ਖੇਂਦੀ, ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ, ਇਹ ਮਹਿੰਗੀ ਵਸਤੂ ਹੈ, ਸੌਦਾ ਸਸਤਾ ਨਹੀਂ। ਸਤਿਗੁਰੂ ਕਿਰਪਾ ਰੱਖਿਓ, ਸਿਰ ਤੇ ਹੱਥ ਰੱਖੋ, ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਸਾਹਿਬ ਨੇ ਆਖਿਆ ਲੈ ਭਾਈ ਗੁਰਮੰਤਰ ਜਪਿਆ ਕਰ ਤੇ ਅੱਜ ਤੋਂ ਬਾਅਦ ਦਇਆ ਕਰਨੀ ਹੈ, ਪਾਪ ਨਹੀਂ ਕਰਨਾ, ਮਾੜੇ ਕੰਮ ਨਹੀਂ ਕਰਨੇ, ਜੀਵਾਂ ਤੇ ਦਇਆ ਕਰੀ। ਕਹਿੰਦਾ ਸਤਿਬਚਨ ਮਹਾਰਾਜ, ਕਿਉਂਕਿ ਦਇਆ ਪਹਿਲਾਂ ਆਏਗੀ, ਧਰਮ ਬਾਅਦ ਚ ਆਏਗਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਈ ਲੋਕ ਅੱਜ ਕੱਲ ਕਹਿੰਦੇ ਵੀ ਮਾਸ ਖਾ ਲੈਣਾ ਚਾਹੀਦਾ ਹੈ। ਗੁਰਮੁਖੋ ਜਿਹੜਾ ਬੰਦਾ ਦਇਆ ਨਹੀਂ ਕਿਸੇ ਤੇ ਕਰ ਸਕਦਾ ਉਹ ਕਦੇ ਧਰਮੀ ਨਹੀਂ ਹੋ ਸਕਦਾ। ਮੁਰਗਾ ਜਦੋਂ ਵੀ ਮਾਰਿਆ ਜਾਏਗਾ ਨਿਰਦਈ ਬਣ ਕੇ ਮਾਰਿਆ ਜਾਏਗਾ, ਬੱਕਰੇ ਦਾ ਗਲ ਜਦੋਂ ਵੀ ਵੱਢਿਆ ਜਾਏਗਾ ਨਿਰਦਈ ਬਣ ਕੇ ਵੱਢਿਆ ਜਾਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਕਦੇ ਦਇਆ ਨਹੀਂ ਆਈ ਉਹ ਕਦੇ ਧਰਮੀ ਨਹੀਂ ਹੋ ਸਕਦਾ, ਧਰਮੀ ਨਹੀਂ ਹੋ ਸਕਦਾ। ਤੇ ਲੋਕਾਂ ਦੇ ਢਿੱਡ ਕਬਰਸਤਾਨ ਬਣੇ ਹੋਏ ਨੇ, ਮੁਰਦੇ ਦੇ ਅੰਦਰ ਜਾ ਰਹੇ ਨੇ। ਹੁਣ ਮੁਰਦੇ ਜਿੱਥੇ ਫੁੱਕੇ ਜਾਂਦੇ ਆ, ਵੇਖੋ ਜਿੱਥੇ ਮੁਰਦ ਘਾਟ ਹੋਵੇ, ਜਿੱਥੇ ਪਸ਼ੂ ਪਏ ਹੁੰਦੇ ਨੇ ਮਰਦੇ ਮਰੇ ਹੋਏ, ਕਿੰਨੀ ਬਦਬੂ ਆਉਂਦੀ ਹੈ ਉੱਥੋਂ। ਤੇ ਢਿੱਡ ਨੂੰ ਲੋਕਾਂ ਨੇ ਕਬਰਾਂ ਬਣਾਇਆ ਹੋਇਆ, ਕਬਰਾਂ, ਪਤਾ ਹੀ ਨਹੀਂ ਕਿੰਨੇ ਕੁ ਮੁਰਗੇ ਅੰਦਰ ਚਲੇ ਗਏ, ਕਿੰਨੇ ਕੁ ਬੱਕਰੇ ਅੰਦਰ ਚਲੇ ਗਏ, ਸਾਰੀ ਜ਼ਿੰਦਗੀ ਨਿਰਦਈ ਪੂਣਾ ਕਰਦੇ ਰਹਿੰਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ ਕਹਿੰਦੇ ਸਿੱਖੀ ਤੇ ਮਿਲ ਗਈ ਹੈ, ਤੇ ਲੋਕਿਆ ਦਇਆ ਕਰੀ ਅੱਜ ਤੋਂ ਬਾਅਦ ਜੀਵਾਂ ਤੇ। ਕਹਿੰਦਾ ਸਤਿਬਚਨ ਮਹਾਰਾਜ, ਸਤਿਗੁਰੂ ਦਾ ਬਚਨ ਮੰਨ ਲਿਆ, ਗੁਰ ਕੀ ਮਤ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆ। ਅੱਜ ਕੱਲ ਡਾਕਟਰ ਕਿਡਨੀਆਂ ਬਦਲ ਦਿੰਦੇ, ਕਿਸੇ ਬੰਦੇ ਦੀ ਕਿਡਨੀ ਖਰਾਬ ਹੋ ਗਈ, ਗੁਰਦਾ ਫੇਲ ਹੋ ਗਿਆ, ਕਈਆਂ ਦੇ ਦੇਖਿਆ ਵੀ ਗੁਰਦਾ ਮਾਂ ਦਾ ਪਾਤਾ, ਭਰਾ ਦੇ ਦਿੰਦਾ ਆਪਣੀ ਕਿਡਨੀ। ਸਾਡੇ ਮਹਾਂਪੁਰਖ ਜਦੋਂ ਗਏ ਸੀ, ਜਿਹੜੇ ਅੱਜ ਕੱਲ ਉੱਥੇ ਸੇਵਾ ਕਰਦੇ ਨੇ, ਬਾਬਾ ਸਤਨਾਮ ਸਿੰਘ, ਉਹਨਾਂ ਨੇ ਆਪਣੀ ਕਿਡਨੀ ਦਿੱਤੀ ਸੀ, ਗੁਰਦਾ ਦਿੱਤਾ ਸੀ। ਡਾਕਟਰ ਪਹਿਲਾਂ ਲਿਖਾ ਦਿੰਦੇ, ਲਿਖਾ ਲੈਂਦੇ ਆ ਵੀ ਗੁਰਦਾ ਦੇਣ ਵਾਲਿਆ, ਹੋ ਸਕਦਾ ਤੂੰ ਹੀ ਮਰ ਜਾਏ, ਤੂੰ ਮਰ ਵੀ ਸਕਦਾ, ਸਾਡਾ ਇੱਕ ਕਿਡਨੀ ਨਾਲ ਕੰਮ ਚੱਲ ਸਕਦਾ, ਦੋ ਦੀ ਲੋੜ ਨਹੀਂ, ਪਰ ਐਕਸਟਰਾ ਲਾਈ ਹੈ ਪਰਮੇਸ਼ਰ ਨੇ, ਇੱਕ ਵੱਧ ਲਾਈ ਹੈ, ਦੋ ਲਾਈਆਂ ਹੋਈਆਂ। ਉਹ ਕਿਡਨੀ ਬਦਲੀ ਜਾ ਸਕਦੀ ਹੈ ਜੇ ਖਰਾਬ ਹੋ ਜਾਏ, ਕਿਡਨੀ ਖਰਾਬ ਕਰੇ ਤੇ ਬਦਲੀ ਜਾ ਸਕਦੀ ਹੈ। ਹੁਣ ਬਾਈਪਾਸ ਸਰਜਰੀ ਹੁੰਦੀ ਹੈ, ਜਿਹਨੂੰ ਹਾਰਟ ਦੀ ਪ੍ਰੋਬਲਮ ਹੋ ਜਾਏ, ਉਹ ਜਦੋਂ ਸਰਜਰੀ ਕਰਦੇ ਨੇ ਤੇ ਨਾੜੀਆਂ ਨਵੀਆਂ ਪਾ ਦਿੰਦੇ ਨੇ, ਗੁਰਮੁਖੋ ਨਾੜੀਆਂ ਚੇਂਜ ਕਰ ਦਿੱਤੀਆਂ ਜਾਂਦੀਆਂ ਨੇ, ਪੁਰਾਣੀਆਂ ਜਿਹੜੀਆਂ ਖਰਾਬ ਕਰਦੀਆਂ ਸੀ ਦਿਲ ਦੀਆਂ ਨਾੜੀਆਂ ਬਦਲ ਦਿੱਤੀਆਂ ਜਾਂਦੀਆਂ ਨੇ, ਕਿਡਨੀਆਂ ਬਦਲੀਆਂ ਜਾਂਦੀਆਂ ਨੇ, ਹੋਰ ਕਈ ਥਾਵਾਂ ਦੇ ਇਦਾਂ ਦੇ ਆਪਰੇਸ਼ਨ ਹੋ ਜਾਂਦੇ ਨੇ, ਬਦਲ ਦਿੰਦੇ ਨੇ, ਅੰਗ ਹੀ ਨਕਲੀ ਪਾ ਦਿੰਦੇ ਨੇ, ਅੱਖਾਂ ਬਦਲ ਦਿੰਦੇ ਨੇ ਜੇ ਅੱਖ ਤੋਂ ਦਿਸਣੋਂ ਹਟ ਜਾਏ। ਤੇ ਜਿਹੜੇ ਲੋਕ ਅੱਖਾਂ ਦਾਨ ਕਰਦੇ ਨੇ, ਮੈਂ ਇਸ ਸੱਚੇ ਵੀ ਇੱਕ ਬੇਨਤੀ ਕਰਾਂਗਾ, ਅੱਖਾਂ ਦਾਨ ਕਰਨੀਆਂ, ਉਦਾਂ ਤੇ ਇਹਨਾਂ ਨੇ ਸੜਨਾ ਹੀ ਸੜਨਾ, ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ, ਲਿਖ ਦੇਣਾ ਚਾਹੀਦਾ। ਮੈਂ ਕੋਸ਼ਿਸ਼ ਕਰਾਂਗਾ ਵੀ ਅਗਲੀ ਸੰਗਰਾਂਦ ਤੇ ਡਾਕਟਰਾਂ ਦੀ ਇੱਕ ਟੀਮ ਸੱਦੀਏ, ਜਿਹੜੇ ਫਾਰਮ ਭਰਨਾ ਚਾਹੁਣ ਭਰ ਸਕਦੇ ਨੇ। ਜਿਹੜਾ ਬੰਦਾ ਲਿਖ ਦਿੰਦਾ ਨਾ ਕਿ ਮੈਂ ਅੱਖਾਂ ਦਾਨ ਕੀਤੀਆਂ, ਮਰਨ ਤੋਂ ਬਾਅਦ ਆਪਣੇ ਆਪ ਡਾਕਟਰਾਂ ਦੀ ਟੀਮ ਆਉਂਦੀ ਹੈ ਤੇ ਅੱਖਾਂ ਜਿਹੜੀਆਂ ਨੇ ਕੱਢ ਕੇ ਲੈ ਜਾਂਦੇ ਨੇ, ਉਦਾਂ ਵੀ ਇਹਨਾਂ ਨੇ ਸੜਨਾ ਹੀ ਹੈ, ਪਰ ਕਿੱਡੀ ਵੱਡੀ ਸੇਵਾ, ਕੋਈ ਦੇਖ ਸਕਦਾ, ਦੁਬਾਰਾ ਦੁਨੀਆ ਵੇਖੀ ਜਾ ਸਕਦੀ ਹੈ, ਇਹਨਾਂ ਅੱਖਾਂ ਤੋਂ ਲਾਭ ਉਠਾਇਆ ਜਾ ਸਕਦਾ। ਅੱਖਾਂ ਆਪਣੀਆਂ ਦਾਨ ਕਰ ਦੇਣੀਆਂ, ਕਈ ਸਰੀਰ ਦਾਨ ਕਰ ਦਿੰਦੇ ਨੇ, ਪਰ ਘੱਟ ਤੋਂ ਘੱਟ ਅੱਖਾਂ ਜਿਹੜੀਆਂ ਨੇ ਇਹ ਦਾਨ ਕਰ ਦੇਣੀਆਂ ਚਾਹੀਦੀਆਂ। ਮੈਂ ਕੋਸ਼ਿਸ਼ ਕਰਾਂਗਾ ਅਗਲੀ ਸੰਗਰਾਂਦ ਤੱਕ ਜੇ ਫਾਰਮ ਭਰਨ ਵਾਲੇ ਡਾਕਟਰ ਆਏ ਸੰਗਤ ਨੂੰ ਬੇਨਤੀ ਕਰਾਂਗਾ ਵੀ ਅੱਖਾਂ ਦਾਨ ਕਰਨ ਵਾਸਤੇ ਫਾਰਮ ਜ਼ਰੂਰ ਭਰੋ ਵੀ ਮੇਰੀ ਮੌਤ ਤੋਂ ਬਾਅਦ ਮੇਰੀਆਂ ਅੱਖਾਂ ਦਾਨ ਕੀਤੀਆਂ ਮੈਂ ਇੱਦਾਂ ਦੀ ਸੇਵਾ ਕਰਨੀ ਚਾਹੀਦੀ ਇਹ ਸਮਾਜ ਭਲਾਈ ਦੇ ਕਾਰਜ ਨੇ ਉਹ ਲੋਕ ਨਹੀਂ ਸਮਝਦੇ ਜਿਹੜੇ ਕਹਿੰਦੇ ਲਓ ਜੀ ਮੈਂ ਅੱਖਾਂ ਵੀ ਤੈਨੂੰ ਕਾਹਦਾ ਦਰਦ ਹੋਣਾ ਅੱਖਾਂ ਉਦੋਂ ਤੇ ਜਾਨ ਨਿਕਲ ਗਈ ਬਸ ਗਿਆ ਖਤਮ ਹੋ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਹਿ ਦੇਣਾ ਚਾਹੀਦਾ ਵੀ ਮੈਂ ਅੱਖਾਂ ਆਪਣੀਆਂ ਦਾਨ ਕਰਾਂਗਾ ਜ਼ਰੂਰ ਇਹ ਕਹਿਣਾ ਚਾਹੀਦਾ ਵੇਖਾਂ ਭਲਾ ਕੋਈ ਹੈ ਇੱਦਾਂ ਮੈਂ ਜਕਾਰਾ ਲਾਉਂਦਾ ਉਹ ਬਾਹ ਖੜੀ ਕਰੇ ਜਿਹੜਾ ਅੱਖਾਂ ਦਾਨ ਕਰੇਗਾ ਬੋਲੇ ਸੋ
ਨਿਹਾਲ
ਇਹ ਤੇ ਸਾਰੇ ਹੀ ਨੇ ਵੱਡਾ ਸਾਰਾ ਰਜਿਸਟਰ ਲਿਆਉਣਾ ਪੈਣਾ ਉਹਨਾਂ ਨੂੰ ਕਿਉਂ ਉਵੇਂ ਹੀ ਕਰ ਦਿੱਤੀਆਂ ਬਸ ਕਿਤੇ ਅਗਲੀ ਸੰਗਰਾਂਦ ਤੇ ਸੰਗਤ ਹੀ ਨਾ ਆਵੇ ਅਸੀਂ ਇੱਥੇ ਬੈਠੇ ਹੋਈਏ ਡਰਦੇ ਹੀ ਨਾ ਹੋਣ ਵੀ ਕਿਤੇ ਧੱਕੇ ਨਾਲ ਹੀ ਸਾਈਨ ਨਾ ਕਰਾ ਲੈ ਏਦਾਂ ਨਹੀਂ ਗੁਰਮੁਖੋ ਕਈ ਵਾਰੀ ਹੁੰਦਾ ਵੀ ਸੰਗਤ ਵਿੱਚ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੇਖੋ ਜਿਵੇਂ ਬਾਹਾਂ ਖੜੀਆਂ ਕੀਤੀਆਂ ਕਿੰਨਾ ਹੌਸਲਾ ਵੱਧਦਾ 12 ਸਾਲ ਹੋ ਗਏ ਹਾਜ਼ਰੀ ਭਰਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਕਈ ਵਾਰੀ ਮਨ 'ਚ ਗਿਲਾ ਵੀ ਆ ਜਾਂਦਾ ਹੈ ਵੀ ਕਈ ਬੰਦਿਆਂ ਨੇ ਕਰਨਾ ਨਹੀਂ ਧਰਨਾ ਨਹੀਂ ਹੁੰਦਾ ਕੁਛ ਉਹਨਾਂ ਨੂੰ ਏਡੇ ਏਡੇ ਸਰੀਰ ਦਿੱਤੇ ਰੱਬ ਨੇ ਨਾ ਉਹਨਾਂ ਦਾ ਸਿਰ ਦੁਖੇ ਨਾ ਢਿੱਡ ਦੁਖੇ ਮੈਂ ਕਿਹਾ ਸੇਵਾ ਮਾਰਦ ਨੇ ਏਡੀ ਵੱਡੀ ਲਾਈ ਹੈ ਤੇ ਸਰੀਰ ਵੀ ਓਡਾ ਵੱਡਾ ਦੇ ਦਿੰਦੇ ਏਦਾਂ ਕਈ ਵਾਰੀ ਹੋ ਜਾਂਦਾ ਕਦੀ ਕਦੀ ਜਦੋਂ ਬਹੁਤਾ ਥੱਕ ਜਾਂਦਾ ਪਰ ਮੈਂ 12 ਸਾਲਾਂ 'ਚ ਇੱਕ ਰਾਤ ਐਸੀ ਨਹੀਂ ਜਿੱਦਣ ਚੰਗੀ ਤਰ੍ਹਾਂ ਆਰਾਮ ਕੀਤਾ ਕੋਈ ਰਾਤ ਸਾਡੀ ਸਾਰੀ ਰਾਤ ਰੋਡਾਂ ਤੇ ਲੰਘ ਜਾਂਦੀ ਸਾਰੀ ਸਾਰੀ ਰਾਤ 12 ਸਾਲਾਂ ਤੋਂ ਪਰ ਕਮਾਲ ਦੀ ਗੱਲ ਇਹ ਹੈ ਕਿ ਆਹ ਤੁਹਾਡਾ ਜਿਹੜਾ ਸਪਿਰਿਟ ਹੈ ਨਾ ਇਹ ਮੈਨੂੰ ਡਿੱਗਦੇ ਡਿੱਗਦੇ ਨੂੰ ਫਿਰ ਕਾਇਮ ਕਰ ਦਿੰਦਾ ਇਹ ਵੇਖੋ ਇਹ ਜੋਸ਼ ਹੈ ਜਿਵੇਂ ਹੁਣ ਮੈਂ ਬੇਨਤੀ ਕੀਤੀ ਵੀ ਅੱਖਾਂ ਦਾਨ ਕਰੋ ਹੁਣ ਜੇ ਅਗਲੀ ਸੰਗਰਾਂਦ ਤੇ 1000-2000 ਕਹਿ ਦੇਣ ਜਾਂ ਮੰਨ ਲਓ ਕਰ ਦੇਣ 5000-10000 ਤੇ ਕਿੱਡਾ ਵੱਡਾ ਹੌਸਲਾ ਨਹੀਂ ਤੇ ਡਾਕਟਰ ਕਹਿੰਦੇ ਆ ਸਾਲ ਸਾਲ ਤਰਲੇ ਕਰੀ ਜਾਈਏ ਤਾਂ 100 ਬੰਦਾ ਨਹੀਂ ਅੱਖਾਂ ਦਾਨ ਕਰਦਾ ਤਰਲੇ ਕਰਦੇ ਰਹਿੰਦੇ ਤੇ ਕਿੱਡੀ ਵੱਡੀ ਖੁਸ਼ੀ ਹੈ ਵੀ ਤੁਸੀਂ ਸਾਡੀ ਮਿਹਨਤ ਦਾ ਮੁੱਲ ਮੋੜ ਦਿੰਦੇ ਹੋ ਜਦੋਂ ਇੰਨਾ ਪਿਆਰ ਕਰਦੇ ਅੰਮ੍ਰਿਤ ਛਕਣ ਨੂੰ ਜਿਹੜਾ ਬੰਦਾ ਮਨ ਬਣਾ ਲੈਂਦਾ ਹੈ ਬੜੀ ਖੁਸ਼ੀ ਹੁੰਦੀ ਵੀ ਸ਼ੁਕਰ ਹੈ ਕਿੱਡੀ ਵੱਡੀ ਮਹਾਨ ਸੇਵਾ ਬਹੁਤ ਇਹਦੇ ਨਾਲ ਸਪਿਰਿਟ ਮਿਲਦਾ ਹੈ ਖੁਸ਼ੀ ਮਿਲਦੀ ਹੈ ਜਿਵੇਂ ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ ਨੇ ਰੋਟੀ ਜਦੋਂ ਘਰ ਵਾਲਾ ਖਾਂਦਾ ਉਦਾਂ ਹੀ ਕੋਲ ਬਹਿਣਗੀਆਂ ਆ ਕੇ ਵੀ ਇੱਕ ਵਾਰੀ ਕਹਿ ਦੇ ਖਾ ਵੀ ਵਧੀਆ ਬਣੀ ਹੈ ਇੱਕ ਵਾਰੀ ਕਹਿ ਦੇ ਵੀ ਅੱਜ ਸਬਜ਼ੀ ਬੜੀ ਕਮਾਲ ਦੀ ਉਹ ਇਹਨਾਂ ਨਾਲ ਹੀ ਚੌੜੀ ਹੋਈ ਫਿਰਦੀ ਵੀ ਮੇਰੀ ਬੜੀ ਸੋਭਾ ਹੋ ਗਈ ਇਹ ਹੁੰਦਾ ਹੈ ਗੁਰਮੁਖੋ ਸਾਡਾ ਲਾਂਗਰੀ ਹੈ ਇੱਥੇ ਮੁੰਡਾ ਉਹ ਸਬਜ਼ੀਆਂ ਬੜੀਆਂ ਸਵਾਦ ਬਣਾਉਂਦਾ ਹੈ ਜਦੋਂ ਮੈਂ ਪ੍ਰਸ਼ਾਦਾ ਛਕਦਾ ਉਹ ਫਿਰ ਮੇਰੇ ਕੋਲ ਬੈਠਾ ਰਹਿੰਦਾ ਠੀਕ ਬਣੀ ਹੈ ਲੋਕੀ ਵਧੀਆ ਨਹੀਂ ਬਣਾਉਂਦੇ ਸਬਜ਼ੀ ਬਾਬਾ ਮਹਾਰਾਜ ਜਾਂਦੇ ਤੁਸੀਂ ਪਿੰਡਾਂ ਵਧੀਆ ਨਹੀਂ ਹੈ ਨਾ ਜਾਣ ਕੇ ਫਿਰ ਉਹ ਲੋਕਾਂ ਦੀ ਗੱਲ ਕਰਦਾ ਵੀ ਇਹ ਕਹਿਣ ਵੀ ਤੇਰੇ ਵਰਗੀ ਨਹੀਂ ਬਣਾਉਂਦਾ ਇਹ ਕਹਿਣ ਉਹ ਕਹਿਣ ਦਾ ਮਤਲਬ ਤੇ ਇਹੀ ਹੁੰਦਾ ਵੇਖੋ ਜੀ ਸਾਰੀ ਜ਼ਿੰਦਗੀ ਲੈ ਬੀਬੀਆਂ ਨੂੰ ਅਕਲ ਹੀ ਨਹੀਂ ਆਉਂਦੀ ਸਬਜ਼ੀ ਬਣਾਉਣ ਦੀ ਉਹ ਇਦਾਂ ਦੀਆਂ ਗੱਲਾਂ ਮਾੜੀਆਂ ਕਰਦਾ ਫਿਰ ਮੈਂ ਕਹਿ ਦਿੰਦਾ ਹਾ ਇਹੋ ਜਿਹੀ ਨਹੀਂ ਬਣੀ ਇਹ ਹੁੰਦਾ ਹੈ ਕੁਦਰਤੀ ਇਹ ਮਾਨ ਹੈ ਅਸੀਂ ਸਿਰਪਾਓ ਕਿਉਂ ਦਿੰਦੇ ਹਾਂ ਸਤਿਕਾਰ ਵੇਖੋ ਗੁਰੂ ਸਾਹਿਬ ਦੇ ਵੇਲੇ ਤੋਂ ਮਾਨ ਮਿਲਦਾ ਰਿਹਾ ਸੇਵਾ ਕਰਨ ਵਾਲਿਆਂ ਨੂੰ 12 ਸਿਰਪਾਓ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਹੀਂ ਮਿਲੇ ਮਿਲੇ ਸੇਵਾਦਾਰਾਂ ਦਾ ਮਾਣ ਹੈ ਇੱਥੇ ਇੱਕ ਬਾਬਾ ਹੈ ਇੱਧਰ ਇਲਾਕੇ 'ਚ ਦੁਆਬੇ ਗੂੜੇ ਮਾਲ ਵਿੱਚ ਉਹ ਬਾਬਾ ਕਹਦਾ ਸਗੋਂ ਵਿਰੋਧੀ ਹੈ ਹਰੇਕ ਗੱਲ ਤੇ ਕਿੰਤੂ ਪਰੰਤੂ ਕਰਦਾ ਆ ਨਹੀਂ ਆ ਨਹੀਂ ਆ ਨਹੀਂ ਏਦਾਂ ਕੁਛ ਕੁਛ ਨਾ ਕੁਛ ਸੁਭਾਅ ਹੈ ਉਹਨਾਂ ਦਾ ਤੇ ਜਦੋਂ ਉਹਨੂੰ ਸਟੇਜ ਤੇ ਸਰੋਪਾ ਦੇਣ ਲੱਗਦੇ ਨੇ ਰੌਲਾ ਹੀ ਪਾ ਲੈਂਦਾ ਸਟੇਜ ਤੇ ਸਾਨੂੰ ਸਰੋਪਿਆਂ ਦੀ ਲੋੜ ਨਹੀਂ ਅਸੀਂ ਕੁਛ ਨਹੀਂ ਐਸਾ ਕੀਤਾ ਸਰੋਪੇ ਹੁੰਦੇ ਹੀ ਨਹੀਂ ਪਰ ਨਹੀਂ ਗੁਰਮੁਖੋ ਇਹ ਸੇਵਾਦਾਰਾਂ ਦਾ ਮਾਨ ਹੈ ਉਹਦੇ ਨਾਲ ਹੋਰਾਂ ਨੂੰ ਸੇਵਾ ਕਰਨ ਦਾ ਚਾਅ ਪੈਦਾ ਹੁੰਦਾ ਇਹ ਗੁਰੂ ਘਰ ਦੀ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਦੇ ਦਰੋਂ ਘਰੋਂ ਸੇਵਾ ਵਾ ਕਰਨ ਵਾਲਿਆਂ ਨੂੰ ਗੁਰੂ ਕੀ ਬਖਸ਼ਿਸ਼ ਮਿਲਦੀ ਹੈ ਹੌਸਲਾ ਹੁੰਦਾ ਤੇ ਮੈਂ ਅਰਜ ਕਰ ਰਿਹਾ ਸਾਂ ਕਿ ਜਦੋਂ ਤੁਸੀਂ ਇੱਦਾਂ ਪਿਆਰ ਕਰਦੇ ਹੋ ਵੀ ਅਸੀਂ ਉਹ ਫਾਰਮ ਭਰਾਂਗੇ ਅੱਖਾਂ ਦਾਨ ਕਰਾਂਗੇ ਤੇ ਫਿਰ ਵੇਖੋ ਕਿੰਨੀ ਖੁਸ਼ੀ ਹੁੰਦੀ ਹੈ ਕਿੰਨਾ ਚਾਅ ਚੜ੍ਹਦਾ ਹੈ ਪਰ ਹਾਂ ਉਹੀ ਦਾਨ ਕਰਿਓ ਜਿਹਦੀਆਂ ਅੱਖਾਂ ਵੇਖਦੀਆਂ ਨੇ ਜਿਹਦੇ 4-5 ਆਪਰੇਸ਼ਨ ਹੋਏ ਉਹਦੇ ਹੁਣ ਧਿਆਨ ਹੀ ਰੱਖਿਓ ਬਸ ਉੱਥੇ ਸੇਵਾ ਲੱਗ ਗਈ ਜਿੰਨੀ ਲੈਣੀ ਸੇਵਾ ਮਹਾਰਾਜ ਨੇ ਉੱਥੇ ਗੱਲ ਨਹੀਂ ਸੀ ਸੁਣਾਈ ਹੁਸ਼ਿਆਰਪੁਰ ਦਵਾਨਾ ਚ ਬੋਰਾ ਵਾਲੀ ਨੇ ਸੁਣਾਈ ਸੀ ਉਹ ਕਹਿੰਦੇ ਉਹ ਇੱਕ ਗਏ ਖੂਨਦਾਨ ਕੈਂਪ ਲੱਗਿਆ ਬਲੱਡ ਡੋਨੇਸ਼ਨ ਕੈਂਪ ਉਹ ਖੂਨਦਾਨ ਕੈਂਪ ਲੱਗਿਆ ਜਦੋਂ ਤੇ ਉਹ ਕਹਿੰਦਾ ਇੱਕ ਅਮਲੀ ਜਿਹਾ ਮੇਰਾ ਵੀ ਖੂਨ ਕੱਢ ਲਓ ਕਹਿੰਦੇ ਚੂਲੀ ਕ ਖੂਨ ਸੀ ਉਹ ਨਿਕਲ ਗਿਆ ਸਾਰੇ ਉਹ ਕਹਿੰਦੇ ਬੇਹੋਸ਼ ਹੋ ਗਿਆ ਕਹਿੰਦੇ ਜਿੰਨੇ ਬੰਦਿਆਂ ਦਾ ਖੂਨ ਉਹਦੇ ਤੋਂ ਪਹਿਲਾਂ ਕੱਢਿਆ ਸੀ ਉਸੇ ਨੂੰ ਚੜਾਉਣਾ ਪੈ ਗਿਆ ਜਿੰਨੇ ਬੰਦਿਆਂ ਦਾ ਖੂਨ ਕੱਢਿਆ ਸੀ ਨਾ ਉਹਦੇ ਤੋਂ ਪਹਿਲਾਂ ਉਸੇ ਨੂੰ ਚੜਾਉਣਾ ਪੈ ਗਿਆ ਜਦੋਂ ਹੋਸ਼ ਆਈ ਕਹਿੰਦਾ ਹੋਰ ਖੂਨ ਦੀ ਲੋੜ ਹੋਵੇ ਦੱਸਿਓ ਕਹਿੰਦੇ ਤੂੰ ਨਾ ਮੁੜ ਕੇ ਆਈ ਇਹੀ ਸੇਵਾ ਬਥੇਰੀ ਕਹਿੰਦੇ ਤੂੰ ਨਾ ਹੀ ਮੁੜ ਕੇ ਇਹੀ ਸੇਵਾ ਹੈ ਸੋ ਕਈ ਏਦਾਂ ਹੀ ਮੇਰੇ ਵਰਗੇ ਪੰਗਾ ਲੈ ਲੈਂਦੇ ਵੀ ਮੈਂ ਤੇ ਖੂਨ ਦਾਨ ਕਰਦਾ ਚਲੋ ਹਿੰਮਤ ਤੇ ਹੋਣੀ ਚਾਹੀਦੀ ਤੋ ਇਸ ਕਰਕੇ ਇਹ ਜਿਹੜਾ ਤੁਹਾਡਾ ਸਪਿਰਿਟ ਹੈ ਨਾ ਏਦਾਂ ਦਾ ਉਤਸ਼ਾਹ ਸੇਵਾ ਦਾ ਇਹਨੂੰ ਵੇਖ ਕੇ ਬੜਾ ਚਾਅ ਚੜਦਾ ਸਾਨੂੰ ਨਹੀਂ ਪਤਾ ਲੱਗਦਾ ਵੀ ਟੈਂਟ ਕਿੰਨੇ ਲਾਇਆ ਇਹ ਸੱਚੀ ਗੱਲ ਹੈ ਮੈਂ ਮਰਦੀ ਹਜ਼ੂਰੀ 'ਚ ਬੈਠਾ ਆ ਸਾਡੇ 30 ਸਿੰਘਾਂ ਵਿੱਚੋਂ ਇੱਕ ਦੋ ਭਾਵੇਂ ਇੱਥੇ ਗੇੜਾ ਮਾਰ ਗਏ ਹੋਣ ਨਹੀਂ ਤੇ ਇਹਨਾਂ ਨੂੰ ਨਹੀਂ ਪਤਾ ਵੀ ਸਟੇਜ ਕਿੰਨੇ ਸਜਾਈ ਹੈ ਵੀ ਕਿੱਦਾਂ ਦੀ ਸਜੀ ਜਦੋਂ ਸਾਊਂਡ ਕਿੱਦਾਂ ਦਾ ਲੱਗਾ ਲੰਗਰ ਪਕਾ ਕੌਣ ਰਿਹਾ ਲੰਗਰ ਵਰਤਾ ਕੌਣ ਰਿਹਾ ਪੈਰੇ ਤੇ ਕੌਣ ਖਲੋਤਾ ਹੈ ਸੰਗਤ ਨੂੰ ਸਾਂਭ ਕੌਣ ਰਿਹਾ ਲੰਗਰ ਕਿਵੇਂ ਚੱਲਦਾ ਹੈ ਇੰਨੀ ਸੰਗਤ ਪਿਆਰ ਵਾਲੀ ਹੈ ਭੱਜ ਭੱਜ ਕੇ ਆਪੇ ਸੇਵਾ ਕਰਨ ਵਾਲੇ ਪਕਾਉਣ ਵਾਲੇ ਆਪੇ ਸੇਵਾ ਕਰਦੇ ਨੇ ਵਰਤਾਉਣ ਵਾਲੇ ਆਪੇ ਕਰਦੇ ਨੇ ਕੱਟਣ ਵਾਲੇ ਸਬਜ਼ੀਆਂ ਵੱਖਰੇ ਆਉਂਦੇ ਨੇ ਪੰਜ ਪਿਆਰਿਆਂ ਨੂੰ ਕੋਈ ਸਾਂਭਦਾ ਹੈ ਮਹਾਰਾਜ ਸਾਹਿਬ ਜੀ ਦੀ ਸੇਵਾ ਕੋਈ ਕਰਦਾ ਭਾਵ ਕਿ ਇੰਨੇ ਸੇਵਾਦਾਰ ਨੇ ਤੁਸੀਂ ਕਿਤੇ ਨਾ ਕਿਹੋ ਵੀ ਇਹ ਸਾਰੇ ਮਾੜੇ ਹੀ ਬੈਠੇ ਸਟੇਜ ਤੇ ਅੱਜ ਮੈਂ ਉੱਥੇ ਸੰਗਤ ਨੂੰ ਮਿਲਾਂ ਇੱਕ ਸਾਡੇ ਆ ਸਿੰਘ ਹੈ ਚਿਮਟਾ ਵਜਾਉਂਦਾ ਪਿੱਛੇ ਐਂਡ 'ਚ ਬੈਠਾ ਸਤਨਾਮ ਸਿੰਘ ਤੇ ਉਹ ਅੱਖਾਂ ਕੱਢੀ ਜਾਏ ਇਹਨੂੰ ਬੈਠਾ ਤੁਹਾਨੂੰ ਬਿਲ ਨਹੀਂ ਦਿੰਦੇ ਤੁਸੀਂ ਇੱਦਾਂ ਨਹੀਂ ਕਰਦੇ ਇੱਦਾਂ ਨਹੀਂ ਕਰਦੇ ਮੈਂ ਕਿਹਾ ਚੌਵੀ ਘੰਟਿਆਂ ਚੋਂ ਇਹ ਮੈਨੂੰ ਲੱਗਦਾ 18 ਘੰਟੇ ਜਾਗਦਾ ਤੇ ਸਤਿਗੁਰੂ ਦੀ ਮਿਹਰ ਨਾਲ ਮੈਨੂੰ ਲੱਗਦਾ ਸੁੱਤਾ ਪਿਆ ਵੀ ਬਾਣੀ ਪੜੀ ਜਾਂਦਾ ਇੱਕ ਸਿੰਘ ਸੁੱਤਾ ਪਿਆ ਵੀ ਬਾਣੀ ਪੜੀ ਜਾਂਦਾ ਹੋਣਾ ਤੇ ਸਾਰੇ ਥੋੜਾ ਕੋਈ ਇੱਕ ਅੱਧਾ ਢਿੱਲਾ ਹੁੰਦਾ ਮੈਂ ਕਈ ਵਾਰੀ ਸਟੇਜ ਤੇ ਇੱਦਾਂ ਦੀ ਗੱਲ ਕਹਿ ਦਿੰਦਾ ਨਾ ਫਿਰ ਸਾਰੀ ਅੱਖਾਂ ਕੱਢਣ ਲੱਗ ਜਾਂਦੇ ਨੇ ਤੁਹਾਨੂੰ ਇੱਦਾਂ ਕਹਿ ਦਿੱਤਾ ਤੁਹਾਡੀ ਬੇਇੱਜ਼ਤੀ ਹੋ ਗਈ ਘੇਰ ਲੈਂਦੇ ਨੇ ਫਿਰ ਬਾਅਦ ਚ ਪਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਸੇਵਾ ਕਰਨ ਵਾਲਿਆਂ ਦੀ ਵੀ ਕਮੀ ਕੋਈ ਕਈ ਸਿੰਘ ਨੇ ਜਿਹੜੇ 3-3 ਘੰਟੇ ਹੀ ਆਰਾਮ ਕਰਦੇ ਨੇ 24 ਘੰਟਿਆਂ ਚ ਬਹੁਤ ਘਾਲਣਾ ਨਿਕਾਲਦੇ ਤੇ ਮੈਂ ਉਹ ਵੇਖ ਰਿਹਾ ਸੀ ਉਹ ਬੰਦਾ ਉਹਨੂੰ ਕਹੀ ਜਾ ਮੇਰਾ ਦਿਲ ਕਰੇ ਇਹਦੇ ਕੰਨ ਤੇ ਲਾ ਦਿਆ ਇੱਕ ਵੀ ਤੈਨੂੰ ਪਤਾ ਹੈ ਸਿੰਘ ਹੈ ਕੌਣ ਤੂੰ 100 ਜਨਮ ਵੀ ਲੈ ਲਵੇਂ ਇਹਦੇ ਚਰਨ ਦੀ ਧੂੜ ਨਹੀਂ ਬਣ ਸਕਦਾ ਜਿਹਨੂੰ ਤੂੰ ਬੋਲਣਾ ਆ ਕੇ ਇਸ ਗੱਲ ਦਾ ਖਿਆਲ ਰੱਖੋ ਕਿ ਮੈਂ ਮੰਨਣਾ ਘਾਟਾਂ ਤੇ ਘਾਟਾਂ ਤੇ ਮੈਂ ਵੀ ਵੇਖਣਾ ਭਾਵੇਂ ਕੋਈ ਹੋਵੇ ਮੈਂ ਨਹੀਂ ਬਖਸ਼ਦਾ ਅਸਥਾਨ ਸੰਸਥਾਵਾਂ ਨੇ ਨਾ ਜਿਹੜੀਆਂ ਸੰਸਥਾਵਾਂ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਬੰਦੇ ਦਾ ਕਰੈਕਟਰ ਕਿੱਦਾਂ ਦਾ ਉਹਦਾ ਜੀਵਨ ਕਿੱਦਾਂ ਤੇ 12 ਸਾਲਾਂ 'ਚ ਸੈਂਕੜੇ ਆਏ ਤੇ ਸੈਂਕੜੇ ਗਏ ਜਦੋਂ ਮੈਨੂੰ ਪਤਾ ਲੱਗ ਜਾਏ ਨਾ ਵੀ ਇਹਦੇ ਚਾਹ ਘਾਟ ਹੈ ਭਾਵੇਂ ਜੋ ਮਰਜ਼ੀ ਹੋਵੇ ਭਾਵੇਂ ਮੇਰੀ ਸੱਜੀ ਤੇ ਭਾਵੇਂ ਖੱਬੀ ਬਾਂਹ ਹੋਵੇ ਮੈਂ ਨਹੀਂ ਰੋਕਦਾ ਵੀ ਚੱਲ ਤੇਰਾ ਇੱਥੇ ਕੋਈ ਕੰਮ ਨਹੀਂ ਤੂੰ ਨਹੀਂ ਰਹਿ ਸਕਦਾ ਇੱਥੇ ਰਹਿਣਾ ਹੈ ਤੇ ਅਸੂਲ ਮੰਨਣੇ ਪੈਣਗੇ ਅਸੂਲਾਂ ਬਿਨਾਂ ਸੰਸਥਾਵਾਂ ਨਹੀਂ ਚੱਲਦੀਆਂ ਅਸੂਲਾਂ ਬਿਨਾਂ ਸੰਗਤ ਇਕੱਠੀ ਨਹੀਂ ਹੋਈ ਗੁਰਮੁਖੋ ਜੇ ਇੱਕ ਗੱਲ ਹੋਵੇ ਮੈਂ ਵੇਖੋ ਬਣਾਉਣ ਨੂੰ ਕੋਈ ਜੋ ਮਰਜ਼ੀ ਬਣਾਈ ਜਾਏ ਮੈਂ ਤੁਹਾਨੂੰ ਹਮੇਸ਼ਾ ਇੱਕ ਅਰਜ਼ ਕੀਤੀ ਹੈ ਜਦੋਂ ਵੀ ਕੋਈ ਏਦਾਂ ਦੀ ਗੱਲ ਹੋਵੇ ਸੰਸਥਾ ਵਿੱਚ ਮਾੜੀ ਮੋਟੀ ਗੱਲ ਤੇ ਬਣਾ ਦਿੰਦੇ ਨੇ ਗੱਲਾਂ ਕਰਨ ਵਾਲੇ ਪਰ ਮੈਂ ਖੁਦ ਹੀ ਇਸ ਗੱਲ ਵੱਲੋਂ ਬੜਾ ਚੌਕਸ ਰਹਿੰਦਾ ਵੀ ਕੋਈ ਐਸੀ ਗਲਤੀ ਨਾ ਕਰੇ ਜਿੰਨੇ ਬੈਠੇ ਆ ਮੇਰਾ ਖਿਆਲ ਸਾਡੇ ਸਥਾਨ ਦੇ ਉੱਤੇ ਜੇ 100 ਸਿੰਘ ਰਹਿੰਦਾ ਤੇ 80 ਵਿਆਹੇ ਹੋਏ ਹੋਣਗੇ ਮੈਂ ਸਭ ਦੇ ਇਹਨਾਂ ਦੇ ਵਿਆਹ ਕੀਤੇ ਇਸੇ ਕਰਕੇ ਵੀ ਕੋਈ ਕੱਲ ਨੂੰ ਐਸੀ ਗਲਤੀ ਨਹੀਂ ਹੋਣੀ ਚਾਹੀਦੀ ਸਭ ਗ੍ਰਿਸ਼ਤੀ ਬਣ ਜਾਓ ਬੱਚਿਆਂ ਵਾਲੇ ਬਣੋ ਪਰਿਵਾਰ ਚ ਰਹੋ ਆਪਣੇ ਚ ਭਾਵੇਂ ਸਾਨੂੰ ਇੱਥੇ 24 ਘੰਟੇ ਸੇਵਾਦਾਰਾਂ ਦੀ ਲੋੜ ਰਹਿੰਦੀ ਹੈ, ਪਰ ਫਿਰ ਵੀ ਮੈਂ ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਕੋਈ ਬਿਹੰਗਮ ਰਹਿਣਾ ਚਾਹੁੰਦਾ ਤੇ ਰਵੇ, ਆਪਣੀ ਮਰਜ਼ੀ ਨਾਲ ਤੂੰ ਆਪਣਾ ਸਾਰਾ ਜੀਵਨ ਲੇਖੇ ਲਾ ਦੇ, ਪਰ ਪਹਿਲਾਂ ਆਪਣੇ ਆਪ ਨੂੰ ਚੈੱਕ ਕਰ ਲੈ ਵੀ ਲੇਖੇ ਲਾ ਸਕਦਾ, ਤੂੰ ਬਿਹੰਗਮ ਰਹਿ ਸਕਦਾ। ਜੇ ਨਹੀਂ ਰਹਿ ਸਕਦਾ, ਇੱਕ ਵਾਰੀ ਕਹਿ ਦੇ ਹਫ਼ਤੇ ਦੇ ਵਿੱਚ ਵਿੱਚ ਤੇਰੀ ਸ਼ਾਦੀ ਹੋ ਜਾਏਗੀ, ਪਰ ਤੂੰ ਗਲਤੀ ਨਾ ਕੋਈ ਕਰੀ ਜ਼ਿੰਦਗੀ, ਐਸੀ ਗਲਤੀ ਨਾ ਹੋਈ ਅੰਬਰੋਂ ਡਿੱਗਦਾ ਆਦਮ ਕਹਿ ਕੇ ਚੁੱਕ ਲੈਂਦੇ, ਨਜ਼ਰਾਂ ਚੋਂ ਡਿੱਗਿਆ ਉਠਾਇਆ ਜਾ ਨਹੀਂ ਸਕਦਾ। ਜਿਹੜਾ ਬੰਦਾ ਨਜ਼ਰਾਂ ਚੋਂ ਡਿੱਗ ਜਾਏ, ਜਿਹਦਾ ਜੀਵਨ ਵਿਗੜ ਜਾਏ, ਉਹ ਫਿਰ ਉੱਠ ਨਹੀਂ ਸਕਦਾ ਸਾਰੀ ਜ਼ਿੰਦਗੀ। ਆ ਸਾਰੇ ਸੰਗੀ ਸਾਡੇ ਪਿਆਰ ਵਾਲੇ ਨੇ, 12-12 ਸਾਲਾਂ ਤੋਂ ਪੱਕੇ ਹੀ ਨੇ, ਕਈ ਜਦੋਂ ਤੋਂ ਮੈਂ ਇੱਧਰ ਆਇਆ ਉਦੋਂ ਤੋਂ ਹੀ ਮੇਰੇ ਨਾਲ ਨੇ, ਇੱਥੇ ਮੈਂ ਬੈਠਾ ਹੁੰਦਾ, ਸੁਣਾਉਣ ਵਾਲਿਆਂ 'ਚ ਸੁਣਨ ਵਾਲਿਆਂ 'ਚ ਬੈਠੇ ਹੁੰਦੇ, ਹਮੇਸ਼ਾ ਹੀ ਇੱਦਾਂ। ਪਰ ਮੈਂ ਭਾਵੇਂ ਕੋਈ ਹੋਵੇ, ਮੈਂ ਨਹੀਂ ਇਸ ਗੱਲ ਨੂੰ ਬਖਸ਼ਦਾ, ਜਿਹਨੇ ਗਲਤੀ ਕੀਤੀ ਆ ਉਹਦੀ ਛੁੱਟੀ ਹੋਈ ਹੋਈ ਹੈ, ਉਹ ਨਹੀਂ ਰਹਿ ਸਕਦਾ। ਸੋ ਇਸ ਕਰਕੇ ਆਓ, ਚਲੋ ਹੁਣ ਮੈਂ ਪ੍ਰਕਰਨ, ਮੈਂ ਵਿਸ਼ਾ ਹੋਰ ਪਾਸੇ ਲੈ ਗਿਆ ਕਿ ਸਾਰੇ ਤਰ੍ਹਾਂ ਦੇ ਲੋਕ ਹੁੰਦੇ, ਮਹਾਰਾਜ ਸਾਹਿਬ ਜੀ ਦੀ ਕਿਰਪਾ, ਮਾੜੇ ਵੀ ਚੰਗੇ ਵੀ, ਪਰ ਚਲੋ ਜਿੱਥੋਂ ਤੱਕ ਹੋ ਸਕਦਾ ਯਤਨ ਕਰਨਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਇੰਨਾ ਪਿਆਰ ਸੰਗਤ ਕਰਦੀ ਹੈ, ਸਾਰੀਆਂ ਸੇਵਾਵਾਂ ਗੁਰੂ ਕਰਦੀਆਂ ਚੱਲਦੀਆਂ ਦਿਨ ਰਾਤ, ਕੋਈ ਝਾੜੂ ਲਾਉਣ ਦੀ ਸੇਵਾ ਕਰਦਾ, ਕੋਈ ਕਿਤੇ, ਕੋਈ ਕਿਤੇ, ਕੋਈ ਕਿਤੇ, ਨਹੀਂ ਤੇ ਏਡਾ ਵੱਡਾ ਪ੍ਰੋਗਰਾਮ ਹੋਵੇ, ਟੈਨਸ਼ਨ ਹੀ ਪਈ ਰਵੇ ਵੀ ਸੰਗਰਾਂਦ ਆ ਗਈ ਨੇੜੇ, ਸਬਜ਼ੀਆਂ ਕਿੱਥੋਂ ਆਉਣਗੀਆਂ, ਲੰਗਰ ਕਿਵੇਂ ਪੱਕੇਗਾ, ਪੰਡਾਲ ਕਿਵੇਂ ਸਜੇਗਾ। ਮੈਂ ਇੱਦਾਂ ਦੀਵਾਨ ਲਾਉਣ ਆਉਂਦਾ ਜਿਵੇਂ ਮੈਂ ਕਿਸੇ ਬਗਾਨੇ ਦੇ ਲਾਉਣ ਗਿਆ ਹੋਵਾਂ, ਬਸ ਇੰਨਾ ਹੀ ਫਰਕ ਹੈ ਵੀ ਇੱਥੋਂ ਗੱਡੀ 'ਚ ਇੱਥੇ ਬਹਿ ਕੇ ਆਉਂਦਾ, ਉੱਥੇ ਮੈਂ ਗੱਡੀ 'ਚੋਂ ਦੂਰ ਜਾਣਾ ਹੁੰਦਾ, ਇੰਨਾ ਹੀ ਫਰਕ ਹੈ। ਸਾਰੀ ਤਿਆਰੀ ਸੰਗਤ ਆਪੇ ਕਰਦੀ ਹੈ, ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਿਰਪਾ। ਸਵਾਓ ਮੈਂ ਬੇਨਤੀ ਕਰ ਰਿਹਾ ਸਾਂ, ਮਹਾਰਾਜ ਸਾਹਿਬ ਆਖਣ ਲੱਗੇ ਤਲੋਕਿਆ ਦਇਆ ਕਰੀ ਸਤ ਬਚਨ ਮਹਾਰਾਜ, ਦਇਆ ਪਰ ਉਪਕਾਰੀ ਬਣ, ਸ਼ਰਧਾ ਭਾਵਨਾ ਬਣਾ ਕੇ ਰੱਖੀ। ਕਹਿੰਦਾ ਸਤਿਗੁਰੂ ਤੁਸੀਂ ਸਿਰ ਤੇ ਹੱਥ ਰੱਖਿਓ, ਮੇਰੇ ਤੇ ਕਿਰਪਾ ਕਰਿਓ, ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਕਿਰਪਾ ਪੜੋ ਪੜੋ ਮੇਰਾ ਮਨ ਗੱਜ ਕੇ ਵਿਸ਼ਵ ਤਾਰਾ ਵਾਲੀ ਗੰਦਗੀ ਤਾਵਾਂ ਬਾਤ ਫਰੋਲੇ ਨਾ, ਵਿਸ਼ਵ ਤਾਰਾ ਵਾਲੀ ਗੰਦਗੀ ਤਾਵਾਂ ਬਾਤ ਫਰੋਲੇ ਨਾ, ਵਿਸ਼ਵ ਤਾਰਾ ਵਾਲੀ ਗੰਦਗੀ ਤਾਵਾਂ ਬਾਤ ਫਰੋਲੇ ਨਾ, ਵਿਸ਼ਵ ਤਾਰਾ ਵਾਲੀ ਸਾਰੀ ਸੰਗਤ ਨੇ ਬੈਠੇ ਰਹਿਣਾ, ਪੰਜ ਪਿਆਰੇ ਸਟੇਜ ਤੇ ਆਉਣਗੇ, ਜੀ ਆਇਆਂ ਨੂੰ ਕਹਿਣਾ ਸਭ ਨੇ ਜਕਾਰਿਆਂ ਵਿੱਚ ਸਾਥ ਦੇਣਾ, ਬਾਵਾ ਖੜੀਆਂ ਕਰਨੀਆਂ ਨੇ, ਜੀ ਆਇਆਂ ਨੂੰ ਆਖੀਏ ਕੇ ਅੱਗੇ ਨਾ ਆਓ, ਇੱਥੇ ਉਹਨਾਂ ਨੂੰ ਬਹਿਣ ਦਿਓ ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ। ਬਹਿ ਜਾਓ ਬੀਬੀ ਓ ਬਹਿ ਜਾਓ ਹੁਣ ਨਾ ਉੱਠੋ
ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਸੰਤ ਸਜਾਉਣ ਵਾਲਿਆ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਖਾਲਸਾ ਸਜਾਉਣ
ਬਹਿ ਜਾਓ ਭਾਈ ਜਿੰਨੇ ਰਸਤੇ ਬਣੇ ਨੇ ਸਾਰੇ ਰਸਤੇ ਇੱਥੇ ਬਹਿ ਜਾਓ ਰਸਤਿਆਂ 'ਚ ਸਜ ਜਾਓ ਭਾਈ ਬੀਬੀਆਂ ਬੀਬੀਆਂ ਵਾਲੇ ਪਾਸੇ ਭਾਈ ਭਾਈਆਂ ਵਾਲੇ ਪਾਸੇ ਬਹਿ ਜਾਓ ਬਹਿ ਜਾਓ ਵਾਂਝਾ ਨਾ ਰਵੇ ਜਿਹਨੂੰ ਖੁਸ਼ੀ ਹੈ ਅੰਮ੍ਰਿਤ ਸੰਚਾਰ ਦੀ ਇਸ ਲਹਿਰ ਦੀ ਜਿਹੜੇ ਪੰਥ ਦੀ ਜਥੇਬੰਦੀ ਦੀ ਚੜ੍ਹਦੀ ਕਲਾ ਲੋੜਦੇ ਜ਼ਰੂਰ ਕਿਰਪਾ ਕਰੋ ਜ਼ਰੂਰ ਬਾਵਾਂ ਖੜੀਆਂ ਕਰਿਓ ਜੇ ਪੰਜਾ ਪ੍ਰਾਨੀ ਗੁਰੂ ਕੇ ਜਹਾਜ ਚੜ ਆਓ ਗੁਰਮੁਖੋ ਜ਼ਿਆਦਾ ਨਹੀਂ ਇੱਕ ਜਕਾਰਾ ਸਾਰੇ ਸਾਂਝਾ ਇਕੱਠਾ ਹੀ ਸਿੰਘ ਛੱਡ ਲਓ ਗੱਜ ਕੇ ਇੱਕ ਜਕਾਰਾ ਹੁਣ ਭੈਣਾਂ ਛੱਡ ਲਓ ਇਕੱਠੀਆਂ ਹੀ ਵਾਹ ਵਾਹ ਓਦਾਂ ਨਹੀਂ ਇਕੱਠੀਆਂ ਹੁੰਦੀਆਂ ਇੱਥੇ ਹੀ ਜਕਾਰਾ ਲਾ ਲੈਂਦੀਆਂ ਇਕੱਠੀਆਂ ਓਦਾਂ ਕਿੱਥੇ ਇੱਥੇ ਸੇਵਾ ਕਰਦੀਆਂ ਭੈਣਾਂ ਕਈ ਇੱਕ ਦੂਜੀ ਨਾਲ ਹੀ ਪਾਰਟੀ ਬਣਾਈ ਫਿਰਦੀਆਂ ਨੇ ਉਹਨੇ ਨੀ ਲੰਗਰ ਮਾਂ ਭਾਂਡੇ ਭਾਂਡਣੇ ਅਸੀਂ ਸੇਵਾ ਹੈ ਸੇਵਾ ਪਿੱਛੇ ਲੜਦੀਆਂ ਸਾਨੂੰ ਇਹਨਾਂ ਦੀ ਪਾਰਟੀ ਦਾ ਫਾਇਦਾ ਹੈ ਉਹ ਕਿਵੇਂ ਇਹ ਜਿਦਮ ਜਿਹਦੀ ਜ਼ਿਆਦਾ ਸੇਵਾ ਕਰਦੀਆਂ ਇਹਨਾਂ ਦਾ ਜੰਗ ਲੱਗੇ ਹੀ ਰਹਿੰਦਾ ਹੈ। ਇਹ ਜਿੱਦਣ ਕਰਕੇ ਸੇਵਾ ਜ਼ਿਆਦਾ ਹੋ ਜਾਂਦੀ, ਮੈਂ ਪ੍ਰਸ਼ਾਦੇ ਪਕਾਉਂ ਦੂਜੀ ਕਦੀ, ਤੂੰ ਅਗਲੀ ਵਾਰੀ ਬੈਠੀ ਜਿਹਨ ਤਵੀ ਦੇ ਉੱਤੇ ਹੀ ਪਾ ਦੂੰ ਮੈਂ, ਤੂੰ ਹੁਣ ਆਈ, ਏਦਾਂ ਦਾ ਕੁਝ ਵੀ ਹੋ ਜਾਂਦਾ। ਰਾੜਾ ਸਾਹਿਬ ਹੁਣ ਏਦਾਂ ਦਾ ਕਹਿੰਦੇ, ਕਈ ਤੇ ਉੱਥੇ ਪੱਕੀਆਂ ਵੀ ਰਹਿੰਦੀਆਂ ਨਾ ਬੀਬੀਆਂ, ਮੈਂ ਬਚਨ ਇੱਥੇ ਕਰ ਰਿਹਾ ਨਾ, ਹੋ ਸਕਦਾ ਰੌਲਾ ਪੈ ਜਾਏ, ਪਰ ਮੈਂ ਸੰਤ ਮਹਾਰਾਜ ਦੀ ਟੇਪ 'ਚ ਸੁਣਿਆ, ਸੰਤ ਗਿਆਨੀ ਕਰਮ ਸਿੰਘ ਜੀ ਮਹਾਰਾਜ ਜਿਹਨਾਂ ਕੋਲ ਮੈਂ ਰਿਹਾ, ਟੇਪ 'ਚ ਕਹਿੰਦੇ ਸੀ ਇੱਕ ਵਾਰੀ ਦੀਵਾਨ 'ਚ, ਕਹਿੰਦੇ ਰਾੜਾ ਸਾਹਿਬ ਸਾਡੇ ਭਾਈ ਇਹ ਮਾਈਆਂ ਕਿੱਥੇ ਕੱਟਦੀਆਂ ਇੱਕ ਦੂਜੀ ਨਾਲ, ਘਰੋਂ ਬਾਹਰੋਂ ਛੱਡ ਕੇ ਆਈਆਂ ਹੋਈਆਂ, ਕਈਆਂ ਨੇ ਉੱਥੇ ਵੀ ਬਿਸਤਰਿਆਂ ਦੇ ਵਿੱਚ ਚਾਦਰਾਂ ਦੇ ਥੱਲੇ ਹੀ ਡਾਂਗਾਂ ਰੱਖੀਆਂ ਹੋਈਆਂ ਲੁਕੋ ਕੇ, ਉੱਥੇ ਹੀ ਰਾੜਾ ਸਾਹਿਬ ਸੰਤ ਮਹਾਰਾਜ ਨੇ ਟੇਪ 'ਚ ਦੱਸਿਆ ਵੀ ਏਦਾਂ ਇਹ ਜੰਗਬਾਜ਼ੀ ਉੱਥੇ ਵੀ ਚੱਲਦੀ ਰਹਿੰਦੀ ਹੈ। ਪਰ ਇੱਕ ਗੱਲ ਹੈ ਗੁਰਮੁਖੋ, ਜਿਹੜਾ ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ 'ਚ ਸਮਰਪਿਤ ਕਰ ਦੇਵੇ ਨਾ, ਠੀਕ ਹੈ ਮਾੜਾ ਮੋਟਾ ਇਹ ਨਿਕਲਦਿਆਂ ਜ਼ਿੰਦਗੀ ਲੱਗ ਜਾਂਦੀ, ਗੁੱਸਾ ਨਿਕਲਦਿਆਂ ਹੌਲੀ ਹੌਲੀ ਇਹ ਉੱਗਣੇ, ਹੌਲੀ ਹੌਲੀ ਛੱਡਿਆਂ ਛੱਡਿਆਂ ਹੀ ਛੱਡੇ ਜਾਂਦੇ ਆ, ਇੱਕਦਮ ਨਹੀਂ। ਪਰ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਰੰਗਤ ਚੜ ਜਾਂਦੀ ਹੈ। ਜਿਹੜਾ ਜ਼ਿੰਦਗੀ ਲੇਖੇ ਲਾਉਣ ਦਾ ਪ੍ਰਣ ਕਰ ਲਵੇ, ਬਸ ਫਿਰ ਮਹਾਰਾਜ ਦੀ ਮਿਹਰ ਨਾਲ ਬੱਜਰ ਕੁਰੇਤਾਂ ਤੋਂ ਬਚਿਆ ਰਵੇ, ਤੇ ਸਤਿਗੁਰੂ ਜ਼ਰੂਰ ਹੌਲੀ ਹੌਲੀ ਨਿੱਕੀਆਂ ਨਿੱਕੀਆਂ ਘਾਟਾਂ ਕੱਢ ਕੇ ਇੱਕ ਦਿਨ ਜਿੰਦੜੀ ਲੇਖੇ ਲਾ ਲਈ, ਇੱਕ ਦਿਨ ਆਪਣੇ ਵਰਗਾ ਬਣਾ ਲਈ। ਜਿਹੜਾ ਤੁਰਿਆ ਤੁਰਿਆ ਹੋਇਆ ਜ਼ਰੂਰ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ। ਸੋ ਗੁਰਮੁਖੋ ਵਿਸ਼ਵਾਸ ਹੈ ਜੀ, ਪਰ ਮਹਾਰਾਜ ਸਾਹਿਬ ਮਿਹਰ ਰੱਖਣ, ਇਸੇ ਤਰ੍ਹਾਂ ਸੇਵਾਦਾਰ ਜਿੱਥੇ ਜਿੱਥੇ ਜੋ ਜੋ ਸੇਵਾਵਾਂ ਕਰਦੇ ਨੇ ਡਟ ਕੇ ਸੇਵਾਵਾਂ ਕਰਦੇ ਰਹਿਣ, ਇਹਨਾਂ ਦੀ ਸੇਵਾ ਘਾਲਣਾ ਥਾਏ ਪਵੇ। ਜੇ ਲੜਦੀਆਂ ਵੀ ਨੇ ਬੀਬੀਆਂ ਤੇ ਲੜਦੀਆਂ ਤੇ ਸੇਵਾ ਪਿੱਛੇ ਹੀ ਨੇ ਵੀ ਮੈਂ ਸੇਵਾ ਕਰਨੀ, ਮੈਂ ਪੈਰੇ ਤੇ ਖਲੋਣਾ, ਤੇ ਸੇਵਾ ਪਿੱਛੇ ਤੇ ਲੜਨਾ ਵੀ ਕੋਈ ਮਾੜੀ ਗੱਲ ਨਹੀਂ ਹੁੰਦੀ, ਧੱਕੇ ਨਾਲ ਵੀ ਸੇਵਾ ਕਰਨੀ ਇਹ ਤੇ ਚੰਗੀ ਗੱਲ ਹੈ, ਇਹ ਲੜਾਈ ਮਾੜੀ ਥੋੜ੍ਹਾ ਹੈ ਤੇ ਚੰਗੀ ਹੈ, ਹੋਰ ਲੜਿਆ ਕਰੋ ਦੱਬ ਕੇ ਹੋਰ ਲੜੋ, ਇਹਦਾ ਦੀ ਲੜਾਈ ਤੇ ਠੀਕ ਹੈ। ਮੈਨੂੰ ਹੁਣ ਮੈਨੂੰ ਥੋੜ੍ਹੀ ਜਿਹੀ ਬੇਨਤੀ ਵੀ ਕਰਨੀ ਪੈਣੀ, ਕਿਤੇ ਅਗਲੀ ਵਾਰੀ ਲੰਗਰ ਹੀ ਨਾ ਪੱਕੇ, ਹੁਣ ਤਾਂ ਥੋੜ੍ਹਾ ਜਿਹਾ ਪਹਿਲਾਂ ਕਹਿ ਤੇ ਬੈਠਾ, ਹੁਣ ਥੋੜ੍ਹਾ ਜਿਹਾ ਗੋਲ ਮੋਲ ਕਰ ਰਿਹਾ ਗੱਲ ਵੀ ਗੁੱਸਾ ਨਾ ਕਰ ਲੈ, ਕਿਤੇ ਮੈਨੂੰ ਘੇਰ ਲੈਣ ਬਾਅਦ ਜਾ ਕੇ ਲੈ, ਨਾਲੇ ਰੋਟੀਆਂ ਪਕਾਉਂਦੇ ਆ ਨਾਲੇ ਸਟੇਜ ਤੇ ਕਹਿ ਤਾਂ ਸਿੱਧਾ ਹੀ, ਤੁਹਾਨੂੰ ਪਤਾ ਹੀ ਹੈ ਫਿਰ ਜਿਹੜੀ ਗੱਲ ਕਹਿਣੀ ਉਹ ਤੇ ਕਹਿਣੀ ਹੋਈ ਹੈ, ਉਹ ਤੇ ਭਾਵੇਂ ਕੋਈ ਹੋਵੇ। ਪਰ ਚਲੋ ਮਹਾਰਾਜ ਮਿਹਰ ਰੱਖਣ, ਇਸੇ ਤਰ੍ਹਾਂ ਸੇਵਾ ਕਰਦੇ ਰਹੋ, ਹਾਜ਼ਰੀਆਂ ਮਹਾਰਾਜ ਦੇ ਚਰਨਾਂ 'ਚ ਭਰਦੇ ਰਹੋ। ਗੁਰਮੁਖੋ ਭਾਈ ਤਲੋਕਾ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਸਿੱਖੀ ਦੀ ਦਾਤ ਬਖਸ਼ੋ। ਵੇਖੋ ਸੰਗਤੇ ਵਾਪਸ ਮੁੜ ਗਿਆ ਘਰ, ਗਿਆ ਗੱਲ ਕੁਝ ਹੋਰ ਸੀ, ਮੁੜਿਆ ਤੇ ਰੰਗ ਚੜ ਗਿਆ, ਰੰਗ ਨਾ ਚੜੇ ਫਿਰ ਕੀ ਫਾਇਦਾ। ਮਹਾਰਾਜ ਦੀ ਕਿਰਪਾ ਨਾਲ ਮੈਂ ਅਰਜ ਕਰ ਰਿਹਾ ਸਾਂ, ਕਿਡਨੀਆਂ ਖਰਾਬ ਹੋ ਜਾਣ ਕਹਿੰਦੇ ਬਦਲ ਦਿਓ, ਨਾੜੀਆਂ ਖਰਾਬ ਹੋ ਗਈਆਂ, ਬਲੱਡ ਨਹੀਂ ਸਹੀ ਤਰੀਕੇ ਨਾਲ ਦਿਲ ਤੱਕ ਪਹੁੰਚ ਰਿਹਾ, ਉਹ ਨਾੜੀਆਂ ਬਦਲ ਦਿਓ, ਅੱਖਾਂ ਬਦਲ ਦਿਓ, ਅੱਖਾਂ ਨਹੀਂ ਵੇਖ ਸਕਦੀਆਂ, ਅੱਖਾਂ ਦੂਜੀਆਂ ਨਵੀਆਂ ਪੈ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਉਹ ਤੇਰੀ ਮੱਤ ਨਹੀਂ ਕੰਮ ਕਰਦੀ, ਤੂੰ ਮੱਤ ਮੇਰੇ ਤੋਂ ਲੈ ਲੈ, ਆਖੋ ਸਤਨਾਮ, ਕਿਸੇ ਤੋਂ ਨਹੀਂ, ਗੁਰ ਕੀ ਮੱਤ ਤੂੰ ਲਿਹੇ ਇਆਣੇ, ਓਏ ਇਆਣਿਆ ਤੂੰ ਗੁਰੂ ਦੀ ਮੱਤ ਲੈ, ਭਗਤ ਬਿਨਾ ਬਹੁਤ ਡੁੱਬੇ ਸਿਆਣੇ, ਬੜੇ ਬੜੇ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ ਡੁੱਬ ਗਏ, ਤੂੰ ਗੁਰੂ ਦੀ ਮੱਤ ਲੈ, ਅਸੀਂ ਕਿਡਨੀਆਂ ਬਦਲਣ ਨੂੰ ਤਿਆਰ ਹੋ ਜਾਵਾਂਗੇ, ਨਾੜੀਆਂ ਬਦਲਣ ਨੂੰ ਤਿਆਰ ਹੋ ਜਾਵਾਂਗੇ, ਅੱਖਾਂ ਬਦਲਣ ਨੂੰ ਤਿਆਰ ਹੋ ਜਾਵਾਂਗੇ, ਅਸੀਂ ਬਦਲ ਲਵਾਂਗੇ, ਜੇ ਕੋਈ ਏਦਾਂ ਡਾਕਟਰ ਕਹਿ ਦੇ ਤੂੰ ਬਚ ਜਾਏਗਾ, ਅਸੀਂ ਸਭ ਕੁਝ ਬਦਲਣ ਨੂੰ ਤਿਆਰ ਹਾਂ, ਪਰ ਕਹਿੰਦੇ ਹਾਂ ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੱਤ ਨਹੀਂ ਕਿਸੇ ਦੂਜੇ ਦੀ ਲੈ ਸਕਦੇ, ਇੱਕ ਨਹੀਂ ਮੰਨਦੇ, ਇੱਕ ਨਹੀਂ ਮੰਨਦੇ, ਜਿਹੜੀ ਗੱਲ ਮੈਂ ਕਹਿਤੀ ਬਸ ਉਹੀ ਸਹੀ ਆ, ਦੂਜਾ ਨਹੀਂ ਸਹੀ ਹੋ ਸਕਦਾ, ਗੁਰੂ ਦੀ ਵੀ ਨਹੀਂ ਮੰਨਦੇ, ਬੰਦੇ ਦੀ ਗੱਲ ਕੀ ਮੰਨਣੀ ਹੈ, ਗੁਰਬਾਣੀ ਸਾਨੂੰ ਮੱਤ ਹੀ ਦੇ ਰਹੀ ਹੈ, ਗੁਰੂ ਵਾਲੇ ਮੰਨਣਾ ਕੀ ਹੈ ਵੀ ਆਪਣੀ ਮੱਤ ਮੈਂ ਛੱਡੀ ਤੇ ਮੈਂ ਸਤਿਗੁਰੂ ਦੀ ਮੱਤ ਅੱਜ ਤੋਂ ਧਾਰਨ ਕਰ ਲਈ, ਗੁਰੂ ਦੀ ਮੱਤ ਜਿਹਨੂੰ ਅਸੀਂ ਕਹਿੰਦੇ ਹਾਂ ਗੁਰਮਤ, ਅਸੀਂ ਕਹਿੰਦੇ ਨਾ ਫਲਾਣਾ ਬੰਦਾ ਗੁਰਮਤ ਦਾ ਧਾਰਨੀ ਹੈ, ਜਿਹੜੇ ਅੰਮ੍ਰਿਤ ਛੱਕ ਕੇ ਆਏ ਗੁਰਮਤ ਦੇ ਧਾਰਨੀ ਹੋ ਗਏ, ਜਿੰਨੇ ਅੰਮ੍ਰਿਤਧਾਰੀ ਸਾਡੇ 'ਚ ਬੈਠੇ ਆ ਉਹ ਸਭ ਗੁਰਮਤ ਦੇ ਧਾਰਨੀ ਬਣੇ ਹੋਏ ਆ, ਉਹ ਗੱਲ ਵੱਖ ਹੈ ਵੀ ਗੁਰੂ ਦੀ ਮੱਤ ਨਹੀਂ ਕਰਦੇ ਆਪਣੇ ਮਨ ਦੀ ਮਰਜ਼ੀ ਹੋਈ ਹੈ, ਗੁਰੂ ਦੀ ਮੱਤ ਗੁਰਮਤੀਏ ਬਣ ਕੇ ਵੀ ਮਨ ਦੀ ਮਰਜ਼ੀ ਹੋਈ ਕਰਦੇ ਆ, ਕੋਈ ਵੀ ਹੁੰਦਾ ਹੈ ਜਿਹੜਾ ਗੁਰੂ ਦੀ ਮੱਤ ਤੇ ਚੱਲਦਾ ਹੈ, ਤੇ ਮਹਾਰਾਜ ਕਹਿੰਦੇ ਗੁਰੂ ਦੀ ਮੱਤ ਲੈ ਲੈ ਪਾਰੋ ਤਾਰਾ ਹੋ ਜਾਏਗਾ। ਗੁਰਮਤ ਮਿਲ ਗਈ, ਗੁਰੂ ਦੇ ਮਰੀਦ ਬਣ ਗਿਆ, ਤੇ ਮਹਾਰਾਜ ਸਾਹਿਬ ਦੀ ਮਿਹਰ ਨਾਲ ਫਿਰ ਐਸੀ ਸੇਵਾ ਕੀਤੀ, ਦਿਨ ਰਾਤ ਜਪਦਾ ਰਹਿੰਦਾ, ਭਜਨ ਕਰਦਾ ਰਹਿੰਦਾ। ਇੱਕ ਦਿਨ ਉੱਥੇ ਹਾਕਮ ਸੀ, ਇਹ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਥਾ ਲਿਖੀ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨੂੰ ਰੋਜ਼ ਤਨਖਾਹ ਮਿਲਦੀ ਸੀ, ਉੱਥੋਂ ਦੇ ਮੁਗਲ ਹਾਕਮ ਦਾ ਇਹ ਬੌਡੀ ਗਾਰਡ ਸੀ, ਪਹਿਰੇਦਾਰ, ਹਰ ਵੇਲੇ ਉਹਦੇ ਨਾਲ ਤਲਵਾਰ ਰੱਖ ਕੇ ਨਾਲ ਉਹਦੇ ਨਾਲ ਨਾਲ ਜਾਣਾ, ਜਿੱਧਰ ਉਹਨੇ ਜਾਣਾ ਇਹਨੇ ਮਗਰ ਜਾਣਾ। ਰੋਜ਼ ਤਨਖਾਹ ਮਿਲਦੀ ਸੀ, ਬੜਾ ਤਕੜਾ ਸੀ ਨੌਜਵਾਨ। ਤੇ ਇੱਕ ਦਿਨ ਉਹ ਹਾਕਮ ਦੇ ਨਾਲ ਨਾਲ ਸੀ, ਤੇ ਚੱਲਦਿਆਂ ਚੱਲਦਿਆਂ ਇੱਕ ਹਿਰਨੀ ਦੇ ਪਿੱਛੇ ਦੌੜਾਇਆ ਘੋੜਾ, ਮਗਰ ਮਗਰ ਇਹ ਸੀ ਤੇ ਉਹ ਪਿੱਛੇ ਰਹਿ ਗਿਆ। ਉਹ ਕਹਿੰਦਾ ਕਰ ਵਾਰ, ਹਿਰਨੀ ਨਿਕਲ ਚੱਲੀ ਹੈ, ਇਹਨੇ ਜ਼ੋਰ ਨਾਲ ਵਾਰ ਕੀਤਾ ਤਲਵਾਰ ਦਾ, ਤੇ ਉਹ ਹਿਰਨੀ ਦੇ ਵੱਜਿਆ, ਪੇਟ ਚੀਰਿਆ ਗਿਆ, ਉਹਦੇ ਵਿੱਚੋਂ ਦੋ ਬੱਚੇ ਧਰਤੀ ਤੇ ਡਿੱਗ ਗਏ, ਤੜਫ ਤੜਫ ਕੇ ਮਰੇ। ਉਹ ਬੱਚੇ ਸਨ ਉਹਦੇ ਪੇਟ ਵਿੱਚ, ਉਹ ਮਰ ਗਏ। ਇਹਦੇ ਮਨ ਤੇ ਗਹਿਰਾ ਅਸਰ ਹੋਇਆ, ਉਹ ਕਹਿੰਦਾ ਐਡਾ ਪਾਪ ਹੋ ਗਿਆ ਮੇਰੇ ਤੇ, ਮੇਰੇ ਸਤਿਗੁਰਾਂ ਨੇ ਤੇ ਆਖਿਆ ਸੀ ਦਇਆ ਕਰੀ, ਐਡਾ ਨਿਰਦਈ ਪੂਣਾ ਮੇਰੇ ਤੋਂ ਹੋ ਗਿਆ। ਕਿਹਾ ਸੀ ਸਤਿਗੁਰੂ ਤੁਹਾਡਾ ਹਰ ਬਚਨ ਮੰਨਾਂਗਾ, ਪਰ ਮੈਂ ਅਰਜ਼ ਕੀਤੀ ਸੀ ਗੁਰਮੁਖੋ ਬੱਕਰੇ ਵੱਢਣ ਵਾਲੇ ਭਾਵੇਂ ਕਈ ਜਾਣ, ਪਰ ਨਿਰਦਈ ਹੋਏ ਬਿਨਾਂ ਬੱਕਰਾ ਵੱਢਿਆ ਨਹੀਂ ਜਾ ਸਕਦਾ। ਜਦੋਂ ਕੋਈ ਬੱਕਰਾ ਵੱਢੇਗਾ, ਐਦਾਂ ਤਲਵਾਰ ਚਲਾ ਰਿਹਾ ਹੋਏਗਾ, ਉਹ ਨਿਰਦਈ ਹੋਏਗਾ। ਦਇਆਵਾਨ ਬੰਦਾ ਕਿਵੇਂ ਤਲਵਾਰ ਚਲਾਏਗਾ ਬੱਕਰੇ ਤੇ? ਨਿਰਦਈ ਹੋਏ ਬਿਨਾਂ ਬੱਕਰਾ ਵੱਢਿਆ ਨਹੀਂ ਜਾ ਸਕਦਾ। ਮਾੜੇ ਬੰਦੇ ਨੂੰ ਜਿਹੜਾ ਦੁਨੀਆ ਲਈ ਖਤਰਾ ਬਣ ਜਾਏ, ਜਿਹਦੇ ਕਰਕੇ ਲੱਖਾਂ ਲੋਕ ਪਰੇਸ਼ਾਨ ਹੋਣ, ਲੱਖਾਂ ਗਰੀਬਾਂ ਦੀ ਪੂਲਾ ਜਿਵੇਂ ਮਰਿਆ ਸੀ, ਉਹ ਪੂਲਾ ਨਹੀਂ ਮਰਿਆ ਪਿੱਛੇ ਜੇ, ਉਹਨੂੰ ਕੀ ਕਹੋਗੇ ਤੁਸੀਂ ਵੀ ਪਾਪ ਹੋ ਗਿਆ? ਜਿਨ੍ਹਾਂ ਨੇ ਉਹਨੂੰ ਮਾਰ ਦਿੱਤਾ ਪਾਪ ਨਹੀਂ ਕੀਤਾ, ਉਹਨਾਂ ਨੇ ਕੋਈ ਪਾਪ ਨਹੀਂ ਕੀਤਾ। ਅਸੀਂ ਉਹਨਾਂ ਦਾ ਪਿਓ ਅਮਰੀਕਾ 'ਚ ਸਾਨੂੰ ਮਿਲਿਆ, ਮੈਂ ਹਰੇਕ ਸਟੇਜ 'ਤੇ ਉਹਦਾ ਸਤਿਕਾਰ ਕਰਵਾਇਆ। ਜਿਹੜੇ ਸਿੰਘ ਨੇ ਜੇਲ੍ਹ ਵਿੱਚ ਨੇ ਉਹ ਦੋ ਬੱਚੇ ਜਿਨ੍ਹਾਂ ਨੇ ਪੂਲੇ ਨੂੰ ਮਾਰਿਆ ਸੀ, ਪੂਲਾ ਜਿਹੜਾ ਬੰਦਾ ਸੀ। ਮੈਂ ਸੰਗਰਾਮ ਤੇ ਜਦੋਂ ਮਰਿਆ ਸੀ ਉਦੋਂ ਮੈਂ ਸਾਰੇ ਸਟੇਜ ਤੇ ਬੇਨਤੀ ਕੀਤੀ ਸੀ ਵੀ ਇਹੋ ਜਿਹੇ ਬੰਦੇ ਸਮਾਜ ਲਈ ਕੋੜ ਨੇ, ਕੈਂਸਰ ਨੇ, ਇਹਨਾਂ ਨੂੰ ਕੱਟ ਦੇਣਾ ਕੋਈ ਮਾੜੀ ਗੱਲ ਨਹੀਂ। ਇਹੋ ਜਿਹੜੇ ਬੰਦੇ ਨੇ ਉਹ ਕੋਈ ਮਾੜੀ ਗੱਲ ਨਹੀਂ ਸੀ, ਇਹੋ ਜਿਹੇ ਬੰਦੇ ਜਿਹੜੇ ਸਮਾਜ ਲਈ ਕੋੜ ਬਣ ਜਾਣ ਉਹ ਮਾੜੀ ਗੱਲ ਕੋਈ ਨਹੀਂ ਹੁੰਦੀ, ਇੱਦਾਂ ਦੇ ਲੋਕ ਨੇ ਜਿਹੜੇ। ਪਰ ਬੱਕਰਾ ਕਿਸੇ ਦਾ ਕੀ ਵਿਗਾੜਦਾ ਦੱਸੋ? ਬੱਕਰਾ ਕਿਹੜਾ ਚੋਰੀ ਕਰਦਾ? ਕੀ ਕੀਤਾ ਉਹਨੇ ਐਸਾ ਮਾੜਾ? ਸਿਰਫ ਇੱਕ ਜੀਵ ਦੇ ਸਵਾਦ ਲਈ ਜੀਵ ਮਾਰੇ ਜਾਂਦੇ, ਖਤਮ ਕੀਤੇ ਜਾਂਦੇ, ਵੱਢੇ ਜਾਂਦੇ ਨੇ। ਤੇ ਸੰਗਤੇ ਉਸ ਵਕਤ ਇਹ ਕਹਿੰਦਾ ਮੇਰੇ ਤੋਂ ਪਾਪ ਹੋ ਗਿਆ ਬੜਾ ਵੱਡਾ, ਇਹ ਕੀ ਕਰ ਬੈਠਾ? ਇਹਨੇ ਆਖਿਆ ਤਲਵਾਰ ਹੈ ਤੇ ਵਾਰ ਹੋਇਆ, ਕਿਉਂ ਨਾ ਤਲਵਾਰ ਹੀ ਛੱਡ ਦਿਆਂ। ਇਹਨੇ ਗਿਆ ਕਾਰੀਗਰ ਕੋਲ, ਉਹਨੂੰ ਕਹਿੰਦਾ ਮੁੱਠਾ ਇਹੀ ਰਹਿਣ ਦੇ, ਲੱਕੜ ਦੀ ਤਲਵਾਰ ਪਾ ਦੇ ਬਣਾ ਕੇ, ਇਹ ਲੋਹੇ ਦੀ ਤਲਵਾਰ ਨਹੀਂ ਚਾਹੀਦੀ, ਕੱਢ ਲੈ ਤਲਵਾਰ, ਕੱਟ ਕੇ ਤੇ ਲੱਕੜ ਦੀ ਬਣਵਾ ਕੇ ਤਲਵਾਰ ਪਾ ਲਈ, ਵੀ ਅੱਗੇ ਤੋਂ ਜੇ ਕਦੇ ਇਦਾਂ ਦਾ ਮੌਕਾ ਆ ਜਾਵੇ ਮਰੇ ਨਾ ਮੇਰੇ ਤੋਂ ਕੋਈ, ਭਰੋਸਾ ਹੈ ਗੁਰੂ ਦੇ ਬਚਨਾਂ ਤੇ। ਉਵੇਂ ਜਿਵੇਂ ਫਿਰ ਨੌਕਰੀ ਕਰਦਾ, ਇਹਦਾ ਪਤਾ ਲੱਗ ਗਿਆ, ਇਹ ਰਖਾਲੂ ਵਿੱਚ ਹੀ ਹੁੰਦੇ ਨੇ। ਇਹਦੇ ਨਾਲ ਦਾ ਇੱਕ ਬੰਦਾ, ਉਹ ਜਾ ਕੇ ਹਾਕਮ ਨੂੰ ਕਹਿੰਦਾ ਕੀ ਜਾਨ ਬਚਾਏਗਾ ਤੇਰੀ, ਇਹ ਤੁਹਾਡੀ ਰਕਸ਼ਾ ਕੀ ਕਰੇਗਾ, ਇੰਨੇ ਬੰਦੇ ਹੋਰ ਨੇ, ਇਹਨੂੰ ਨਾਲ ਨਾਲ ਰੱਖ ਦਿਓ। ਪਰ ਇਹ ਤੇ ਆਪ ਹੀ ਇਦਾਂ ਦਾ ਕਿ ਲੱਕੜ ਦੀ ਤਲਵਾਰ ਲਈ ਫਿਰਦਾ, ਤੁਹਾਨੂੰ ਮਰਵਾ ਦੇਗਾ। ਉਹ ਕਹਿੰਦਾ ਇਹ ਹੋ ਨਹੀਂ ਸਕਦਾ, ਉਹ ਚੁਗਲਖੋਰ ਬੰਦਾ ਸੀ, ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ, ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ, ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ, ਚੁਗਲਖੋਰ ਨਾ ਚੁਗਲੀਓ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਉਦਮ ਬਾਜ ਨਾ ਕੋਈ ਵੀ ਕੰਮ ਸਰਦਾ ਆਖਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਲੱਗੀ ਦਿਲਾਂ ਦੀ ਬੁੱਝਣੀ ਬੜੀ ਔਖੀ, ਲੱਗੀ ਦਿਲਾਂ ਦੀ ਬੁੱਝਣੀ ਬੜੀ ਔਖੀ, ਹੰਝੂ ਵਹਿੰਦਿਆਂ ਵਹਿੰਦਿਆਂ ਵਹਿ ਜਾਂਦੇ। ਉਹ ਸੰਗਤੇ ਦੁੱਖ ਵਿਛੋੜੇ ਦਾ ਬੁਰਾ ਹੁੰਦਾ ਹੈ, ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਵਿਛੋੜੇ ਦਾ ਦੁੱਖ ਬੁਰਾ ਹੈ, ਪਰ ਆਖਿਰਕਾਰ ਲੋਕ ਝੱਲ ਹੀ ਲੈਂਦੇ।
ਤੇ ਸੰਗਤੇ ਚੁਗਲਖੋਰ ਬੰਦੇ ਨੇ ਜਾ ਚੁਗਲੀ ਕੀਤੀ ਜਾ ਦੱਸਿਆ ਕਹਿੰਦੇ ਜੀ ਕੀ ਹਿਫਾਜ਼ਤ ਕਰੇਗਾ ਉਹ ਤੇ ਆਪ ਇਦਾਂ ਨਾ ਮੈਨੂੰ ਨੌਕਰੀ ਤੋਂ ਕੱਢ ਦਿਓ ਜਿਹਦੇ ਵਿੱਚ ਕੋਈ ਝੂਠ ਹੋਵੇ ਮੈਨੂੰ ਨੌਕਰੀ ਤੋਂ ਕੱਢ ਦਿਓ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਉਹ ਲੱਕੜ ਦੀ ਤਲਵਾਰ ਲਈ ਫਿਰਦਾ ਹੈ ਜਾਂ ਤੇ ਮੈਨੂੰ ਨੌਕਰੀ ਤੋਂ ਕੱਢ ਦਿਓ ਸਜ਼ਾ ਦਿਓ ਨਹੀਂ ਤੇ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਉਹਨੇ ਜਦੋਂ ਕਿਹਾ ਵੀ ਮੈਨੂੰ ਨੌਕਰੀ ਤੋਂ ਕੱਢ ਦਿਓ ਭਰੋਸਾ ਵੱਜ ਗਿਆ ਹਾਕਮ ਨੂੰ ਉਹ ਕਹਿੰਦਾ ਗੱਲ ਤੇ ਠੀਕ ਲੱਗਦੀ ਬੰਦਾ ਇੰਨੇ ਜੋਸ਼ ਨਾਲ ਕਹਿੰਦਾ ਹੈ ਭਰੋਸੇ ਨਾਲ ਕਹਿੰਦਾ ਮੈਨੂੰ ਨੌਕਰੀ ਤੋਂ ਭਾਵੇਂ ਕੱਢ ਦਿੱਤਾ ਜਾਏ ਪਰ ਉਹਦੀ ਤਲਵਾਰ ਲੱਕੜ ਦੀ ਹੈ ਕਹਿੰਦਾ ਜੇ ਸਿੱਧਾ ਹੀ ਬੁਲਾ ਲਿਆ ਨਾ ਵੀ ਤਲੋਕਿਆ ਲਿਆ ਤਲਵਾਰ ਵਿਖਾ ਫਿਰ ਉਹ ਗੁੱਸਾ ਵੀ ਕਰ ਸਕਦਾ ਹੋ ਸਕਦਾ ਅਸਲੀ ਹੋਵੇ ਇਹਨੇ ਸਾਰੀ ਸਭਾ ਸੱਦ ਲਈ ਇੱਕ ਦਿਨ ਵੈਸੇ ਹੀ ਕਹਿੰਦਾ ਮੈਂ ਚੈੱਕ ਕਰਨਾ ਵੀ ਕਿਹਦੀ ਤਲਵਾਰ ਤੇ ਕਿਹਦੀ ਮੋਹਰ ਲੱਗੀ ਹੈ ਆਖੋ ਸਤਨਾਮ ਗੱਜ ਕੇ ਆਖੋ ਸਤਨਾਮ ਗੁਰਮੁਖੋ ਕਹਿੰਦੇ ਵੇਖਾ ਤੇ ਸਹੀ ਵੀ ਕਿਹਦੀ ਤਲਵਾਰ ਤੇ ਕਿਹਦੀ ਮੋਹਰ ਲੱਗੀ ਹੈ ਕਿਹਦੇ ਕਿੱਥੋਂ ਤਲਵਾਰ ਬਣਾਈ ਹੈ ਕਿੰਨੀਆਂ ਤਿੱਖੀਆਂ ਤਲਵਾਰਾਂ ਨੇ ਚੈੱਕ ਤੇ ਕਰਾਓ ਜਰਾ ਪੂਰੀ ਕਚਹਿਰੀ ਲੱਗ ਗਈ ਸਾਰਿਆਂ ਨੂੰ ਸੱਦ ਲਿਆ ਜਦੋਂ ਕਹਿੰਦੇ ਅੰਦਰ ਆਇਆ ਤੇ ਦੱਸਿਆ ਵੀ ਤਲਵਾਰ ਚੈੱਕ ਕਰਨੀ ਹੈ ਅੰਦਰ ਹੀ ਪਤਾ ਲੱਗਾ ਕਿ ਹੁਣ ਉਹਨੂੰ ਪਤਾ ਸੀ ਵੀ ਤਲਵਾਰ ਤੇ ਲੱਕੜ ਦੀ ਕਹਿੰਦੇ ਕਰ ਦਿੱਤੀ ਕਿਸੇ ਨੇ ਚੁਗਲੀ ਭਰੀ ਸਭਾ ਹੈ ਕਿਆ ਬਣੇਗਾ ਗਜਨੀ ਦਾ ਆਇਆ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੇਖੋ ਗੁਰੂ ਦੀ ਵਡਿਆਈ ਆਖੋ ਸਤਨਾਮ ਵੇਖੋ ਗੁਰੂ ਦੀ ਵਡਿਆਈ ਅਰਦਾਸ ਕੀਤੀ ਕਹਿੰਦਾ ਸੱਚੇ ਪਾਤਸ਼ਾਹ ਸਭਾ ਅੱਜ ਸਭਾ ਹੀ ਉਦਣ ਸੀ ਜਿੱਦਣ ਦਰੋਪਤਾ ਆਈ ਸੀ ਉੱਥੇ ਦੁਰਯੋਧਨ ਦਾ ਦਰਬਾਰ ਸੀ ਇਹ ਹੱਕ ਸੱਚੇ ਪਾਤਸ਼ਾਹ ਉੱਥੇ ਕ੍ਰਿਸ਼ਨ ਜੀ ਨੇ ਰਕਸ਼ਾ ਕੀਤੀ ਸਾਡਾ ਤੇ ਰਾਮ ਕ੍ਰਿਸ਼ਨ ਸਭ ਤੂੰ ਹੀ ਹੈ ਉਹਨਾਂ ਦਾ ਕ੍ਰਿਸ਼ਨ ਹੋਣਾ ਸਾਡੀ ਤੇ ਸਾਡੇ ਤੁਹਾਡੇ ਤੇ ਸ਼ਰਧਾ ਹੈ ਕਿਰਪਾ ਕਰੋ ਗੁਰ ਅਰਜਨ ਪ੍ਰਤੱਖ ਹਰ ਆਖਿਆ ਕਹਿੰਦੇ ਭੱਟਾ ਨੇ ਸਤ ਪ੍ਰਤੱਖ ਹੋ ਤੁਸੀਂ ਹਰ ਹਰੀ ਦਾ ਰੂਪ ਹੋ ਤੁਹਾਡੇ ਬਿਨਾਂ ਇਹ ਹੁਣ ਕੌਣ ਕਾਰਜ ਕਿਰਪਾ ਕਰੇਗਾ ਤੁਹਾਡਾ ਬਚਨ ਮੰਨਿਆ ਹੈ ਹੁਣ ਕਿਰਪਾ ਕਰੋ ਮਿਹਰ ਕਰ ਦਿਓ ਸੇਵਕ ਦੀ ਲਾਜ ਰੱਖੋ ਅੱਧੀ ਅੱਧੀ ਬੋਲੋ ਤਾਰਨਾ ਜਿਵੇਂ ਰੱਖੀ ਸੀ ਦਰੋਪਤਾਂ ਦੀ ਲੱਜਿਆ ਉਵੇਂ ਜਿਵੇਂ ਗੱਜ ਕੇ ਉਵੇਂ ਜਿਵੇਂ
ਮੇਰੀ
ਰੱਖ ਲੈ ਸੱਚੇ ਪਾਤਸ਼ਾਹ ਗੱਜ ਕੇ ਮੇਰੇ ਤੋਂ ਬਾਅਦ ਸਿੰਘ ਬੋਲਣ ਫਿਰ ਭੈਣਾਂ ਹੀ ਬੋਲਣ ਗੱਜ ਕੇ ਅੱਧੀ ਅੱਧੀ ਬੋਲੋ
ਜਿਵੇਂ ਰੱਖੀ ਸੀ ਦਰੋਪਤਾਂ ਦੀ ਲੱਜਿਆ
ਗੱਜ ਕੇ ਪੈਣੋ
ਜਿਵੇਂ ਰੱਖੀ ਸੀ ਦਰੋ ਤਾਲੀ ਲੱਜਿਆ
ਮਿਹਰ ਕਰੋ ਸੱਚੇ ਪਾਤਸ਼ਾਹ ਕੋਈ ਸਹਾਰਾ ਨਹੀਂ ਤੁਹਾਡੇ ਬਿਨਾ ਲਾਜ ਰੱਖੋ ਕਿਰਪਾ ਕਰੋ ਵਾਰੀ ਵਾਰੀ ਸਿੱਧ ਸਭ ਦੀਆਂ ਤਲਵਾਰਾਂ ਚੈੱਕ ਹੋ ਰਹੀਆਂ ਵਿਖਾ ਬਈ ਤਲਵਾਰ ਕਿਹਦੀ ਮੋਹਰ ਲੱਗੀ, ਫਲਾਣੇ ਕਾਰੀਗਰ ਨੇ ਬਣਾਈ, ਤੇਰੇ ਕੋਲ ਫਲਾਣੇ ਕਾਰੀਗਰ ਦੀ ਮੋਹਰ, ਤੇਰੇ ਕੋਲ ਫਲਾਣੇ। ਚੱਲਦਿਆਂ ਚੱਲਦਿਆਂ ਵਾਰੀ ਇਹਦੀ ਆ ਗਈ, ਅੱਖਾਂ ਬੰਦ ਮਹਾਰਾਜ ਦੇ ਚਰਨਾਂ ਦਾ ਧਿਆਨ, ਚਰਨਾਂ ਦਾ ਧਿਆਨ ਮਹਾਰਾਜ ਕਿਰਪਾ ਕਰੋ ਭਾਈ ਤਲੋਕਾ। ਵੇਖੋ ਸੇਵਕ ਕੀ ਓੜਕ ਨਿਭੀ ਪ੍ਰੀਤ, ਸੇਵਕ ਨਿਭਾਉਣ ਵਾਲਾ ਹੋਵੇ ਗੁਰੂ ਵੀ ਨਿਭਾਉਂਦਾ ਹੈ। ਇੱਕ ਵਾਰੀ ਯਾਦ ਕਰੇ ਸਤਿਗੁਰੂ ਕਰੋੜਾਂ ਵਾਰੀ ਯਾਦ ਕਰਦੇ ਨੇ, ਉਹ ਤੇ ਬਹੁਤ ਕਰਦੇ ਨੇ ਪ੍ਰੇਮ, ਥੋੜਾ ਜਿਹਾ ਕਰੇ ਕੋਈ। ਇਹਨੇ ਅੱਖਾਂ ਬੰਦ ਕੀਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਲਾਜ ਰੱਖਿਓ। ਉਹ ਜਦੋਂ ਪੁੱਛਦੇ ਆ ਤੇਰੇ ਕੋਲ ਵਿਖਾ ਬਈ ਤਲਵਾਰ ਮੋਹਰ ਕਿਹਦੀ ਹੈ ਫਲਾਣੇ ਦੀ, ਮੋਹਰ ਕਿਹਦੀ ਹੈ ਫਲਾਣੇ ਦੀ, ਜਦੋਂ ਇਹਦੀ ਵਾਰੀ ਆਈ, ਹਾਂ ਬਈ ਦੱਸ ਤੇਰੀ ਤਲਵਾਰ ਤੇ ਮੋਹਰ ਕਿਹਦੀ ਹੈ, ਕਹਿੰਦਾ ਗੁਰੂ ਨਾਨਕ ਦੀ। ਤੇਰੀ ਤਲਵਾਰ ਤੇ ਮੋਹਰ ਕਿਹਦੀ ਹੈ, ਕਹਿੰਦਾ ਕਿਸੇ ਮਿਸਤਰੀ ਦੀ ਨਹੀਂ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਦੀ ਤਲਵਾਰ ਵਿਖਾ, ਜਰਾ ਮੋਹਰ ਵਿਖਾ, ਤਲਵਾਰ ਵਿਖਾ, ਵੀ ਤੇਰਾ ਗੁਰੂ ਨਾਨਕ ਕਾਰੀਗਰ ਕਿੱਦਾਂ ਦੀ ਤਲਵਾਰ ਬਣਾਉਂਦਾ। ਬਸ ਕਹਿਤਾ, ਅਰਦਾਸ ਕਰਕੇ ਭਰੋਸਾ ਰੱਖ ਕੇ ਮਿਆਨ ਚੋਂ ਜਦੋਂ ਜ਼ੋਰ ਨਾਲ ਤਲਵਾਰ ਕੱਢੀ, ਜਦੋਂ ਤਲਵਾਰ ਬਾਹਰ ਨਿਕਲੀ ਐਦਾਂ ਲਸ਼ਕਾਰਾ ਪਿਆ ਜਿਵੇਂ ਬਿਜਲੀ ਲਿਸ਼ਕਦੀ। ਐਦਾਂ ਇੱਕ ਲਸ਼ਕਾਰਾ ਪੈ ਗਿਆ। ਉਹ ਕਹਿੰਦੇ ਆ ਜਦੋਂ ਨੇੜੇ ਹੋ ਕੇ ਵੇਖਿਆ, ਤਲਵਾਰਾਂ ਬੜੀਆਂ ਵੇਖੀਆਂ, ਅੱਜ ਤੱਕ ਇੱਦਾਂ ਦੀ ਬਣੀ ਨਹੀਂ ਵੇਖੀ। ਬਨਾਵਟੀ ਫੁੱਲ ਬੰਦੇ ਬਣਾਉਂਦੇ, ਅਸਲੀ ਦਾ ਮੁਕਾਬਲਾ ਤੇ ਨਹੀਂ ਨਾ ਕਰ ਸਕਦੇ, ਅਸਲੀ ਦਾ ਮੁਕਾਬਲਾ ਨਹੀਂ ਕਰ ਸਕਦੇ। ਗੁਰਮੁਖੋ ਮਿਸਤਰੀਆਂ ਕਾਰੀਗਰਾਂ ਦੀਆਂ ਬਣਾਈਆਂ ਤਲਵਾਰਾਂ ਠੀਕ ਹੈ ਬਣਾਈਆਂ, ਪਰ ਉਹ ਅੱਜ ਗੁਰੂ ਨਾਨਕ ਦੀ ਬਣਾਈ ਤਲਵਾਰ ਕੁਦਰਤੀ ਬਣੀ ਹੋਈ ਆਈ, ਜਿਵੇਂ ਇੱਕਦਮ ਤਾਰਾ ਰਾਣੀ ਦੀ ਲਾਜ ਰੱਖਣ ਲਈ ਖੜਾਮ ਆ ਗਈ ਸੀ ਨਾ, ਖੜਾਮ ਲਾਜ ਰੱਖੀ ਪਰਮੇਸ਼ਰ ਨੇ, ਜੋੜੀ ਜੁੜੀ ਖੜਾਓ ਪ੍ਰਾਣੀ, ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪ੍ਰਾਣੀ, ਉਵੇਂ ਜਿਵੇਂ ਇੱਕਦਮ ਜਦੋਂ ਤਲਵਾਰ ਨਿਕਲੀ ਸਾਰੇ ਹੈਰਾਨ ਹੋ ਗਏ, ਹੈਰਾਨ ਹੋ ਗਏ ਜਿਹਨੇ ਚੁਗਲੀ ਕੀਤੀ ਸੀ, ਕਹਿੰਦਾ ਉਹ ਤਲਵਾਰ ਲੱਕੜ ਦੀ ਸੀ, ਐਡੀ ਛੇਤੀ ਕਿਵੇਂ ਬਣ ਗਈ, ਕਹਿੰਦੇ ਤੂੰ ਵੀ ਝੂਠ ਨਹੀਂ ਬੋਲਦਾ ਹੈ ਲੱਕੜ ਦੀ ਹੋਈ ਸੀ, ਕਹਿੰਦੇ ਉਹ ਤੂੰ ਲੱਕੜ ਦੀ ਤਲਵਾਰ ਪਾ ਕੇ ਆਇਆ ਸੈ ਤੇ ਇਹ ਕਿਵੇਂ ਹੋ ਗਿਆ, ਕਹਿੰਦਾ ਤੁਸੀਂ ਕਹਿੰਦੇ ਸੋ ਵੀ ਕੀ ਤੂੰ ਗੁਰੂ ਨਾਨਕ ਦਾ ਸਿੱਖ ਬਣ ਕੇ ਆ ਗਿਆ, ਕਿੱਧਰ ਤੁਰ ਪਿਆ। ਇਹ ਉਹੀ ਨੇ ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰਨ ਵਾਲੇ ਧੰਨ ਗੁਰੂ ਅਰਜਨ ਦੇਵ ਜੀ, ਬੈਠੇ ਅੰਮ੍ਰਿਤਸਰ ਨੇ ਕਾਜ ਇੱਥੇ ਸਵਾਰਦੇ ਨੇ। ਜੇ ਸਿੱਖ ਬਣੇ ਤੇ ਸਤਿਗੁਰੂ ਵੀ ਬਣਨ ਨੂੰ ਤਿਆਰ ਨੇ, ਪਰ ਅਸੀਂ ਨਹੀਂ ਬਣਦੇ, ਹਮੇਸ਼ਾ ਸਾਡੀ ਸ਼ਰਧਾ ਚ ਦੇਰੀ ਰਹਿ ਜਾਂਦੀ ਹੈ, ਕਿਤੇ ਨਾ ਕਿਤੇ ਘਾਟ ਰਹਿ ਜਾਂਦੀ ਹੈ। ਭਾਂਡਾ ਬਣਾਈਏ, ਵੇਖੋ ਸੰਗਤੇ ਉਹ ਜਿੱਡਾ ਕੁ ਭਾਂਡਾ ਉਨਾ ਕੁ ਭਰੇਗਾ, ਭਾਂਡੀ ਨੀ ਛੁੱਟ ਛੁੱਟ ਚੁੱਕੀ ਫਿਰਨੇ, ਸ਼ਰਧਾ ਹੀ ਨਹੀਂ ਬਣਦੀ, ਸ਼ੰਕੇ ਸ਼ੰਕੇ ਹਰ ਗੱਲ ਤੇ, ਕਿੰਤੂ ਪਰੰਤੂ ਸ਼ੰਕਾਵਾਦੀਆਂ ਦੀ ਦੁਨੀਆਂ ਵੱਖਰੀ ਹੈ, ਬੜੀ ਭੈੜੀ ਦੁਨੀਆ, ਉਧਰ ਪੈਰ ਪਾਉਣ ਨੂੰ ਜੀ ਨਹੀਂ ਕਰਦਾ ਸ਼ੰਕਾਵਾਦੀ ਬੰਦੇ ਕੋਲ, ਤੇ 10 ਮਿੰਟ ਬਹਿ ਜਾਓ ਮਨ ਦੁਖੀ ਕਰ ਦਿੰਦਾ, 24 ਘੰਟੇ ਅਸ਼ਾਂਤ ਰਹੇਗਾ ਜੇ ਸ਼ੰਕਾਵਾਦੀ ਕੋਲ ਬਹਿ ਜਾਓ, ਹਰ ਗੱਲ ਤੇ ਕਿੰਤੂ ਕਰੇਗਾ ਆਹ ਕਿਉਂ ਆਹ ਕਿਉਂ ਆਹ ਕਿਉਂ, ਸ਼ਰਧਾਵਾਨ ਕੋਲ ਬਹਿ ਜਾਓ 10 ਮਿੰਟ ਬਹਿ ਜਾਓ 24 ਘੰਟੇ, ਬਸ ਆਨੰਦ ਹੀ ਰਹੇਗਾ ਭਾਵਨਾ ਵਾਲੇ। ਕਹਿੰਦੇ ਨੇ ਧਿਆਨ ਦੇਣਾ ਜਰਾ, ਹਨੂਮਾਨ ਨੂੰ ਪੁੱਛਿਆ, ਹਨੂਮਾਨ ਨੂੰ ਸੀਤਾ ਨੇ ਦਿੱਤਾ ਹਾਰ, ਮਾਤਾ ਸੀਤਾ ਨੇ ਲੈ ਹਨੂਮਾਨ, ਹਨੂਮਾਨ ਨਾ ਇੱਕ ਇੱਕ ਮਣਕਾ ਤੋੜੀ ਜਾਏ ਪੱਥਰ ਨਾਲ, ਮੋਤੀਆਂ ਦੀ ਮਾਲਾ ਤੇ ਮਣਕੇ ਤੋੜੇ, ਕਹਿੰਦੇ ਐ ਹਨੂਮਾਨ ਭਵਿਸ਼ਨ ਕਹਿੰਦਾ, ਉਹ ਤੂੰ ਮਾਲਾ ਕਿਉਂ ਤੋੜੀ ਜਾਂਦਾ ਹੈ, ਇੱਕ ਇੱਕ ਮਣਕਾ ਤੋੜੀ ਜਾਂਦਾ, ਕਹਿੰਦੇ ਇੱਡੀ ਮਹਿੰਗੀ ਮਾਲਾ ਇੰਨੀ ਕੀਮਤੀ ਮਾਲਾ, ਕਹਿੰਦਾ ਮੈਂ ਇਹਦੇ ਚੋਂ ਲੱਭਣਾ ਕੁਛ, ਅਖੇ ਕੀ ਮੈਂ ਵੇਖਣਾ ਇਹ ਆ ਵੀ ਜੇ ਤਿੰਨਾਂ ਚ ਮੇਰਾ ਰਾਮ ਬੈਠਾ ਫਿਰ ਤੇ ਕੀਮਤੀ ਹੈ, ਜੇ ਰਾਮ ਵਿੱਚ ਨਹੀਂ ਦਿਸਦਾ ਫਿਰ ਇਹਨਾਂ ਦੀ ਕੀ ਕੀਮਤ ਹੈ ਮੇਰੀਆਂ ਨਜ਼ਰਾਂ, ਕਹਿੰਦੇ ਗੱਲਾਂ ਤੇ ਕਰਨਾ ਹੈ, ਮਾਲਾ ਚ ਰੱਬ ਰਾਮ ਲੱਭਣਾ ਤੇਰੇ ਅੰਦਰ ਹੈ, ਕਹਿੰਦੇ ਹੈ ਤੇ ਤਾਂ ਹੀ ਤੁਰਿਆ ਫਿਰਦਾ, ਅਸੀਂ ਕਿਵੇਂ ਮੰਨੀਏ? ਐਦਾਂ ਨਾ ਛਾਤੀ ਹੱਥ ਪਾੜ ਕੇ ਹਿਰਦਾ ਪਾੜ ਕੇ ਵਿਖਾਤਾ, ਅੰਦਰ ਬੈਠਾ ਹੋਇਆ ਸੱਚਮੁੱਚ। ਇਹ ਰਾਮ ਰਮਾਇਣ ਕਥਾ ਚ ਆਉਂਦਾ ਹੈ ਵੀ ਰਾਮ ਵਿਖਾਤਾ, ਤੇ ਕਿਸੇ ਨੇ ਆਖਿਆ ਚੰਦਰਮਾ ਦਾਗੀ, ਓਏ ਗੌਤਮ ਰਿਸ਼ੀ ਨੇ ਪਰਨਾ ਮਾਰਿਆ, ਮੁਰਗਾ ਬਣ ਕੇ ਆ ਗਿਆ ਸੀ ਧੋਖਾ ਕਰਨ ਲਈ, ਇੰਦਰ ਆਇਆ ਸੀ ਉਹਦੇ ਘਰ, ਸੰਨ ਲਾ ਲਈ ਆ ਕੇ ਧੋਖਾ ਕੀਤਾ, ਉਹਦੀ ਘਰਵਾਲੀ ਦਾ ਜਤ ਸਤ ਭੰਗ ਕਰਨ ਲਈ ਆਇਆ, ਪਰ ਚੰਦਰਮਾ ਜਿਹੜਾ ਸੀ ਉਹ ਕਹਿੰਦੇ ਬਾਗ ਦੇਣ ਆ ਗਿਆ ਸੀ। ਇੱਦਾਂ ਦੀ ਕਥਾ ਆਉਂਦੀ ਹੈ। ਜਦੋਂ ਕਹਿੰਦੇ ਉਹਨੂੰ ਜਦੋਂ ਭੱਜਣ ਲੱਗਿਆ ਸ਼ਰਾਪ ਤੇ ਇੰਦਰ ਨੂੰ ਵੀ ਮਿਲਿਆ, ਇੰਦਰ ਨੂੰ ਵੀ ਸ਼ਰਾਪ ਦੇ ਦਿੱਤਾ ਗੌਤਮ ਰਿਸ਼ੀ ਨੇ, ਤੇ ਚੰਦਰਮਾ ਨੂੰ ਆਖਿਆ ਤੂੰ ਧੋਖਾ ਕੀਤਾ ਚੰਦਰਮਾ ਨੂੰ, ਉਹ ਦਾਗੀ ਹੋ ਗਿਆ ਕਹਿੰਦੇ ਚੰਦਰਮਾ, ਤੇ ਮੁਰਗਾ ਮੁਰਗੇ ਨੂੰ ਕਹਿਤਾ ਕਹਿੰਦੇ ਤੇਰੇ ਤੇ ਲੋਕ ਭਰੋਸਾ ਕਰਦੇ ਸੀ, ਵਾਂਗ ਦਿੰਦਾ ਸੀ ਅੰਮ੍ਰਿਤ ਵੇਲੇ, ਪਹਿਲਾਂ ਹੀ ਵਾਂਗ ਦੇ ਦਿੱਤੀ, ਮੈਂ ਨਹਾਉਣ ਚਲਿਆ ਗਿਆ, ਘਰ ਸੁੰਨਾ ਹੋ ਗਿਆ, ਲੈ ਤੇਰੀ ਵਾਂਗ ਤੇ ਲੋਕ ਭਰੋਸਾ ਨਹੀਂ ਹੁਣ ਤੋਂ ਕਰਨ। ਇਹ ਮੁਰਗੇ ਨੂੰ ਕਹਿਤਾ, ਉਹਦੀ ਵਾਂਗ ਨੂੰ ਸ਼ਰਾਪ ਦੇ ਦਿੱਤਾ ਵੀ ਤੇਰੇ ਤੇ ਹੁਣ ਲੋਕ ਭਰੋਸਾ ਨਹੀਂ ਕਰਨਗੇ। ਚੰਦਰਮਾ ਵੇ ਤੂੰ ਦਾਗੀ ਹੋ ਗਿਆ, ਇਹ ਸੁਣਿਆ ਵੀ ਲੋਕਾਂ ਨੂੰ ਦਾਗ, ਲੋਕ ਕਹਿੰਦੇ ਨੇ ਉਹਨੂੰ ਦਾਗ ਸ਼ਰਾਪ ਦਿੱਤਾ ਹੈ। ਇਹ ਹਿੰਦੂ ਮਿਥਿਹਾਸ ਵਿੱਚ ਆਉਂਦੀ ਗੱਲ, ਤੇ ਗੁਰਮੁਖੋ ਕਹਿੰਦੇ ਨੇ ਜਦੋਂ ਉਹਨੂੰ ਆਖਿਆ ਵੀ ਚੰਦਰਮਾ ਦਾਗੀ ਹੋ ਗਿਆ ਤਾਂ ਦਾਗ ਲੱਗਿਆ, ਕਿਸੇ ਨੇ ਆਖਿਆ ਇਸ ਕਾਰਨ ਦਾਗ ਲੱਗਿਆ, ਕਿਸੇ ਨੇ ਆਖਿਆ ਇਸ ਕਾਰਨ ਦਾਗ ਲੱਗਿਆ, ਪਰ ਹਨੂੰਮਾਨ ਨੂੰ ਪੁੱਛਿਆ ਕਹਿੰਦੇ ਤੂੰ ਦੱਸ ਵੀ ਚੰਦਰਮਾ ਦਾਗੀ ਕਿਉਂ ਹੈ? ਉਹ ਕਹਿੰਦਾ ਪਤਾ ਕਿਉਂ ਦਾਗੀ ਹੈ, ਰਾਮ ਨੇ ਨਾ ਜਿਹੜੇ ਸਾਂਵਲੇ ਰੰਗ ਦੇ ਨੇ, ਤੇ ਜਿਵੇਂ ਮੈਂ ਰਾਮ ਨੂੰ ਆਪਣੇ ਹਿਰਦੇ ਚ ਭਾਇਆ ਹੈ, ਇਹ ਚੰਦਰਮਾ ਵੀ ਉਹਨਾਂ ਦਾ ਪ੍ਰੇਮੀ ਹੈ, ਕਹਿੰਦੇ ਰਾਮ ਨੂੰ ਹਿਰਦੇ ਚ ਭਾਇਆ ਹੈ, ਇਹ ਦਾਗ ਨਹੀਂ ਮੇਰਾ ਰਾਮ ਹੀ ਬੈਠਾ। ਜਰਾ ਧਿਆਨ ਦੇਣਾ, ਦੁਨੀਆਂ ਨੂੰ ਉਹ ਦਾਗ ਦਿਸਦਾ ਹੈ, ਪਰ ਹਨੂੰਮਾਨ ਨੂੰ ਉਹ ਦਾਗ ਵੀ ਰਾਮ ਦਿਸਦਾ। ਸ਼ਰਧਾਵਾਨ ਦੀ ਗੱਲ, ਪਿਆਰ ਵਾਲਾ ਜਿਹੜਾ ਉਹਦੇ ਲਈ ਤੇ ਹਰ ਪਾਸੇ ਆਪਣਾ ਪਿਆਰਾ ਦਿਸਦਾ, ਉਹਨੂੰ ਦੂਸਰਾ ਨਹੀਂ ਕੋਈ ਨਜ਼ਰ ਆਉਂਦਾ, ਉਹਨੂੰ ਮਾੜੇ ਥਾਵਾਂ ਤੋਂ ਵੀ ਉਹ ਹਮੇਸ਼ਾ ਪੋਜੀਟਿਵ ਸੋਚਦਾ ਹੈ, ਚੰਗਾ ਸੋਚਦਾ ਹੈ, ਉਹ ਮਾੜਾ ਸੋਚਦਾ ਹੀ ਨਹੀਂ। ਜਿਹੜਾ ਬੰਦੇ ਦੀ ਨੈਗੇਟਿਵ ਸੋਚ ਹੈ, ਹਮੇਸ਼ਾ ਭੈੜਾ ਹੀ ਸੋਚਦਾ ਹੈ, ਉਹ ਤੇ ਰੱਬ 'ਚ ਵੀ ਨੁਕਸ ਕੱਢ ਦੇਗਾ, ਉਹ ਤੇ ਸੰਗਤ ਵਿੱਚ ਬੈਠਾ ਗਲਤੀਆਂ ਹੀ ਫੜੀ ਜਾਏਗਾ, ਕਾਪੀ ਭਰ ਕੇ ਲੈ ਜਾਏਗਾ ਜੋ 100 ਗਲਤੀ ਹੋਈ, ਉੱਥੇ ਆਹ ਵੀ ਗਲਤ ਸੀ, ਆਹ ਵੀ ਗਲਤ ਸੀ, ਆਹ ਵੀ ਗਲਤ ਸੀ। ਜਿਹੜਾ ਗੁਣ ਵੇਖਣ ਆਇਆ ਹੈ ਉਹ ਗੁਣਵਾਨ ਬਣ ਕੇ ਜਾਏਗਾ, ਗੁਣ ਲੱਭੇਗਾ, ਆਹ ਵੀ ਗੁਣ ਹੈ, ਆਹ ਵੀ ਚੰਗਾ, ਆਹ ਵੀ ਚੰਗਾ। ਤੇ ਸਾਡੀ ਹਮੇਸ਼ਾ ਜਿਹੜੀ ਸੋਚ ਹੈ, ਔਗਣ ਵੇਖਣ ਵਾਲੀ ਬਿਰਤੀ ਸਾਡੀ ਜ਼ਿਆਦਾ ਹੈ, ਅਸੀਂ ਗੁਣ ਘੱਟ ਵੇਖਦੇ ਹਾਂ, ਔਗਣ ਬਹੁਤੇ ਵੇਖਦੇ ਹਾਂ। ਸ਼ਰਧਾਵਾਨ ਹੋਵੇ, ਜਿੱਦਾਂ ਦੀ ਭਾਵਨਾ ਲੈ ਕੇ ਆਵਾਂਗੇ ਉਦਾਂ ਦਾ ਫਲ ਸਾਡੀ ਝੋਲੀ 'ਚ ਪੈ ਜਾਣਾ। ਇਸ ਕਰਕੇ ਸੰਗਤੇ ਸ਼ਰਧਾ ਵਾਲਿਆਂ ਦੇ ਵੇੜੇ ਪਾਰ ਹੁੰਦੇ ਆ। ਸ਼ਰਧਾ ਸੀ ਭਾਈ ਤਲੋਕੇ ਦੀ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਰਪਾ ਨਾਲ ਐਸੇ ਭਾਗ ਲੱਗੇ, ਐਸੀ ਕਿਰਪਾ ਹੋਈ, ਉਸ ਅਰਦਾਸ ਕਰਕੇ ਜਦੋਂ ਤਲਵਾਰ ਖਿੱਚੀ ਤੇ ਸੱਚਮੁੱਚ ਐਸੀ ਤਲਵਾਰ ਆ ਗਈ ਜਿਹੋ ਜੀ ਵੇਖੀ ਹੋਈ ਨਹੀਂ ਸੀ ਕਿਸੇ ਨੇ। ਆਓ ਮਹਾਰਾਜ ਸਾਹਿਬ ਜੀ ਇੱਦਾਂ ਆਪਣੇ ਪਿਆਰਿਆਂ ਦੀ ਲਾਜ ਰੱਖਦੇ ਆ, ਹਰ ਜੁਗ ਜੁਗ ਭਗਤ ਉਪਾਇਆ, ਐਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਾਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਆਓ ਮੈਂ ਹੁਣ ਬੇਨਤੀ ਕਰਾਂ ਅਗਲੀ ਸੰਗਰਾਂਦ ਲਈ। ਅਗਲੀ ਸੰਗਰਾਂਦ ਹੈ ਜਿਹੜੀ 14 ਮਾਰਚ ਦੀ ਆਏ, ਅਪ੍ਰੈਲ ਦੀ ਆਏ। ਹੁਣ ਇੱਥੇ ਮੇਰੀ ਬੇਨਤੀ ਵੱਲ ਧਿਆਨ ਦੇਣਾ, ਪੂਰੀ ਇਕਾਗਰਤਾ ਬਣਾਈ ਰੱਖਿਓ, ਪੂਰੀ ਇਕਾਗਰਤਾ। ਬਸ ਆਪ ਜੀ ਨੇ 5 ਮਿੰਟ ਬਹਿਣਾ, ਧਿਆਨ ਦੇਣਾ ਜਰਾ। ਅਗਲੀ ਸੰਗਰਾਂਦ ਆਏਗੀ 14 ਮਾਰਚ ਦੀ, ਅਪ੍ਰੈਲ ਦੀ, ਖਿਮਾ ਕਰਿਓ, 14 ਅਪ੍ਰੈਲ ਦੀ, ਤੇ 15 ਅਪ੍ਰੈਲ ਨੂੰ ਇਸੇ ਜਗ੍ਹਾ 51 ਗਰੀਬ ਬੱਚੀਆਂ ਦੀ, ਆਰਥਿਕ ਪੱਖ ਤੋਂ ਜਿਹੜੇ ਪਰਿਵਾਰ ਕਮਜ਼ੋਰ ਨੇ ਉਹਨਾਂ ਦੀ ਛਾਤੀਆਂ ਕੀਤੀਆਂ ਜਾਣਗੀਆਂ। ਇਹ ਜਿਹੜਾ ਉਹ ਵੀ ਆਨੰਦ ਹੈ ਵੇਖਣ ਵਾਲਾ ਹੁੰਦਾ ਬੱਚੀਆਂ ਦੀ ਛਾਤੀਆਂ ਦਾ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਅਗਲੀ ਸੰਗਰਾਂਦ ਤੇ ਇਹ ਸੋਚ ਕੇ ਆਇਓ ਵੀ ਅਸੀਂ ਉੱਥੇ ਰਾਤ ਰਹਿਣਾ ਹੈ, ਅਗਲੀ ਸੰਗਰਾਂਦ ਰਾਤ ਰਹਿ ਜਾਇਓ। ਜਿਹੜੇ ਦੂਰੋਂ ਆਓਗੇ ਤੇ ਜਿਹੜੇ ਨੇੜਿਓਂ ਆਉਣਗੇ, ਨੇੜੇ ਦੇ ਹੋਣਗੇ ਜਿਹੜੇ, ਉਹਨਾਂ ਨੂੰ ਕੋਈ ਮੁਸ਼ਕਲ ਨਹੀਂ, ਉਹ ਰਾਤ ਨੂੰ ਵਾਪਸ ਵੀ ਜਾ ਸਕਦੇ ਨੇ, ਸਵੇਰੇ ਫੇਰ ਆ ਸਕਦੇ ਨੇ। ਇਹ ਧਿਆਨ ਰੱਖਿਓ, ਉਸ ਦਿਨ 15 ਨੂੰ 2 ਕਾਰਜ ਹੋਣੇ ਨੇ, ਇੱਕ ਤੇ ਬੱਚੀਆਂ ਦੀ ਸ਼ਾਦੀ ਕੀਤੀ ਜਾਣੀ 15 ਅਪ੍ਰੈਲ ਨੂੰ ਤੇ 15 ਦੀ ਸ਼ਾਮ ਨੂੰ ਇੱਕ ਇੰਟਰਨੈਸ਼ਨਲ ਪੱਧਰ ਤੇ ਸਾਰੇ ਪੰਜਾਬ ਤੋਂ ਹੋਰ ਵੀ ਥਾਵਾਂ ਤੋਂ ਟੀਮਾਂ ਆਉਣੀਆਂ ਨੇ ਗੱਤਕਾ ਕੰਪੀਟੀਸ਼ਨ ਹੋਣਾ ਗੱਤਕਾ ਮੁਕਾਬਲਾ ਜੋ ਕਿ ਸਾਡੀ ਰਵਾਇਤੀ ਖੇਡ ਹੈ ਗੁਰੂ ਸਾਹਿਬ ਜੀ ਨੇ ਚਲਾਈ ਹੈ ਪਰੰਪਰਾ ਖਾਲਸੇ ਦੀ ਖੇਡ ਤੇ ਗੱਤਕਾ ਹੀ ਹੈ ਭਾਵੇਂ ਹੁਣ ਭੂਤ ਕ੍ਰਿਕਟ ਦਾ ਸਵਾਰ ਹੋਇਆ ਲੋਕਾਂ ਤੇ ਦੀਵਾਨ ਚ ਨਹੀਂ ਕੀ ਆਉਂਦੇ ਅੱਜ ਤੇ ਮੈਚ ਲੱਗਣਾ ਹੈ ਮੈਨੂੰ ਵੀ ਫਿਕਰ ਪੈ ਜਾਂਦਾ ਵੀ ਅੱਜ ਮੈਚ ਹੀ ਨਾ ਹੋਵੇ ਕਿਤੇ ਦੀਵਾਨ ਅੱਜ ਲਾਸਟ ਹੈ ਏਦਾਂ ਮੈਂ ਵੀ ਕਈ ਵਾਰੀ ਸੋਚਣਾ ਵੀ ਮੈਚ ਤੇ ਨਹੀਂ ਕਿਤੇ ਅੱਜ ਵੀ ਸੰਗਤ ਘੱਟ ਆਏਗੀ ਪਰ ਚਲੋ ਇੰਨੀ ਕਿਰਪਾ ਮਹਾਰਾਜ ਦੀ ਬਖਸ਼ਿਸ਼ ਨਾਲ ਆ ਹੀ ਜਾਂਦੇ ਨੇ ਪਰ ਕਈਆਂ ਤੇ ਬੜਾ ਭੂਤ ਸਵਾਰ ਹੈ ਨਸ਼ਾ ਹੈ ਇੱਕ ਨਸ਼ਾ ਜਿਵੇਂ ਨਸ਼ਾ ਨਸ਼ਈ ਨਸ਼ੇ ਬਿਨਾਂ ਨਹੀਂ ਅਮਲੀ ਬਚ ਸਕਦੇ ਕਈਆਂ ਨੂੰ ਇੰਨਾ ਇੰਨਾ ਇਹਦੇ ਵਿੱਚੋਂ ਰਸ ਆਉਂਦਾ ਹੈ ਪਰ ਭੁੱਲ ਗਈਆਂ ਖੇਡਾਂ ਸਭੇ ਜਦੋਂ ਦੀ ਇਹ ਖੇਡ ਲੱਭੀ ਕਿਹੜੀ ਖੇਡ ਅੰਦਰ ਦੀ ਖੇਡ ਭੁੱਲ ਗਈਆਂ ਖੇਡਾਂ ਸਭੇ ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹੈਰਾਨ ਇਹ ਸਮਝ ਨਹੀਂ ਆਉਂਦੀ ਜਦੋਂ ਕਹਿੰਦੇ ਅੰਦਰਲੀ ਖੇਡ ਖੇਡੇਗਾ ਨਾ ਫਿਰ ਹੈਰਾਨੀ ਹੋਏਗੀ ਭੁੱਲ ਗਈਆਂ ਖੇਡਾਂ ਸਭੇ ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹੈਰਾਨ ਇਹ ਸਮਝ ਨਹੀਂ ਆਉਂਦੀ ਤੇਰੇ ਜਏ ਗੁਰੂ ਬੇਪਰਵਾਹ ਸ਼ਹਿਨਸ਼ਾਹ ਤਾਈ ਮੇਰੇ ਦਿਲ ਜਿਹੀ ਤੰਗ ਜਗ੍ਹਾ ਕਿਵੇਂ ਪਾਉਂਦੀ ਕਹਿੰਦੇ ਜਦੋਂ ਅੰਦਰਲੀ ਖੇਡ ਖੇਡੇਗਾ ਨਾ ਅਸਲੀ ਰਸ ਤੇ ਫੇਰ ਆਉਣਾ ਤੇ ਇਹ ਗੱਤਕਾ ਜਿਹੜਾ ਗੱਤਕਾ ਇਹਨਾਂ ਜਿਹੜਾ ਗੁਰਮੁਖੋ ਇਹ ਸਾਡੀ ਖੇਡ ਹੈ ਗੱਤਕਾ ਜਿਹੜਾ ਸਿੰਘ ਸਿੱਖਿਆ ਹੋਵੇ ਉਹ ਆਪਣੀ ਰੱਖਿਆ ਕਰ ਸਕਦਾ ਇਸ ਕਰਕੇ ਗੱਤਕਾ ਕੰਪੀਟੀਸ਼ਨ ਗੱਤਕਾ ਮੁਕਾਬਲਾ ਹੋਏਗਾ ਆਨੰਦ ਕਾਰਜਾਂ ਦਾ ਟਾਈਮ ਹੈ 11 ਵਜੇ ਵਿਆਹ ਹੋਣੇ ਨੇ ਜਿਹੜੇ ਉਹ ਸਮਾਪਤੀ ਕਰਦਿਆਂ ਕਰਦਿਆਂ 2 ਵਜ ਜਾਣਗੇ ਰਾਤ ਦਾ ਦੀਵਾਨ ਤੇ ਲੱਗੇਗਾ ਹੀ ਏਦਾਂ ਹੀ ਜਿਵੇਂ ਆਪਾਂ ਅੱਜ ਆਏ ਹਾਂ ਵਿਸਾਖੀ ਨੂੰ ਤੇ ਏਦਾਂ ਹੀ ਆਉਣਾ ਹੈ ਰਾਤ ਦਾ ਦੀਵਾਨ ਲੱਗਣਾ ਹੈ ਕਿਤੇ ਤੁਸੀਂ ਆਖੋ ਵੀ ਅਸੀਂ ਹੁਣ ਅਗਲੇ ਦਿਨ ਹੀ ਚੱਲਾਂਗੇ ਨਾਲੇ ਵਿਆਹ ਵੇਖ ਲਾਂਗੇ ਤੇ ਨਾਲੇ ਗੱਤਕਾ ਵੇਖ ਲਾਂਗੇ ਦੀਵਾਨ 'ਚ ਏਦਾਂ ਹੀ ਆਉਣਾ ਵਿਸਾਖੀ ਦਾ ਦੀਵਾਨ ਉਹਦੇ 'ਚ ਆਪਾਂ ਹਾਜ਼ਰੀ ਏਦਾਂ ਹੀ ਭਰਾਂਗੇ ਵਿਸਾਖੀ ਵਾਲੇ ਦਿਹਾੜੇ 14 ਅਪ੍ਰੈਲ ਨੂੰ ਸਾਰਿਆਂ ਨੇ ਆਉਣਾ ਤੇ 15 ਨੂੰ ਸਵੇਰੇ ਵਿਆਹ ਹੋਣਗੇ ਸ਼ਾਮ ਨੂੰ ਤਕਰੀਬਨ 5 ਵਜੇ ਤੋਂ 4 ਵਜੇ ਤੋਂ ਲੈ ਕੇ ਟਾਈਮ ਉਹਦਾ 4 ਤੋਂ ਚਲੋ 5 ਵੀ ਵੱਜ ਸਕਦੇ ਨੇ 5 ਤੋਂ ਲੈ ਕੇ ਫਿਰ ਰਾਤ ਦੇ 11 ਵਜੇ ਤੱਕ ਇਸ ਵੇਲੇ ਤੱਕ ਉਹ ਗੱਤਕਾ ਮੁਕਾਬਲੇ ਚੱਲਣਗੇ ਜਿੰਨੀਆਂ ਟੀਮਾਂ ਆਉਣਗੀਆਂ ਸਨੌਰ ਤੋਂ ਗੁਰਮੁਖ ਪਿਆਰੇ ਭਾਈ ਸਾਹਿਬ ਭੋਲਾ ਜੀ ਇਹ ਆਏ ਨੇ ਤੁਹਾਡਾ ਪੂਰਾ ਨਾਮ ਸੁਖਦੇਵ ਸਿੰਘ ਇਹ ਆਏ ਨੇ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਰੀ ਇਹ ਕੰਪੀਟੀਸ਼ਨ ਕਰਾਉਣ ਦੀ ਤੇ ਇਹਨਾਂ ਨੇ ਇੱਥੇ ਪੂਰੀ ਸਟੇਜ ਵੀ ਲਾਣੀ ਹੈ ਇਹਨਾਂ ਦੇ ਬੱਚੇ ਸਾਰੇ ਨੌਜਵਾਨ ਟੀਮ ਇਹਨਾਂ ਦੀ ਸੇਵਾ ਹੈ ਸਾਰੀ ਮੈਨੂੰ ਕਹਿੰਦੇ ਸੀ ਗੱਤਕਾ ਕਰਾਉਣਾ ਮੈਂ ਕਿਹਾ ਤੁਸੀਂ ਆਪੇ ਕਰਾ ਲਓ ਕਰੋ ਖਰਚਾ ਵੀ ਮੇਰੇ ਤੇ ਨਾ ਬੋਝ ਪਾਇਓ ਹੋਸਪਿਟਲ ਦਾ ਨਹੀਂ ਚੁੱਕਿਆ ਜਾਂਦਾ ਅੱਗੇ ਇਹ ਕਹਿੰਦੇ ਫਿਰ ਚਲੋ ਇਹਨਾਂ ਦੀ ਸੇਵਾ ਹੈ ਸਾਰੀ ਗੱਤਕਾ ਮੁਕਾਬਲੇ ਹੋਣਗੇ ਚਲੋ ਕੋਈ ਨਹੀਂ ਉਹਦੇ 'ਚ ਇਨਾਮ ਵੀ ਦੇਣੇ ਨੇ ਉਹ ਆਪਾਂ ਸਾਰੇ ਦਿਆਂਗੇ ਸਾਰਿਆਂ ਨੇ ਆਉਣਾ ਭਾਈ ਡੱਟ ਕੇ ਉਹ ਆਪਾਂ ਸਾਰਿਆਂ ਨੇ ਵੇਖਣਾ ਜਿਹਦੇ ਵਿੱਚ ਕੋਈ 10 ਟੀਮਾਂ ਭਾਗ ਲੈਣਗੀਆਂ ਇਸੇ ਤਰ੍ਹਾਂ ਉਹਨਾਂ ਨੂੰ ਪਹਿਲਾ ਦੂਜਾ ਤੀਜਾ ਇਹਦਾ ਇਨਾਮ ਵੀ ਦਿੱਤੇ ਜਾਣਗੇ ਜਿਹਦੇ ਜਿਹਨੂੰ ਵੇਖਣ ਵਾਲਾ ਹੋਏਗਾ ਉਹ ਪ੍ਰੋਗਰਾਮ ਵੇਖਣ ਵਾਲਾ ਹੋਏਗਾ ਗੱਤਕਾ ਮੁਕਾਬਲੇ ਹੁੰਦੇ ਨੇ ਪਰ ਉਹਨਾਂ ਨੂੰ ਵੇਖਦੇ ਘੱਟ ਨੇ ਲੋਕ ਬਹੁਤ ਘੱਟ ਸੰਗਤ ਵੇਖਦੀ ਤੇ ਜੇ ਤੁਸੀਂ ਵੱਧ ਚੜ ਕੇ ਆਓਗੇ ਫਿਰ ਆਪਾਂ ਇਸ ਸਾਲ ਕਰਾਇਆ ਕਰਾਂਗੇ ਬਾਹਰ ਵੀ ਕਰਾਇਆ ਕਰਾਂਗੇ ਜਿੱਥੇ ਦੀਵਾਨ ਲੱਗਦੇ ਨੇ ਹੋਰਾਂ ਥਾਵਾਂ ਤੇ ਵੀ ਰੱਖਾ ਕਰਾਂਗੇ ਕਿਉਂਕਿ ਉਹਨਾਂ ਬੱਚਿਆਂ ਨੂੰ ਵੇਖ ਕੇ ਬੜੇ ਇੱਥੇ ਕਹਿਣਗੇ ਵੀ ਮੈਂ ਵੀ ਇੱਦਾਂ ਦਾ ਬਾਣਾ ਪਾਣਾ ਕਿਉਂਕਿ ਉਹ ਬਾਣਾ ਬੜਾ ਸੋਹਣਾ ਪਾਉਂਦੇ ਨੇ ਬੱਚੇ ਗੱਤਕਾ ਖੇਡਣ ਵਾਲੇ ਨੇ ਜਿਹੜੇ ਇਸ ਕਰਕੇ ਮੈਂ ਅਰਜ਼ ਕਰਾਂਗਾ ਵੀ 2 ਛੁੱਟੀਆਂ ਕਰਕੇ ਆਇਓ ਇੱਕ 14 ਦੀ ਸੰਗਰਾਂਦ ਰਾਤ ਦਾ ਦੀਵਾਨ ਇੱਕ 15 ਨੂੰ ਦਿਨੇ ਦਿਨ ਦਾ ਪ੍ਰੋਗਰਾਮ 15 ਨੂੰ ਜਿਹੜੇ 15 ਰਾਤ 14 ਜਾਣਗੇ ਚਾਹਣ ਫਿਰ 15 ਨੂੰ ਫਿਰ ਆ ਜਾਣ ਉਹ ਦੂਜੇ ਦਿਨ ਵੀ ਆਉਣ ਇਹ ਬੇਨਤੀ ਜ਼ਰੂਰ ਹੈ ਗੱਡੀਆਂ ਬੱਸਾਂ ਕਿਰਾਏ ਤੇ ਕਰਦੇ ਹੋ ਜਿਹੜੇ ਕਰਦੇ ਹੋ 2 ਦਿਨ ਲਈ ਕਰਿਓ 14 ਨੂੰ ਵੀ ਆਇਓ 15 ਨੂੰ ਵੀ ਆਇਓ ਦੋਵੇਂ ਦਿਨ ਹਾਜ਼ਰੀ ਭਰਨੀ ਸਭ ਨੇ ਹੋਰ ਵੀ ਸੰਗਤਾਂ ਨੂੰ ਬੇਨਤੀਆਂ ਕਰਾਂਗੇ ਬਾਕੀ 23-24 ਮਾਰਚ ਦੇ ਦੀਵਾਨ ਇਸੇ ਮਹੀਨੇ ਦੇ ਲੁਧਿਆਣੇ ਸ਼ਹਿਰ 'ਚ ਹੋਣਗੇ ਦੁੱਖ ਨਿਵਾਰਨ ਸਾਹਿਬ ਹਾਂ MH1 ਚੈਨਲ 'ਤੇ ਮੇਰਾ ਖਿਆਲ ਹੈ ਉਹ ਪ੍ਰੋਗਰਾਮ ਲਾਈਵ ਵੀ ਹੋਏਗਾ MH1 ਤੇ 23-24 ਲੁਧਿਆਣਾ ਸ਼ਹਿਰ ਇਸੇ ਤਰ੍ਹਾਂ 25 ਦਾ ਦੀਵਾਨ ਕਰਨਾਲ ਹੈ ਸਿੰਘੜੇ, ਉਹ ਵੀ ਲਾਈਵ ਆਏਗਾ। 25 ਦਾ ਦੀਵਾਨ ਰਾਤ ਦਾ, ਉਹ ਵੀ MH ਚੈਨਲ ਤੇ ਲਾਈਵ ਆਏਗਾ, MH1। ਇੱਕ ਹੋਰ ਪ੍ਰੋਗਰਾਮ ਹੈ ਉਦੋਂ ਪਹਿਲਾਂ 19 ਤੇ 20 ਦਾ, ਦੋ ਦੀਵਾਨ ਰਾਤ ਦੇ ਜਮੁਨਾ ਨਗਰ ਜਗਾਦਰੀ ਨੇ, ਉਹ ਵੀ MH1 ਚੈਨਲ ਤੇ ਲਾਈਵ ਆਉਣਗੇ। 19-20 ਦੇ ਰਾਤ ਦੇ ਦੋ ਦੀਵਾਨ, ਇਸੇ ਤਰ੍ਹਾਂ 21 ਤੇ 22, ਦੋ ਦਿਨ ਨਹੀਂ ਆਉਣੇ। ਇਹ ਦੋ ਦੀਵਾਨ ਯੂਪੀ ਚ ਨੇ, ਮੁਜ਼ੱਫਰਨਗਰ ਤੇ ਇੱਕ ਜਗ੍ਹਾ ਨਜ਼ੀਮਾਬਾਦ, ਸ਼ਾਇਦ ਏਦਾਂ ਦਾ ਨਾਂ ਹੈ, ਉਧਰ ਦੀਵਾਨ ਨੇ। 21 ਤੇ 22 ਨੂੰ ਨਹੀਂ ਆਉਣੇ। 23 ਤੇ 24 ਨੂੰ ਲੁਧਿਆਣੇ ਤੋਂ ਲਾਈਵ ਟੈਲੀਕਾਸਟ ਹੋਏਗਾ ਤੇ 25 ਨੂੰ ਸਿੰਘੜੇ ਤੋਂ ਹੋਏਗਾ। 9 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਦੀਵਾਨ ਆਏਗਾ, ਉਹ ਮੇਰੇ ਖਿਆਲ ਚੜ੍ਹਦੀ ਕਲਾ ਟਾਈਮ ਟੀਵੀ ਤੇ ਲਾਈਵ ਚ ਪ੍ਰੋਗਰਾਮ। ਅੰਮ੍ਰਿਤਸਰ ਦਾ ਦੀਵਾਨ ਹੈ, ਇੱਕ ਦੀਵਾਨ ਹੈ ਅੰਮ੍ਰਿਤਸਰ, ਉੱਥੋਂ ਦਾ ਪ੍ਰੋਗਰਾਮ ਤੁਸੀਂ ਵੇਖ ਸਕਦੇ ਹੋ ਆਪਣੇ ਘਰਾਂ 'ਚ ਬੈਠ ਕੇ ਵੀ, ਜਿਹੜੀ ਸੰਗਤ ਨਹੀਂ ਜਾ ਸਕਦੀ। ਸੋ ਸਰਬ ਸੰਗਤਾਂ ਦਾ ਇੱਥੇ ਧੰਨਵਾਦ। ਸਰਦਾਰ ਗੁਰਚਰਨ ਸਿੰਘ ਜੀ ਰੱਕੜ ਗੁਰਮੁਖ ਪਿਆਰੇ ਪਿਆਰ ਵਾਲੇ ਆਏ ਨੇ, ਉਹਨਾਂ ਨੇ ਕਿਹਾ ਹੌਸਪੀਟਲ ਵਿੱਚ ਵੀ ਅਸੀਂ ਸੇਵਾ ਕਰਾਂਗੇ। ਮੈਂ ਜਦੋਂ ਅਮਰੀਕਾ ਗਿਆ ਸੀ ਤੇ ਅਸੀਂ ਕਿਸੇ ਦੇ ਘਰ ਬੈਠੇ ਸੀ, ਹੌਸਪੀਟਲ ਦੀ ਗੱਲ ਚੱਲ ਪਈ ਵੀ ਹੌਸਪੀਟਲ ਬਣਾ ਰਹੇ, ਮੈਨੂੰ ਆਖਣ ਲੱਗੇ ਕਹਿੰਦੇ ਬਾਬਾ ਜੀ ਹੌਸਪੀਟਲ ਦੀ ਜਿਹੜੀ ਸੇਵਾ ਹੈ ਇਹ ਤੁਸੀਂ ਮੇਰੀ ਝੋਲੀ 'ਚ ਪਾ ਦਿਓ। ਮਰ ਦੇ ਚਰਨਾਂ 'ਚ ਬੈਠੇ ਆ, ਇਹਨਾਂ ਨੇ ਕਿਹਾ ਵੀ ਸਾਡੀ ਝੋਲੀ 'ਚ ਪਾ ਦਿਓ। ਮੈਂ ਆਖਿਆ ਨਹੀਂ ਭਾਈ, ਹੁਣ ਸੰਗਤ ਨੇ ਤਿਲ ਫੁੱਲ ਇਕੱਠਾ ਕਰਨਾ ਹੈ। ਮੈਂ ਤੁਹਾਨੂੰ ਇੱਕ ਵਾਰੀ ਕਿਹਾ ਸੀ ਨਾ ਵੀ ਮੈਂ 5,000 ਰੁਪਈਆ ਕਿਹਾ ਵੀ ਸੰਗਤ ਦਿਓ, ਪਰ ਇੱਦਾਂ ਦੇ ਸੇਵਾਦਾਰ ਵੀ ਨੇ ਜਿਹੜੇ ਇਕੱਲੇ ਹੀ ਬਣਾ ਦੇਣਗੇ। ਕਹਿਤਾ ਨਾ ਵੀ ਬਣਾ ਦੇ ਤੇ ਬਣਾ ਦੇਣਗੇ, ਖੁਸ਼ ਹੋ ਕੇ ਬਣਾਉਣਗੇ ਨਾਲੇ ਖੁਸ਼ੀ ਖੁਸ਼ੀ। ਪਰ ਮੈਂ ਕਿਹਾ ਸੀ 5,000 ਸੇਵਾ ਕਰੋ ਸਾਰੇ, ਕਿਉਂਕਿ ਤੁਹਾਡੀ ਜਿਹੜੀ ਦਸਾਂ ਨੌਵਾਂ ਦੀ ਕਿਰਤ ਦੀ ਨੀਂਹ ਵਿੱਚ ਪਾਇਆ ਪਏਗੀ, ਉਹਦੇ ਨਾਲ ਬੜਾ ਲਾਭ ਹੋਏਗਾ ਸੰਗਤ ਦੀ ਨਾਲ ਕਰਨ ਵਾਲੇ ਤੇ ਸੇਵਾ ਬਹੁਤ ਸੇਵਾਦਾਰ ਨੇ। ਸੋ ਭਾਈ ਸਾਹਿਬ ਜੀ ਆਏ ਆ ਅਮੈਰੀਕਾ ਤੋਂ ਤੇ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਇੱਦਾਂ ਨਹੀਂ ਤੁਹਾਨੂੰ ਕਹਿਣਾ ਵੀ ਕਰੋ, ਤੁਸੀਂ ਆਇਓ ਇੰਡੀਆ, ਆਪਣੇ ਅੱਖੀਂ ਵੇਖਿਓ, ਫਿਰ ਜਿਵੇਂ ਜਿਵੇਂ ਬਣੇਗਾ, ਜਿਵੇਂ ਜਿਵੇਂ ਲੋੜ ਹੋਏਗੀ, ਤੁਸੀਂ ਨਾਲ ਨਾਲ ਆਪੇ ਵੇਖ ਕੇ ਸੇਵਾ ਕਰੀ ਜਾਇਓ। ਤੇ ਮੇਰਾ ਇੱਦਾਂ ਸੁਭਾਅ ਨਹੀਂ ਕਹਿਣ ਦਾ ਵੀ ਆਹ ਸੇਵਾ ਕਰੋ, ਆਪਣੀ ਮਰਜ਼ੀ ਨਾਲ ਜਿਹਦੇ ਮਨ ਵਿੱਚ ਹੁੰਦਾ ਉਹ ਸੇਵਾ ਖੁਸ਼ੀ ਖੁਸ਼ੀ ਕਰਦੇ ਨੇ। ਸੋ ਮਹਾਰਾਜ ਸਾਹਿਬ ਇਸੇ ਤਰ੍ਹਾਂ ਮਿਹਰ ਰੱਖਣ ਇਹਨਾਂ ਦੇ ਸਿਰ ਤੇ ਵੀ ਮਹਾਰਾਜ ਸਾਹਿਬ ਜੀ ਮਾਇਆ ਤੇ ਬੜਿਆਂ ਨੂੰ ਬਖਸ਼ਦੇ ਨੇ, ਪਰ ਦਿਲ ਕਿਸੇ ਕਿਸੇ ਕੋਲ ਹੁੰਦਾ ਸੇਵਾ ਕਰਨ ਦਾ। ਸੋ ਇਹ ਸੇਵਾ ਕਰਾ ਰਹੇ ਨੇ ਦੋ ਦੀਵਾਨ ਲੁਧਿਆਣੇ, ਜਿਹੜੇ ਦੁੱਖ ਨਿਵਾਰਨ ਸਾਹਿਬ ਲੱਗਣੇ ਨੇ ਉਹ ਵੀ ਅੱਗੇ ਆ ਕੇ, ਭਾਈ ਦਵਿੰਦਰ ਸਿੰਘ ਸੋਢੀ ਕੀਰਤਨੀਏ ਨੇ ਜਿਹੜੇ ਉਹ ਵੀ ਨਾਲ ਹੋਣਗੇ। ਭਾਈ ਸਾਹਿਬ ਗੁਰਚਰਨ ਸਿੰਘ ਜੀ ਰੱਕੜ ਅਮਰੀਕਾ ਤੋਂ ਆਏ ਨੇ, ਇਹਨਾਂ ਨੇ ਨਾਲ ਰਲ ਕੇ ਉੱਥੇ ਦੀਵਾਨ ਦੋ ਦੁੱਖ ਨਿਵਾਰਨ ਸਾਹਿਬ ਪਟਿਆਲੇ ਦੀਵਾਨ ਰੱਖੇ। ਸਿੰਘੜੇ ਮਹਾਂਪੁਰਖ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਨੇ, ਉਹਨਾਂ ਦੇ ਅਸਥਾਨ ਤੇ ਸਿੰਘੜੇ ਦੀਵਾਨ ਨੇ, ਉੱਥੇ ਇੱਕ ਦੀਵਾਨ 25 ਤਾਰੀਖ ਦਾ ਹੋ ਰਿਹਾ। ਸਾਰੀਆਂ ਸੰਗਤਾਂ ਉੱਥੇ ਦਰਸ਼ਨ ਦੇਣ, ਜਿੱਥੇ ਕਿਤੇ ਪਤਾ ਲੱਗੇ। ਲੁਧਿਆਣੇ ਦੁੱਖ ਨਿਵਾਰਨ ਸਾਹਿਬ 23 ਤੇ 24, ਦੋ ਦਿਨ ਨੇ। ਜਿਹੜੀ ਸੰਗਤ ਉਹ ਇਲਾਕੇ ਦੀ ਹੈ ਉੱਥੇ ਪਹੁੰਚ ਕੇ ਸਭ ਨੇ ਆਪਾਂ ਹਾਜ਼ਰੀ ਭਰਨੀ ਹੈ। ਸੰਗਤਾਂ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ, ਤੇ ਬਾਕੀ ਸਾਰੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਜੀ ਅਲਹੌਰਾਂ ਵਾਲੇ ਬਾਬਾ ਜੀ ਆਏ, ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਵਾਲੀਆਂ ਵਾਲੇ ਆਏ ਨੇ, ਇਸੇ ਤਰ੍ਹਾਂ ਬਾਬਾ ਬਲਵਿੰਦਰ ਸਿੰਘ ਜੀ ਜੋ ਕਿ ਆਏ ਨੇ ਰੌਣੀ ਤੋਂ, ਬਾਬਾ ਗੁਰਤੇਜ ਸਿੰਘ ਜੀ ਦਮੇਲੀ ਤੋਂ ਮਹਾਂਪੁਰਖ ਆਏ, ਇਸੇ ਤਰ੍ਹਾਂ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਕਰਨਾਲ ਤੋਂ ਆਏ, ਬਾਬਾ ਸੁਰਜੀਤ ਸਿੰਘ ਜੀ ਘਨੌਰੀ ਤੋਂ ਆਏ, ਬਾਬਾ ਪਿਆਰਾ ਸਿੰਘ ਜੀ ਸਿਰਥਲੇ ਤੋਂ, ਸਾਰੇ ਮਹਾਂਪੁਰਖ ਜਿੰਨੇ ਵੀ ਆਏ ਨੇ, ਬਾਬਾ ਅਜੀਤਪਾਲ ਸਿੰਘ ਜੀ ਜੋ ਫਿਰੋਜ਼ਪੁਰ ਤੋਂ ਆਏ, ਸਾਰਿਆਂ ਮਹਾਂਪੁਰਖਾਂ ਦਾ ਧੰਨਵਾਦ, ਜਿਨ੍ਹਾਂ ਦੇ ਇਹਨਾਂ ਸਭ ਦਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ, ਮਹਾਂਪੁਰਖਾਂ ਨੂੰ ਜੀ ਆਇਆ, ਉਹਨਾਂ ਰਾਹਾਂ ਨੂੰ ਨਮਸਕਾਰ ਆ ਜਿਨ੍ਹਾਂ ਰਾਹਾਂ ਤੋਂ ਸੰਗਤਾਂ ਚੱਲ ਕੇ ਆਈਆਂ, ਮਹਾਂਪੁਰਖ ਆਏ, ਸਭ ਦਾ ਧੰਨਵਾਦ। ਗੱਜ ਕੇ ਹੁਣ ਸਾਰੀ ਸੰਗਤ ਨੇ ਬੋਲਣਾ ਹੈ ਆਨੰਦ ਸਾਹਿਬ, ਫਿਰ ਆਪਾਂ ਜੁੜਨਾ ਹੈ ਅਰਦਾਸ, ਫਿਰ ਹੁਕਮਨਾਮਾ। ਇਹ ਲਾਈਵ ਪ੍ਰੋਗਰਾਮ ਭਾਈ ਹਰਜੀਤ ਸਿੰਘ ਜੀ ਦਿੱਲੀ ਤੋਂ ਆਏ, ਲਾਈਵ ਟੈਲੀਕਾਸਟ ਹੁੰਦਾ ਹੈ ਬਾਣੀ.net ਤੇ, ਬਾਣੀ.net ਇਹ ਨੈੱਟ ਤੇ ਘਰਾਂ 'ਚ, ਜਿਨ੍ਹਾਂ ਦੇ ਘਰਾਂ 'ਚ ਕੰਪਿਊਟਰ ਵਗੈਰਾ ਰੱਖੇ ਨੇ, ਇੰਟਰਨੈੱਟ ਲੱਗਿਆ ਹੋਇਆ, ਇੰਟਰਨੈੱਟ ਕਨੈਕਸ਼ਨ ਲਏ ਨੇ ਜਿਨ੍ਹਾਂ ਨੇ, ਉਹ ਇਹ ਪ੍ਰੋਗਰਾਮ ਘਰਾਂ 'ਚ ਬੈਠੇ ਹਜ਼ਾਰਾਂ ਸੰਗਤਾਂ, ਅਮੈਰੀਕਾ, ਕਨੇਡਾ, ਇੰਗਲੈਂਡ, ਇਸ ਵੇਲੇ ਦਾ ਦੀਵਾਨ ਉੱਥੇ ਭਾਂ ਦਿਨ ਹੁੰਦਾ, ਸਵੇਰ ਹੁੰਦਾ, ਕਈ ਸਵੇਰੇ ਹੀ ਬਹਿ ਜਾਂਦੇ ਨੇ, ਉਹ ਸਾਰੇ ਵੇਖਦੇ ਨੇ।
ਸੋ ਇਹ ਬੜੀ ਵੱਡੀ ਸੇਵਾ ਦਿੱਲੀ ਤੋਂ ਆ ਕੇ ਸਾਰੀ ਸੇਵਾ ਇੱਥੇ ਫ੍ਰੀ ਕਰ ਦੇਣ। ਧੰਨਵਾਦ ਸਾਰਿਆਂ ਦਾ, ਸਾਰੀ ਟੀਮ ਦਾ, ਜੀ ਆਇਆਂ ਨੂੰ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਅਰਦਾਸ ਹੋਏਗੀ, ਹੁਕਮਨਾਮੇ ਹੋਣਗੇ, ਫਿਰ ਸੱਚੇ ਪਾਤਸ਼ਾਹ ਨਿੱਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਫਿਰ ਆਪੋ ਆਪਣੇ ਘਰਾਂ ਨੂੰ ਜਾਲਾ ਪਾਉਣਾ। ਬਿਲਕੁਲ ਕਾਹਲ ਨਹੀਂ ਕਰਨੀ ਸੰਗਤੇ, ਸਿਰਫ ਆਪ ਜੀ ਨੇ ਪੰਜ ਮਿੰਟ ਕਿਰਪਾ ਕਰਕੇ ਬਹਿਣਾ ਹੈ। ਸਾਰੀ ਸੰਗਤ ਨੇ ਜਾਣ ਤੋਂ ਬਾਅਦ, ਮਹਾਰਾਜ ਸਾਹਿਬ ਜੀ ਦੇ ਜਾਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ, ਪਹਿਲਾਂ ਨਹੀਂ ਜਾਣਾ। ਅਰਦਾਸ ਹੋਏਗੀ, ਹੁਕਮਨਾਮੇ ਹੋਣਗੇ, ਸਤਿਗੁਰੂ ਜਾਣਗੇ, ਫਿਰ ਆਪਾਂ ਘਰੋਂ ਕਰੀ ਚਾਲਾ ਪਾਵਾਂਗੇ। ਲੰਗਰ ਪ੍ਰਸ਼ਾਦ ਪਾਣੀ ਛੱਕ ਕੇ ਜਾਇਓ ਜਿਨ੍ਹਾਂ ਨੇ ਨਹੀਂ ਛਕਿਆ। ਅਗਲੀ ਸੰਗਰਾਂਦ ਨੂੰ 14 ਤੇ 15 ਦੋ ਦਿਨ ਹਾਜ਼ਰੀ ਭਰਨੀ ਹੈ, ਇਸ ਗੱਲ ਦਾ ਚੇਤਾ ਨਹੀਂ ਭੁੱਲਣਾ। ਐਤਵਾਰ ਮੈਂ ਨਹੀਂ ਮਿਲ ਸਕਾਂਗਾ, ਹੁਣ ਜਿੰਨੇ ਐਤਵਾਰ ਆਉਣਗੇ ਵਿਸਾਖੀ ਤੱਕ ਮੈਂ ਨਹੀਂ ਮਿਲ ਸਕਾਂਗਾ, ਇਹ ਵੀ ਹੁਣ ਚੇਤਾ ਰੱਖਿਓ, ਕਿਉਂਕਿ ਸਾਰੇ ਪ੍ਰੋਗਰਾਮ ਬਾਹਰ ਦੇ ਨੇ ਅਤੇ ਦੂਰ ਦੇ ਨੇ। ਇਸ ਕਰਕੇ ਸਾਰੀਆਂ ਸੰਗਤਾਂ ਦਾ ਧੰਨਵਾਦ, ਮਹਾਰਾਜ ਦਾ ਸਤਿਕਾਰ ਮੁੱਖ ਰੱਖਣਾ ਹੈ, ਪਹਿਲਾਂ ਨਹੀਂ ਕਿਸੇ ਨੇ ਉੱਠਣਾ। ਗੱਜ ਕੇ ਹੁਣ ਆਨੰਦ ਸਾਹਿਬ ਵਿੱਚ ਆਪਾਂ ਸਾਰਿਆਂ ਨੇ ਬੋਲਣਾ ਹੈ, ਫਿਰ ਆਪੋ ਆਪਣੇ ਘਰਾਂ ਨੂੰ ਚੱਲ ਪਾਉਣਾ। ਜਿਵੇਂ ਜਿਵੇਂ ਸੰਗਤ ਨੂੰ ਲੈ ਕੇ ਆਉਂਦੇ ਹੋ ਟਰਾਲੀਆਂ ਤੇ ਵਹੀਕਲਾਂ ਤੇ, ਪਿਆਰ ਨਾਲ ਬਿਠਾ ਕੇ ਲਿਜਾਇਆ ਕਰੋ। ਜਿਹੜੇ ਤੁਹਾਡੇ ਨਾਲ ਬਜ਼ੁਰਗ ਹੁੰਦੇ ਨੇ, ਮਾਈਆਂ ਬਜ਼ੁਰਗਾਂ ਦਾ ਧਿਆਨ ਰੱਖਿਆ ਕਰੋ, ਉਹਨਾਂ ਨੂੰ ਨਾਲ ਬਾਂਹ ਫੜ ਕੇ ਲਿਆਇਆ ਕਰੋ, ਧੱਕੇ ਨਾ ਕਰਿਆ ਕਰੋ, ਭੱਜਿਆ ਨਾ ਕਰੋ, ਸੋਭਦਾ ਪਿਆਰ ਨਾਲ ਚੌਂਕੜੇ ਮਾਰ ਕੇ ਬੈਠਣਾ ਹੈ। ਜਦੋਂ ਜਾਣਾ ਉਦੋਂ ਵੀ ਸ਼ਾਂਤੀ ਰੱਖਣੀ, ਸ਼ਾਂਤੀ ਰੱਖਣੀ, ਪਿਆਰ ਨਾਲ ਸਜਣਾ। ਜੇ ਕੋਈ ਬਜ਼ੁਰਗ ਹੋਵੇ ਨਾਲ, ਜ਼ਰੂਰ ਉਹਦੀ ਮਦਦ ਕਰੋ, ਬਾਂਹ ਤੋਂ ਫੜ ਕੇ ਨਾਲ ਲਿਆਓ, ਪੰਡਾਲ 'ਚ ਬਿਠਾ ਕੇ ਫਿਰ ਸਮਾਪਤੀ ਵੇਲੇ ਵੀ ਇੱਦਾਂ ਨਾਲ ਲੈ ਕੇ ਜਾਓ। ਕਈ ਬਜ਼ੁਰਗ ਨੇ ਇੱਥੋਂ ਤੱਕ ਵੀ ਕਈ ਕਹਿ ਦਿੰਦੇ ਨੇ, ਕਹਿਣਗੇ ਬਾਬਾ ਜੀ ਵਡੇਪਾ ਵੀ ਸਿਖਰਾਂ 'ਤੇ ਹੈ ਪਰ ਪ੍ਰੇਮ ਵੀ ਸਿਖਰਾਂ 'ਤੇ, ਕਰੀਏ ਕੀ, ਸਰੀਰ ਚੱਲਦਾ ਨਹੀਂ ਪਰ ਆਉਣਾ ਪੈਂਦਾ। ਜਿੱਦਣ ਸੰਗਰਾਂਦ ਹੁੰਦੀ ਹੈ ਨਾ, ਬਸ ਜਾਨ ਨਿਕਲਣ ਲੱਗ ਪੈਂਦੀ ਵੀ ਜਾਣਾ ਹੀ ਜਾਣਾ ਹੈ, ਨਾ ਤੁਰਿਆ ਜਾਂਦਾ ਚੰਗੀ ਤਰ੍ਹਾਂ, ਨਾ ਖਲੋਤਾ ਜਾਂਦਾ, ਲੱਤਾਂ ਕੰਬਦੀਆਂ ਨੇ, ਗੱਡੀਆਂ 'ਚ ਸਫ਼ਰ ਨਹੀਂ ਹੁੰਦਾ, ਪਰ ਕਰੀਏ ਕੀ, ਪ੍ਰੇਮ ਬਹੁਤ ਹੈ, ਅਸੀਂ ਰਹਿ ਨਹੀਂ ਸਕਦੇ। ਸੋ ਇਸ ਕਰਕੇ ਜਿਹੜੇ ਇੱਦਾਂ ਦੇ ਵਿੱਚ ਕਈ ਬਜ਼ੁਰਗ ਹੁੰਦੇ ਨੇ, ਉਹਨਾਂ ਦੀ ਜ਼ਰੂਰ ਤੁਸੀਂ ਮਦਦ ਕਰਿਆ ਕਰੋ, ਸੰਗਤੇ ਨਾਲ ਲੈ ਕੇ ਆਇਆ ਕਰੋ, ਪਿਆਰ ਨਾਲ, ਫਿਰ ਵਾਪਸ ਵੀ ਸਾਰਿਆਂ ਨੂੰ ਨਾਲ ਲੈ ਕੇ ਜਾਇਆ ਕਰੋ। ਸਰਬ ਸੰਗਤਾਂ ਦਾ ਧੰਨਵਾਦ। ਆਲੋਵਾਲ ਨਗਰ, ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਜਨਮ ਨਗਰ ਆਲੋਵਾਲ ਸਾਹਿਬ ਨੇੜੇ ਹੀ ਆਪਣੇ, ਉੱਥੇ ਇੱਕ ਦੀਵਾਨ ਹੈ 16 ਮਾਰਚ ਦਾ, ਇਸੇ ਮਾਰਚ ਦਾ ਪਰਸੋਂ ਨੂੰ ਹੈ, ਪਰਸੋਂ ਦਿਨੇ 16 ਦਾ ਦੀਵਾਨ ਹੈ, ਉਹਦਾ ਟਾਈਮ ਹੈ ਗੁਰਮੁਖੋ 11 ਤੋਂ 1 ਵਜੇ ਤੱਕ, 11 ਤੋਂ 1। ਆਲੋਵਾਲ ਜਿਹੜੀ ਪਟਿਆਲੇ ਇਲਾਕੇ ਦੀ ਸੰਗਤ ਹੈ, ਪਰਸੋਂ ਦੇ ਦੀਵਾਨ ਵਿੱਚ ਹਾਜ਼ਰੀ ਭਰ ਸਕਦੀ ਹੈ। ਸੰਤ ਮਹਾਰਾਜ ਦੇ ਜਨਮ ਨਗਰ ਆਲੋਵਾਲ ਪਿੰਡ ਦੇ ਵਿੱਚ ਗੁਰਦੁਆਰਾ ਹੈ, ਉੱਥੇ ਦੀਵਾਨ ਦੁਪਹਿਰ ਦਾ ਸਜੇਗਾ, ਪੰਡਾਲ ਉੱਥੇ ਲੱਗਣਾ, ਉੱਥੇ ਪਟਿਆਲੇ ਇਲਾਕੇ ਦੀ ਸਾਰੀ ਸੰਗਤ ਜ਼ਰੂਰ ਦਰਸ਼ਨ ਦੇਵੇ, ਨੇੜੇ ਨੇੜੇ ਰਹਿੰਦੇ ਨੇ ਜਿਹੜੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਮੈਂ ਬੇਨਤੀ ਕਰਾਂਗਾ, ਇੱਕ ਹਿੱਸੇ ਸਭ ਸਿੰਘ ਬੋਲਣ, ਇੱਕ ਹਿੱਸੇ ਸਭ ਭੈਣਾਂ। ਗੱਜ ਕੇ ਆਨੰਦ ਸਾਹਿਬ ਰਾਏਕੋਟ ਸ਼ਹਿਰ ਵਿੱਚ ਪਰਸੋਂ ਤੋਂ 16, 17, 18 ਅਨਾਜ ਮੰਡੀ ਰਾਏਕੋਟ ਰਾਤ ਦੇ ਦੀਵਾਨ ਨੇ, ਉੱਥੇ ਵੀ ਦਰਸ਼ਨ ਦਿਓ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੱਜ ਕੇ ਬੋਲਣਾ ਸਾਰੀ ਸੰਗਤ ਨੇ, ਆਨੰਦ ਪਾਇਆ ਮੇਰੀ ਮਾਏ, ਬੋਲੋ ਸਤਿਗੁਰੂ ਮੈਂ, ਗੱਜ ਕੇ
ਪਾਇਆ ਸਹਿਜ ਸੇਵੀ ਮਨ ਵਜਿਆ ਮਤਾਨਿਆ,
ਰਾਗ ਰਤਨ ਕੋਈ ਵਾਂਝਾ ਨਾ ਰਵੇ,
ਲਗਾਵੋ ਹਰੀ ਕੇ ਰਾਮਨ ਵਸਾਇ,
ਗੱਜ ਕੇ
ਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ
ਰਹੋ ਹਰ ਨਾਲ,
ਹਰ ਨਾਲ ਰਹੋ
ਤੂੰ ਮਨ ਮੇਰੇ ਦੁੱਖ ਸਭ ਸਾਰਨਾ,
ਅੰਗੀਕਾਰ ਕਰੇ ਤੇਰਾ
ਕਾਰਜ ਸਭ ਸਵਾਰਨਾ,
ਸਭਨਾ ਗਲਾ
ਸਮਰੱਥ ਸਵਾਮੀ ਸੋ ਕਿਉਂ ਬਨੋ ਵਸਾਰੇ,
ਕਹਿ
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬ
ਕਰਤੇ ਰਹਿ
ਕਰਤਾ ਤੇਰੇ
ਸਭ
ਗੱਜ ਕੇ
ਜਿਸੇ ਸੋ ਪਾਵੇ
ਸਦਾ ਸਿਫਤ ਸਲਾਮਾ ਤੇਰੀ
ਨਾਮ ਮਨ ਸਾਵੇ
ਨਾਮ ਜਿਨ ਕੈ
ਹਾਜੇ ਸ਼ਬਦ
ਰਹਿ ਪੜੋ ਸਾਚਾ ਨਾਮ
ਮੇਰਾ ਆਧਾਰ
ਸਾਚ ਨਾਮ ਆਧਾਰ ਮੇਰਾ
ਭੁੱਖਾ ਸਭ ਗਵਾਇਆ
ਕਰ ਸਾਧ ਸੁਖ ਮਨ ਆਏ ਵਸਿਆ
ਇੱਛਾ ਸਭ ਪੁਜਾਇਆ
ਸਦਾ ਕੁਰਬਾਨ ਕੀਤਾ ਗੁਰ ਵਿੱਚ ਹੋ
ਜਿਸ ਦੀ ਆਏ ਬੜਿਆਇਆ ਸਬਦ ਕਰੋ ਮੇਰਾ ਰੋ
ਸਾਚਾ ਨਾਮ
ਮੇਰਾ ਆਧਾਰੋ
ਵਾਜੇ
ਅੰਤ ਸ਼ਬਦ ਜਗ ਕਾਰਸ ਪਾਕੇ
ਕਾਰਸ ਪਾਕੇ ਸ਼ਬਦ ਵਾਜੇ
ਕਲਾ ਜਿਤ ਕਰ ਤਾਰਿਆ
ਪੰਚ ਦੂਤ ਤੁਧ ਵਸ ਕੀਤੇ ਗੱਜ ਕੇ ਤੁਰ ਕਰਮ ਪਾਇਆ ਤੁਧ ਜਿਤ ਕਉ
ਸੇ ਨਾਮ ਹਰ ਕੈ ਲਾਗੀ ਨਾਨਕ ਤੈ ਸੁਖ ਹੋਆ ਜਿਤ ਕਰ ਅਨੰਦ ਵਾਗੀ
ਅਨੰਦ ਸੁਣੋ ਵੱਡ ਭਾਗੀ ਹੋ
ਸਗਲ ਮਨੋਰਥ ਪੂਰੇ
ਪਾਰ
ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ
ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ
ਪੂਰੇ ਗੁਰ ਤੇ ਜਾਣੀ
ਸੁਣਤੇ ਪੁਨੀਤ ਕਹਤੇ ਪਵਿੱਤ
ਸਤਿਗੁਰ ਰਹਿਆ ਭਰਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ
ਵਾਜੇ ਅਨਹਦ ਪੂਰੇ
ਪਵਨ ਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ
ਭਰਤ ਮਹਾਤ
ਦਿਵਸ ਰਾਤ ਦੋਏ ਦਾਈ ਦਾਇਆ ਗੱਜ ਕੇ ਚੰਗੇ ਆਈਆਂ ਬੜੇ
ਭੱਜ ਕੇ ਬੋਲਿਆ ਕਰ ਬੋਲੇ ਗੁਰਬਰ ਅਕਾਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।